ਬੜਾ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ, ਸਿਰ ਤੇ ਨਾ ਹੀ ਕੁੰਡਾ ਤੇ ਹਾਥੀ ਤੇਰੇ ਲੁੰਡਾ। ਉਦੋਂ ਹੀ ਅਵਾਰਾ ਘੁੰਮਦਾ ਤੇ ਜਦੋਂ ਇਹਨੂੰ ਪਤਾ ਹੋਵੇ ਕਿ ਵਾਹਿਗੁਰੂ ਹਰ ਜਗ੍ਹਾ ਹਾਜ਼ਰ ਹੈ ਤੇ ਜਿੱਥੇ ਵੀ ਮੈਂ ਕੋਈ ਲੁਕ ਕਰਕੇ ਪਾਪ ਕਰਾਂਗਾ ਉਹ ਮੇਰੇ ਪਾਪ ਨੂੰ ਵੇਖ ਲਵੇਗਾ, ਮੈਂ ਛੁਪਾ ਨਹੀਂ ਸਕਦਾ ਹਾਂ। ਇਸ ਕਰਕੇ ਕਹਿੰਦੇ ਹਨ ਕਿ ਇਹ ਵੀ ਅਸਚਰਜ ਸਰੂਪ ਹੈ ਜਿਹੜਾ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਨਾ। ਜਿਵੇਂ ਉਹ ਮਹਾਤਮਾ ਦੇ ਪਾਸ ਦੋ ਪ੍ਰੇਮੀ ਆਏ, ਕਿਰਪਾ ਕਰੋ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਏ। ਮਹਾਤਮਾ ਨੇ ਕਿਹਾ ਇਹਨਾਂ ਦੀ ਪਹਿਲਾਂ ਪ੍ਰੀਖਿਆ ਕਰੀਏ ਵੀ ਅਧਿਕਾਰੀ ਹਨ ਕਿ ਨਹੀਂ। ਉਹਨਾਂ ਨੇ ਉਹਨਾਂ ਨੂੰ ਦੋ ਪੰਛੀ ਦੇ ਦਿੱਤੇ, ਇੱਕ ਇੱਕ, ਕਿ ਜਾਓ ਇਹਨਾਂ ਨੂੰ ਉੱਥੇ ਮਾਰ ਕਰਕੇ ਲਿਆਓ ਜਿੱਥੇ ਕੋਈ ਨਾ ਵੇਖਦਾ ਹੋਵੇ। ਇੱਕ ਗਿਆ ਜਿੱਥੇ ਸਰਕੜੇ ਦਾ ਜੰਗਲ ਜਿਹਾ ਝੱਲ ਸੀ, ਇੱਥੇ ਤਾਂ ਕੋਈ ਨਹੀਂ ਦੇਖਦਾ, ਧੌਣ ਮਰੋੜ ਕੇ ਲਾਇਆ। ਦੂਜਾ ਕਹਿੰਦਾ ਆ ਦੇਖੋ ਚੰਦ ਸੂਰਜ ਦੇਖਦੇ ਆ, ਹਵਾ ਧਰਤੀ ਆਕਾਸ਼ ਸਾਰੀ ਬਨਚਰ ਬਨਸਪਤੀ ਜੰਗਲ ਦੇ ਜਾਨਵਰ ਪੰਛੀ ਕੀੜੇ ਮਕੌੜੇ ਇਹ ਮੈਨੂੰ ਦੇਖਦਾ, ਮੈਂ ਇਹਦੇ ਵੱਲ ਕਿੱਥੇ ਮਾਰਾਂ। ਰੱਬ ਦੇਖਦਾ ਸਾਰੀਆਂ ਜਗ੍ਹਾ ਚ, ਉਹ ਲੈ ਆਇਆ। ਇੱਕ ਨੂੰ ਪੁੱਛਿਆ ਤੂੰ ਦੱਸ ਭਾਈ, ਮੈਂ ਜੀ ਉੱਥੇ ਇਹਨੂੰ ਮਾਰ ਕੇ ਲਿਆ ਜਿੱਥੇ ਕੋਈ ਨਹੀਂ ਸੀ ਦੇਖਦਾ। ਦੂਏ ਨੂੰ ਪੁੱਛਿਆ ਕਹਿੰਦਾ ਮੈਨੂੰ ਐਸੀ ਕੋਈ ਜਗ੍ਹਾ ਨਜ਼ਰ ਨਹੀਂ ਆਈ ਜਿੱਥੇ ਕੋਈ ਨਹੀਂ ਦੇਖਦਾ, ਰੱਬ ਹਰ ਜਗ੍ਹਾ ਦੇਖਦਾ। ਉਹਨੇ ਕਿਹਾ ਇਹ ਅਧਿਕਾਰੀ ਹੈ। ਉਹਨੂੰ ਨਾਮ ਦਾ ਉਪਦੇਸ਼ ਦਿੱਤਾ, ਜਿਹਨੂੰ ਹਰ ਜਗ੍ਹਾ ਰੱਬ ਦੀਦਾ ਉਹ ਰੱਬ ਨੂੰ ਪ੍ਰਾਪਤ ਕਰ ਸਕਦਾ, ਦੂਸਰਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਆ ਉਹ ਗੁਰਮੁਖ ਭਾਈ ਧੰਨਤਾ ਯੋਗ ਹਨ, ਬਿਸਮਾਦ ਅਸਚਰਜ ਸਰੂਪ ਉਹਨਾਂ ਦੀ ਜ਼ਿੰਦਗੀ ਹੈ ਜੋ ਵਾਹਿਗੁਰੂ ਨੂੰ ਹਰ ਜਗ੍ਹਾ ਹਾਜ਼ਰ ਨਾਜ਼ਰ ਦੇਖਦੇ ਹਨ।
ਵੇਖ ਵਿਦਾਨ ਰਿਹਾ ਬਿਸਮਾਦ,
ਹਾਂ ਵੇਖ ਵਿਦਾਨ ਰਿਹਾ ਬਿਸਮਾਦ, ਵੇਖ ਵੇਖਦਾ ਹੈ, ਵਿਦਾਨ ਜੋ ਅਸਚਰਜ ਰੂਪ ਅਸਚਰਜ ਸਰੂਪ ਨੂੰ ਵੇਖ ਕੇ ਸਾਰਾ ਸੰਸਾਰ ਬਿਸਮਾਦੀ ਆਨੰਦ ਦੀ ਅਵਸਥਾ ਵਿੱਚ ਹੋ ਰਿਹਾ ਹੈ।
ਨਾਨਕ ਬੁੱਝਣ ਪੂਰੇ ਭਾਗ,
ਫਿਰ ਸ਼ੇਖ ਬ੍ਰਹਮ ਜੀ ਨੇ ਕਿਹਾ ਮਹਾਰਾਜ ਤੁਸੀਂ ਸਾਰੀ ਬਿਸਮਾਦ ਦੀ ਹੀ ਵਿਆਖਿਆ ਕੀਤੀ ਹੈ, ਆਪ ਕਿਰਪਾ ਕਰਕੇ ਇਹ ਵੀ ਬਖਸ਼ਿਸ਼ ਕਰੋ ਕਿ ਉਸ ਰੱਬ ਨੂੰ ਬੁੱਝਿਆ ਕਿਵੇਂ ਜਾਏ। ਇਸ ਤਰ੍ਹਾਂ ਤਾਂ ਕੋਈ ਅੰਤ ਆਉਂਦਾ ਹੀ ਨਹੀਂ ਉਹਦੀ ਕੁਦਰਤ ਦਾ ਮਾਇਆ ਦਾ। ਹਾਂਜੀ, ਸਾਰੀ ਵਿਦਾਨ ਸਰੂਪ ਹੈ, ਅਸਚਰਜ ਸਰੂਪ ਹੈ, ਅਤੇ ਕਿਸ ਤਰ੍ਹਾਂ ਫਿਰ ਉਹਦਾ ਨੂਰ ਦੇਖਿਆ ਜਾਏ, ਉਸਨੂੰ ਕਿਵੇਂ ਪ੍ਰਾਪਤ ਕੀਤਾ ਜਾਏ, ਉਹਨੂੰ ਕਿਵੇਂ ਬੁੱਝਿਆ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੇ ਸ਼ੇਖ ਬ੍ਰਹਮ ਜੀ, ਨਾਨਕ ਬੁੱਝਣ ਪੂਰਾ ਭਾਗ, ਜਿਨ੍ਹਾਂ ਦੇ ਭਾਗ ਪੂਰੇ ਹੈ, ਜਿਨ੍ਹਾਂ ਨੇ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਸਿਕਸ਼ਾ ਲੈ ਕੇ ਅਧੂਰੇ ਕਰਮ ਤਿਆਗ ਦਿੱਤੇ ਅਤੇ ਪੂਰਨ ਅਵਸਥਾ ਦਾ ਗਿਆਨ ਲੈਣ ਵਾਲੇ ਕਰਮ ਕੀਤੇ, ਜਿਨ੍ਹਾਂ ਨੇ ਪੂਰਿਆਂ ਦੀ ਸੰਗਤ ਕਰਕੇ ਉਸ ਪੂਰੇ ਬ੍ਰਹਮ ਨੂੰ ਪ੍ਰਾਪਤ ਕੀਤਾ, ਜਿਨ੍ਹਾਂ ਦੇ ਅੰਦਰ ਪੂਰਾ ਗਿਆਨ ਪ੍ਰਾਪਤ ਹੋਇਆ ਉਹ ਭਾਗਾਂ ਵਾਲੇ ਹੈ। ਉਹ ਹੈ ਵਾਹਿਗੁਰੂ ਦੀ ਇਹ ਜਿਹੜੀ ਵਿਆਪਕ ਸੱਤਾ ਹੈ ਜਿਸ ਨੂੰ ਬਿਸਮਾਦ ਰੂਪ ਚ ਕਥਨ ਕੀਤਾ, ਉਸ ਨੂੰ ਬੁੱਝਦੇ ਹਨ।
ਮਹੱਲਾ ਪਹਿਲਾ, ਕੁਦਰਤ ਦਿਸੈ ਕੁਦਰਤ ਸੁਣਿਐ।
ਮਹਾਰਾਜ ਫਿਰ ਉਹ ਕਿਵੇਂ ਦੇਖਿਆ ਜਾਏ, ਕਿਵੇਂ ਸੁਣਿਆ ਜਾਏ ਵਾਹਿਗੁਰੂ ਨੂੰ, ਕਿਵੇਂ ਦੇਖੀਏ ਉਹਨੂੰ, ਕਹਿੰਦੇ ਇਵੇਂ ਇਹਨਾਂ ਅੱਖਾਂ ਨਾਲ ਤਾਂ ਦੇਖਿਆ ਨਹੀਂ ਜਾਂਦਾ, ਕੁਦਰਤ ਦੁਆਰਾ ਹੀ ਸੁਣੀਐ ਸੁਣਿਆ ਜਾਂਦਾ ਹੈ ਔਰ ਕੁਦਰਤ ਵਿੱਚ ਹੀ ਦੇਖਿਆ ਜਾਂਦਾ ਹੈ। ਕੁਦਰਤ ਦੇ ਨਜ਼ਾਰੇ ਜਿਹੜੇ ਇਹ ਸੁਣਨੇ ਨਾਲ ਗਿਆਨ ਹੁੰਦਾ ਕਿ ਵਾਹਿਗੁਰੂ ਦੀ ਸੱਤਾ ਕੰਮ ਕਰਦੀ ਹੈ। ਕੁਦਰਤ ਦੇ ਨਜ਼ਾਰੇ ਵੇਖਣ ਨਾਲ ਹੀ ਉਸ ਦਾ ਅਨੁਭਵ ਕੀਤਾ ਜਾਂਦਾ ਹੈ।
ਕੁਦਰਤ ਭਾਉ ਸੁਖ ਸਾਰ,
ਹਾਂ ਕੁਦਰਤ ਵਿੱਚ ਜੋ ਵਾਹਿਗੁਰੂ ਕਾਦਰ ਖੇਡ ਰਿਹਾ, ਉਹਦੇ ਵਿੱਚ ਜੋ ਭਾਉ ਪ੍ਰੀਤੀ ਦਾ ਧਾਰਨਾ ਅਤੇ ਮਾੜੇ ਕਰਮਾਂ ਵੱਲੋਂ ਡਰ ਗ੍ਰਹਿਣ ਕਰਕੇ ਵਕਾਰਾਂ ਦਾ ਤਿਆਗ ਕਰਨਾ, ਫਿਰ ਭਾਉ ਮਿਹਨੇ ਹੁੰਦਾ ਹੈ ਸੁਖ ਸਾਰ। ਸਾਰ ਜੋ ਸ੍ਰੇਸ਼ਟ ਸੁਖ ਹੈ ਸਿਧਾਂਤਕ, ਉਸ ਦੀ ਪ੍ਰਾਪਤੀ ਹੁੰਦੀ ਹੈ। ਉਂਝ ਸਾਰ ਹੈ ਕਿ ਸੱਚੀ ਮਨ ਲੋਹੇ ਨੂੰ ਕੁੱਟ ਕੁੱਟ ਕੇ ਉਚੋਂ ਸੂਖਮ ਅੰਸ਼ ਕੱਢ ਲਈ ਉਹਨੂੰ ਸਾਰ ਕਹਿੰਦੇ। ਸਾਰ ਮੈਨੇ ਤੱਥ। ਇਸੇ ਤਰ੍ਹਾਂ ਸੁੱਖ ਸਾਰ ਕਿਹੜਾ? ਜਿਹੜਾ ਸ੍ਰੇਸ਼ਟ ਸੁੱਖ ਹੈ ਆਤਮਾ ਗਿਆਨ ਰੂਪੀ, ਇਸ ਨੂੰ ਪ੍ਰਾਪਤ ਕਰਨੇ ਨਾਲ। ਇਸ ਕਰਕੇ ਕਹਿੰਦੇ ਹਨ ਭਉ ਸੁੱਖ ਸਾਰ। ਇਹ ਜਿਹੜਾ ਵਾਹਿਗੁਰੂ ਦਾ ਭਉ ਧਾਰਨਾ ਤੇ ਭਉ ਡਰ ਉਹਦਾ ਪ੍ਰੇਮ ਧਾਰਨਾ, ਇਹ ਸਾਰੇ ਹੀ ਸਾਰ ਸੁੱਖਾਂ ਨੂੰ ਦੇਣੇ ਵਾਲਾ ਹੈ।
ਕੁਦਰਤ ਪਤਾਲੀ ਆਕਾਸੀ।
ਕੁਦਰਤ ਜਿਹੜੀ ਹੈ ਉਹ ਪਤਾਲਾਂ ਵਿੱਚ ਅਤੇ ਆਕਾਸਾਂ ਵਿੱਚ।
ਕੁਦਰਤ ਸਰਬ ਆਕਾਰ।
ਇਹ ਕੁਦਰਤ ਨੇ ਪਤਾਲਾਂ ਆਕਾਸ਼ਾਂ ਦੇ ਜਿਤਨੇ ਵੀ ਲੋਕ ਹਨ, ਹਾਂਜੀ, ਇਹਨਾਂ ਸਾਰਿਆਂ ਦੇ ਆਕਾਰ ਕੀਤੇ ਹੈ। ਇਹ ਕੁਦਰਤ ਦੁਆਰਾ ਹੀ ਕਰਤੇ ਨੇ, ਸਾਰਿਆਂ ਦੀ ਬਨੌਟ ਬਣਾਉਣਾ ਕੀਤੀ ਹੈ।
ਕੁਦਰਤ ਵੇਦ ਪੁਰਾਣ ਕਿਤਾਬਾਂ।
ਹਾਂ, ਕੁਦਰਤ ਨੇ ਦੁਨੀਆਂ ਉੱਤੇ ਲੋਕਾਂ ਨੂੰ ਗਿਆਨ ਦੇਣ ਵਾਸਤੇ ਇਹ ਵੇਦਾਂ ਦੀ ਰਚਨਾ ਕੀਤੀ। ਉਹ ਐਸੇ ਮਹਾਂਪੁਰਸ਼ ਪੈਦਾ ਹੋਏ ਜਿਨ੍ਹਾਂ ਦੇ ਅੰਦਰੋਂ ਇਹ ਜਿਹੜਾ ਸ਼ੁਭ ਗਿਆਨ ਸੀ, ਲੋਕਾਂ ਨੂੰ ਸਿਕਸ਼ਾ ਦੇਣੇ ਵਾਲਾ, ਭਲੇ ਮਾਰਗ ਤੇ ਚਲਾਉਣ ਵਾਲਾ, ਉਹ ਸਪੁਰਨ ਹੋਇਆ। ਉਹਨਾਂ ਨੇ ਫਿਰ ਕਿਤਾਬਾਂ ਦੇ ਰੂਪ ਵਿੱਚ, ਸ਼ਾਸਤਰਾਂ ਦੇ ਰੂਪ ਚ, ਗ੍ਰੰਥਾਂ ਦੇ ਰੂਪ ਚ ਵੇਦ ਰਚ ਦਿੱਤੇ ਉਸ ਜ਼ਮਾਨੇ ਵਿੱਚ। ਫਿਰ ਬੋਲੋ,
ਕੁਦਰਤ ਵੇਦ ਪੁਰਾਣ ਕਿਤਾਬਾਂ।
ਚਾਰੇ ਵੇਦ ਔਰ 18 ਪੁਰਾਣ ਤੇ ਮੁਸਲਮਾਨੀ ਮਤ ਦੀਆਂ ਚਾਰੇ ਕਿਤਾਬਾਂ, ਰਿਗ, ਯਜਰ, ਸ਼ਾਮ ਤੇ ਅਥਰਵ, ਇਹ ਚਾਰ ਵੇਦ। ਇਸੇ ਤਰ੍ਹਾਂ 18 ਪੁਰਾਣ ਹੈ, ਕੋਈ ਦੁਰਗਾ ਪੁਰਾਣ ਹੈ, ਕੋਈ ਭਾਗਵਤ ਪੁਰਾਣ ਹੈ, ਕੋਈ ਸਕੰਦ ਪੁਰਾਣ ਹੈ, ਕੋਈ ਵਿਸ਼ਨੂੰ ਪੁਰਾਣ ਹੈ, ਇਸ ਤਰ੍ਹਾਂ ਜੁਦੇ ਜੁਦੇ ਹੈ। ਇਸੇ ਤਰ੍ਹਾਂ ਹੀ ਕਿਤਾਬਾਂ ਤੌਰੇਤ, ਜੰਬੂਰ, ਅੰਜੀਲ ਤੇ ਕੁਰਾਨ ਆਦਿਕ, ਇਹ ਵੀ ਕੁਦਰਤ ਨੇ ਰਚਨਾ ਕੀਤੀਆਂ ਹਨ।
ਕੁਦਰਤ ਸਰਬ ਵਿਚਾਰ।
ਕੁਦਰਤ ਨੇ ਕਹਿੰਦੇ ਹਨ ਸਾਰਿਆਂ ਨੂੰ ਇਹਨਾਂ ਗ੍ਰੰਥਾਂ ਦੇ ਸਮਝਣ ਦਾ ਵਿਚਾਰ ਦੇਣਾ ਕੀਤਾ। ਵਾਹਿਗੁਰੂ ਕੁਦਰਤ ਦੁਆਰਾ ਹੀ ਸਾਰਿਆਂ ਨੂੰ ਵਿਚਾਰ ਦਿੰਦਾ, ਇਹ ਸਾਰਾ ਕੁਝ ਮਾਇਆ ਵਿੱਚ ਹੀ ਹੈ।
ਕੁਦਰਤ ਖਾਣਾ ਪੀਣਾ ਪਹਿਨਣ।
ਹਾਂ, ਇਸੇ ਤਰ੍ਹਾਂ ਇਹ ਜਿਹੜੇ ਹਿੰਦੂ ਲੋਕ ਆ, ਕਰਮ, ਪਾਸ਼ਨਾ, ਗਿਆਨ ਤੇ ਤੁਰੀਆ ਆਦਿਕ, ਇਸੇ ਤਰ੍ਹਾਂ ਜਿਹੜੇ ਮੁਸਲਮਾਨ ਲੋਕ ਹਨ, ਸ਼ਰੀਅਤ, ਤਰੀਕਤ ਔਰ ਮਾਰਫਤ ਤੇ ਹਕੀਕਤ, ਚਾਰੇ ਸਟੇਜਾਂ ਇਹਨਾਂ ਦੀਆਂ ਹਨ। ਇਸੇ ਤਰ੍ਹਾਂ ਫੇਰ ਬੋਲੋ ਇਹ ਪੰਕਤੀ।
ਕੁਦਰਤ ਖਾਣਾ ਪੀਣਾ ਪਹਿਨਣ।
ਇਹ ਖਾਣਾ ਪੀਣਾ ਤੇ ਪਹਿਨਣਾ, ਇਹ ਵੀ ਸਾਧ ਸੰਗਤ ਜੀ, ਕੁਦਰਤ ਮਾਇਆ ਦੇ ਰੰਗਾਂ ਵਿੱਚ ਹੀ ਹੈ। ਜਦੋਂ ਬ੍ਰਹਮ ਵਿੱਚ ਅਭੇਦ ਹੋ ਜਾਂਦਾ, ਇਹ ਸਾਰੀਆਂ ਚੀਜ਼ਾਂ ਸਭ ਨੀਚੇ ਰਹਿ ਜਾਂਦੀਆਂ, ਥੱਲੇ ਰਹਿ ਜਾਂਦੀਆਂ। ਇਹ ਸਾਰਾ ਕੁਝ ਪ੍ਰਪੰਚ ਮਾਇਆ ਵਿੱਚ ਹੀ ਹੋ ਰਿਹਾ। ਚੰਗੇ ਖਾਣ ਦੀ ਰੁਚੀ, ਚੰਗੇ ਕੱਪੜੇ ਪਹਿਨਣ ਦੀ, ਕੁਦਰਤ ਖਾਣਾ ਪੀਣਾ ਪਹਿਨਣ, ਇਹ ਸਾਰਾ ਕੁਝ ਕੁਦਰਤ ਮਾਇਆ ਦੇ ਵਿੱਚ ਹੀ ਹੈ।
ਕੁਦਰਤ ਸਰਬ ਪਿਆਰ।
ਹਾਂ, ਇਹ ਵੀ ਮਾਇਆ ਵਿੱਚ ਹੈ, ਜੋ ਸਾਰਿਆਂ ਨੂੰ ਆਤਮਾ ਰੂਪ ਜਾਣ ਕੇ ਪਿਆਰ ਕਰਨਾ। ਸੋ ਜੇ ਆਤਮਾ ਨੂੰ ਸਮਝ ਲੈ ਜਾਏ ਫਿਰ ਬ੍ਰਹਮ ਦ੍ਰਿਸ਼ਟੀ ਬਣ ਜਾਂਦੀ ਹੈ। ਜਿਹੜੇ ਤੁਰੀਆ ਪਦ ਵਿੱਚ ਚੌਥੀ ਭੂਮਿਕ ਆ ਗਿਆਨ ਦੀ, ਇਹਨੂੰ ਸੁਣ ਪਦ, ਆਵਾਚ ਪਦ, ਬਕੁੰਠ ਧਾਮ, ਸੱਚਖੰਡ, ਪਰਮ ਪਦ, ਗਿਆਨ ਦੀ ਸੱਤਵੀਂ ਚੌਥੀ ਤੋਂ ਲੈ ਕੇ ਸੱਤਵੀਂ ਭੂਮਿਕਾ ਤੱਕ ਇਹ ਜੁਦੇ ਜੁਦੇ ਵਿਚਾਰ ਹੈ। ਇਹ ਵੀ ਸਾਧ ਸੰਗਤ ਜੀ ਕੁਦਰਤ ਦੇ ਅੰਦਰ ਹੀ ਹੈ, ਕਿਉਂਕਿ ਜਦੋਂ ਕਾਦਰ ਨਾਲ ਭੇਦ ਹੋ ਜਾਏ, ਇਹ ਨਾ ਕਿਸੇ ਨਾਲ ਬੈਰ ਕਰਨ ਦਾ ਸਵਾਲ ਰਹਿੰਦਾ ਤੇ ਨਾ ਕਿਸੇ ਨਾਲ ਪਿਆਰ ਕਰਨ ਦਾ, ਇਹ ਵੀ ਸਾਰਾ ਕੁਝ ਮਾਇਆ ਵਿੱਚ ਹੀ ਹੈ।
ਕੁਦਰਤ ਜਾਤੀ ਜਿਨਸੀ ਰੰਗੀ।
ਕੁਦਰਤ ਵਿੱਚ ਹੀ ਜਾਤੀ, ਕਈ ਜਾਤਾਂ ਦੀ ਤੇ ਸ੍ਰਿਸ਼ਟੀ ਪੈਦਾ ਕੀਤੀ ਹੈ। ਕਿਤੇ ਆਦਮ ਜਾਤ ਹੈ, ਕਿਤੇ ਪਸ਼ੂਆਂ ਦੀ ਜਾਤ ਹੈ, ਕਿਤੇ ਪੰਛੀਆਂ ਦੀ, ਕਿਤੇ ਕੀੜਿਆਂ ਮਕੌੜਿਆਂ, ਦਰਿੰਦਿਆਂ ਪਰਿੰਦਿਆਂ ਦੀ। ਇਸੇ ਤਰ੍ਹਾਂ ਜਿਣਸੀ ਜਿਣਸਾਂ ਇਹ ਹੁੰਦੀਆਂ ਅੰਨ ਦੇ ਵਿੱਚ, ਹੈਂਜੀ, ਕਿੰਨੇ ਪ੍ਰਕਾਰ ਦੇ ਅੰਨ ਆਦਿਕ ਹਨ, ਹੈਂਜੀ, ਉਹ ਜਿਣਸਾਂ ਹਨ। ਇਸੇ ਤਰ੍ਹਾਂ ਕੁਦਰਤ ਜਾਤੀ ਜਿਨਸੀ ਅੱਗੇ
ਰੰਗੀ
ਰੰਗੀ ਕਿੰਨੇ ਰੰਗਾਂ ਦੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਹਾਂਜੀ
ਕੁਦਰਤ ਜੀ ਜਹਾਨ
ਕੁਦਰਤ ਜਾਤੀ ਜਿਨਸੀ ਰੰਗੀ ਹਾਂਜੀ
ਕੁਦਰਤ ਜੀ ਜਹਾਨ
ਜਹਾਨ ਦੇ ਉੱਤੇ ਕੁਦਰਤ ਨੇ ਸੰਸਾਰ ਉੱਤੇ ਕਿੰਨੇ ਪ੍ਰਕਾਰ ਦੇ ਜੀਵ ਜੰਤੂ ਪੈਦਾ ਕੀਤੇ ਹੈ, ਇਹਨਾਂ ਦੀ ਵੀ ਕੋਈ ਗਿਣਤੀ ਮਿਣਤੀ ਤੇ ਨਹੀਂ ਨਾ। ਜਿਹੜੇ ਬਰਸਾਤ ਹੁੰਦੀ ਹੈ ਇੰਨੇ ਸੂਖਸ਼ਮ ਕੀੜੇ ਪੈਦਾ ਹੁੰਦੇ ਹੈ, ਕਈਆਂ ਦੀ ਤਾਂ 8 ਪਹਿਰੇ ਹੀ ਉਮਰ ਹੈ, ਕਈਆਂ ਦੀ 4, ਕਈਆਂ ਦੀ ਤਾਂ ਐਵੇਂ ਕੁਝ ਪਲ ਘੰਟੇ ਖਿੰਨ ਮਿੰਟ ਹੀ ਹੈ, ਉਦੋਂ ਹੀ ਵਿਚਾਰੇ ਜੰਮਣ ਦੇ ਨਾਲ ਹੀ ਲਪੇਟ ਹੋਈ ਜਾਂਦੇ ਹੈ। ਇਸ ਕਰਕੇ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਹੁਣ ਬਹੁਤ ਪ੍ਰਕਾਰ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ।
ਕੁਦਰਤ ਨੇਕੀਆਂ ਕੁਦਰਤ ਵਧੀਆ
ਇਸ ਮਾਇਆ ਦੇ ਦੇਸ਼ ਵਿੱਚ ਕੁਦਰਤ ਵਿੱਚ ਪ੍ਰਕਿਰਤੀ ਦੇ ਅੰਦਰ ਬਹੁਤ ਸਾਰੇ ਨੇਕੀਆਂ ਕਰਦੇ, ਬਹੁਤ ਸਾਰੀਆਂ ਬਦੀਆਂ ਬੁਰੇ ਕੰਮ ਕਰ ਰਹੇ ਹਨ।
ਕੁਦਰਤ ਮਾਨ ਅਭਿਮਾਨ
ਇਸ ਮਾਇਆ ਦੇ ਸੰਸਾਰ ਵਿੱਚ ਬਹੁਤ ਸਾਰੇ ਲੋਕ ਮਾਣ ਚ ਫਸੇ ਹੋਏ ਤੇ ਕਈ ਮਾਣ ਚਾਹੁੰਦੇ ਆ, ਕਈ ਦੂਏ ਦਾ ਅਪਮਾਨ ਕਰਨਾ ਹੀ ਬੜਾ ਪੁੰਨ ਕਰਮ ਸਮਝਦੇ ਆ, ਕਿ ਇਹ ਭਲੇ ਮਾਣਸ ਦੀ ਇੱਜ਼ਤ ਰਹਿਣ ਨਹੀਂ ਦੇਣੀ, ਇਹਦੇ ਚ ਫਖਰ ਸਮਝਦੇ ਆ, ਤੋ ਉਹ ਇਸੇ ਵਿੱਚ ਇੱਜ਼ਤ ਸਮਝਦੇ ਆ। ਦੂਏ ਨੂੰ ਸਭਾ ਵਿੱਚ ਬੇਇੱਜ਼ਤ ਕਰਨਾ ਜਾਂ 4 ਬੰਦਿਆਂ ਵਿੱਚ ਜਲੀਲ ਕਰਨਾ ਇਹ ਕੁਦਰਤ ਚ ਮਾਣ ਹੈ, ਮਾਇਆ ਵਿੱਚ ਇਹਦੇ ਵਿੱਚ ਹੀ ਅਪਮਾਨ ਹੈ। ਜਿਹਦੇ ਕੋਲ ਬਹੁਤੀ ਆ ਜਾਂਦੀ ਹੈ ਉਹ ਫਿਰ ਸਾਧ ਸੰਗਤ ਪਰਸੂ ਪਰਸਾ ਪਰਸਰਾਮ ਬਣ ਜਾਂਦਾ। ਇਸ ਮਾਇਆ ਕੇ 3 ਨਾਮ ਪਰਸੂ ਹੁੰਦਾ, ਪਹਿਲਾਂ ਵਿਚਾਰਾ ਜਦੋਂ ਗਰੀਬੜਾ ਜਿਹਾ ਹੁੰਦਾ, ਜਿਹਦੇ ਥੋੜੀ ਜਿਹੀ ਆ ਜਾਵੇ ਫਿਰ ਪਰਸਾ ਬਣ ਜਾਂਦਾ, ਤੇ ਜਿਹੜੇ ਬਾਹਲੀ ਆ ਜਾਏ ਆਓ ਲਾਲਾ ਪਰਸਰਾਮ ਜੀ, ਬੜਾ ਜੀ ਉਹਨੂੰ ਫਖਰ ਨਾਲ ਰਾਹ ਘੇਰ ਕੇ ਬੁਲਾਉਣ ਦੀ ਕੋਸ਼ਿਸ਼ ਕਰਦੇ। ਜੇ ਪਰਸਾ ਹੀ ਹੋਵੇ ਤੇ ਰਾਹ ਤੋਂ ਪਾਸੇ ਹੋ ਜਾਣਾ, ਇਹਨੂੰ ਕੋਈ ਮੰਗਣਾ ਹੀ ਆ ਨਾ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਆ, ਫੇਰ ਬੋਲੋ
ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ
ਕੁਦਰਤ ਦੇ ਵਿੱਚ ਇਹ ਮਾਨ ਅਪਮਾਨ ਵਾਲੀ ਕਿਰਿਆ ਮਾਇਆ ਦੁਆਰਾ ਹੀ ਚੱਲਦੀ ਹੈ, ਤੇ ਕਈ ਇਹਨੂੰ ਪਾ ਕਰਕੇ ਫਿਰ ਪਰਸਰਾਮ ਬਣ ਕੇ ਅਭਿਮਾਨ ਵੀ ਧਾਰ ਲੈਂਦੇ ਹਨ।
ਕੁਦਰਤ ਪਾਉਣ ਪਾਣੀ ਬੈ ਸੰਤਰ
ਕੁਦਰਤ ਮਾਇਆ ਵਿੱਚ ਹੀ ਇਹ ਪਾਉਣ ਤੇ ਪਾਣੀ ਤੇ ਬੈਸੰਤਰ ਅਗਨੀ ਆਦਿਕ
ਕੁਦਰਤ ਧਰਤੀ ਖਾਕ
ਕੁਦਰਤ ਨੇ ਇਹ ਧਰਤੀ ਜਿਹੜੀ ਹੈ ਖਾਕ ਮਿੱਟੀ ਸਰੂਪ ਇਹ ਪੈਦਾ ਕਰਤੀ। ਇਸ ਖਾਕ ਵਿੱਚੋਂ ਅਨੇਕ ਪ੍ਰਕਾਰ ਦੀਆਂ ਜਿਣਸਾਂ ਉਹਨਾਂ ਵਿੱਚੋਂ ਮਨੁੱਖ ਨੂੰ ਵੀ 84 ਲੱਖ ਜੂਨਾਂ ਨੂੰ ਅਤੇ ਅਨੇਕ ਪ੍ਰਕਾਰ ਦੀਆਂ ਹੋਰ ਵਸਤੂਆਂ ਪੈਦਾ ਕੀਤੀਆਂ ਹਨ।
ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ
ਸ਼ੇਖ ਬ੍ਰਹਮ ਜੀ ਨੇ ਕਿਹਾ ਮਹਾਰਾਜ ਇਹ ਇੰਨਾ ਕੁਝ ਕਿਵੇਂ ਹੋ ਰਿਹਾ। ਮਹਾਰਾਜ ਕਹਿਣ ਲੱਗੇ ਹੈਰਾਨ ਕਿਉਂ ਹੁੰਦਾ, ਸਾਰਾ ਕੁਝ ਗਿਣ ਥੋੜੋ ਹੋ ਸਕਦਾ, ਇਹ ਉਹ ਜਿਹੜਾ ਕਾਦਰ ਕਰਤਾ ਹੈ ਉਹਨ ਆਪੇ ਹੀ ਐਸਾ ਕੀਤਾ ਹੈ।
ਪਾਕੀ ਨਾਈ ਪਾਕ
ਪਾਕੀ ਮੈਨੇ ਪਵਿੱਤਰ ਹੈ ਪਾਕ ਸ਼ੁੱਧ ਨਾਈ ਮੈਨੇ ਉਹਦੀ ਵਡਿਆਈ ਉਹਦਾ ਨਾਮ ਪਾਕੀ ਨਾਈ ਪਾਕ ਉਹਦੀ ਵਡਿਆਈ ਜਿਹੜੀ ਪਵਿੱਤਰੋਂ ਪਵਿੱਤਰ ਹੈ, ਝੂਠੀ ਲਿਫਾਫੇ ਵਾਲੀ ਵਡਿਆਈ ਨਹੀਂ। ਤੇ 4 ਕੁ ਦਿਨ ਤਾਂ ਬੱਲੇ ਬੱਲੇ ਹੁੰਦੀ ਹੈ ਤੇ ਬਾਅਦ ਚ ਸਾਧ ਨਹੀਂ ਫਿਰ ਦੂਈ ਅਵਸਥਾ ਬਣ ਜਾਂਦੀ। ਉਹਦੀ ਜਿਹੜੀ ਨਾਈ ਵਡਿਆਈ ਹੈ ਪਾਕੀ ਨਾਈ ਪਾਕ ਉਹ ਪਵਿੱਤਰੋਂ ਪਵਿੱਤਰ ਹੈ।
ਨਾਨਕ ਹੁਕਮੈ ਅੰਦਰ ਵੇਖੈ
ਹਾਂ ਕਹਿੰਦੇ ਫੇ ਮਹਾਰਾਜ ਉਸਦੀ ਵਡਿਆਈ ਨੂੰ ਜਾਂ ਵਡਿਆਈ ਦੇ ਕਰਤੇ ਨੂੰ ਕੌਣ ਵੇਖਦੇ। ਕਹਿੰਦੇ ਜਿਹੜੇ ਵਡਿਆਈ ਕਰਦੇ ਆ ਉਹਨਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ। ਫਿਰ ਕਹਿੰਦੇ ਹਨ ਕਿ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ ਉਸ ਨੂੰ ਉਹ ਵੇਖਦੇ ਹੈ ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਹੁੰਦੀ ਹੈ। ਫੇਰ ਦੁਬਾਰਾ ਬੋਲ ਦਿਓ
ਨਾਨਕ ਹੁਕਮੈ ਅੰਦਰ ਵੇਖੈ
ਜਿਹੜੇ ਹੁਕਮ ਵਿੱਚ ਆ ਜਾਂਦੇ ਹਨ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੇਖਦੇ ਹਨ।
ਵਰਤੈ ਤਾਕੋ ਤਾਕ
ਵਰਤੈ ਤਾਕੋ ਤਾਕ ਫੇਰ ਸਾਧ ਸੰਗਤ ਜੀ ਤਾਕੋ ਤਾਕ ਪ੍ਰਤੱਖ ਹੋ ਕਰਕੇ ਵਾਹਿਗੁਰੂ ਦੇ ਹੁਕਮ ਵਿੱਚ ਉਹ ਵਰਤਦੇ ਹੈ ਤਾਕੋ ਤਾਕ। ਜਦੋਂ ਹਿਰਦਾ ਸ਼ੁੱਧ ਹੋ ਜਾਂਦਾ, ਮਾਇਆ ਦਾ ਅਵਰਣ ਪਰਦਾ ਸਤੋ ਰਜੋ ਤਮੋ ਦਾ ਟੁੱਟ ਜਾਂਦਾ, ਤਾਕੋ ਤਾਕ ਉਸ ਵਾਹਿਗੁਰੂ ਨੂੰ ਪ੍ਰਤੱਖ ਹੋ ਕੇ ਤੱਕ ਲੈਂਦੇ, ਸਾਖਿਆਤ ਦੇਖ ਲੈਂਦੇ। ਉਹ ਵਾਹਿਗੁਰੂ ਫਿਰ ਓਹਲੇ ਵਿੱਚ ਨਹੀਂ ਰਹਿੰਦਾ, ਸਾਖਿਆਤ ਵੇਖ ਲੈਂਦੇ ਹਨ।
ਪੌੜੀ ਆਪੀ ਨੈ ਭੋਗ ਭੋਗ ਕੈ।
ਹਾਂ, ਕਹਿੰਦੇ ਹਨ ਇੱਥੇ ਆ ਕੇ ਜੀਵ ਨੇ ਅਨੇਕਾਂ ਪ੍ਰਕਾਰ ਦੇ ਜਿਹੜੇ ਐਸ਼ ਵਰਜ ਹਨ ਉਹਨਾਂ ਨੂੰ ਭੋਗਿਆ ਹੈ।
ਹੋਏ ਭਸਮੜ ਭੌਰ ਸਿਧਾਇਆ।
ਫਿਰ ਜਿਹੜਾ ਭੌਰ ਜੀਵ ਹੈ ਉਹ ਤਾਂ ਵਾਹਿਗੁਰੂ ਦੇ ਹੁਕਮ ਚ ਸਰੀਰ ਨੂੰ ਤਿਆਗ ਕੇ ਤੁਰ ਜਾਂਦਾ, ਤੇ ਜਿਹੜੀ ਦੇਹ ਹੁੰਦੀ ਹੈ ਉਹ ਭਸਮੜ ਫੂਕ ਦਿੰਦੇ ਹੈ, ਉਹ ਮਿੱਟੀ ਦਾ ਬੁੱਕ ਰਹਿ ਜਾਂਦੀ ਹੈ।
ਵੱਡਾ ਹੋਆ ਦੁਨੀਦਾਰ।
ਜਦੋਂ ਦੁਨੀਆਂ ਵਿੱਚ ਹੁੰਦਾ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ, ਇਹ ਮਾਇਆ ਪਦਾਰਥਾਂ ਪੁੱਤਰਾਂ ਧੀਆਂ ਪਰਿਵਾਰ ਇਸਤਰੀਆਂ ਦੇ ਮੋਹ ਜਾਲ ਵਿੱਚ ਫਸਿਆ ਹੋਇਆ ਇਹ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ। ਵੱਡਾ ਹੋਆ ਦੁਨੀਦਾਰ, ਬਹੁਤ ਵੱਡਾ ਦੁਨੀਆਦਾਰ ਬਣ ਜਾਂਦਾ ਹੈ।
ਗੱਲ ਸੰਗਲ ਘੱਟ ਚਲਾਇਆ।
ਇਹੋ ਜਿਹਾ ਦੁਨੀਆਦਾਰ ਬਣ ਜਾਂਦਾ, ਇਹਨੂੰ ਨਾ ਤਾਂ ਸਤਸੰਗ ਕਰਨ ਨੂੰ ਸਮਾਂ ਹੈ, ਨਾ ਨਾਮ ਜਪਣ ਵਾਸਤੇ ਸਮਾਂ, ਨਾ ਕੋਈ ਤੀਰਥ ਇਸ਼ਨਾਨ ਵਾਸਤੇ, ਨਾ ਸਾਧੂਆਂ ਦੀ ਸੰਗਤ ਲਈ, ਨਾ ਕੋਈ ਨਾਮ ਅਭਿਆਸ ਵਾਸਤੇ ਸਮਾਂ, ਨਾ ਪੁੰਨ ਪਰਉਪਕਾਰ ਕੁਰਬਾਨੀ ਵਾਸਤੇ ਹੈ। ਏਡਾ ਦੁਨੀਆਦਾਰ ਬਣ ਜਾਂਦਾ, ਏਡੇ ਬੜਬੜੇ ਖਲਾਰੇ ਚ ਮੇਲੇ ਪਾ ਕੇ ਬਹਿ ਜਾਂਦਾ, ਚਾਰ ਦਿਨ ਦੀ ਜ਼ਿੰਦਗੀ ਹੈ, ਇੰਨੇ ਸਿਆਪੇ ਆਰੰਭ ਲੈਂਦਾ ਕਿ ਔਖਾ ਵੀ ਆਪ ਹੀ ਹੋ ਜਾਂਦਾ, ਆਪਣੇ ਪੈਰਾਂ ਚ ਮਾਨੋ ਆਪ ਹੀ ਸੂਲਾਂ ਖਿਲਾਰੀ ਜਾਂਦਾ, ਜਿਵੇਂ ਉਹ ਰੇਸ਼ਮ ਦਾ ਕੀੜਾ ਮੂੰਹ ਚੋਂ ਤਾਰ ਕੱਢੀ ਜਾਂਦਾ ਦੁਆਲੇ ਬਲੇਟੀ ਜਾਂਦਾ, ਉਹਦੀ ਮੌਤ ਦਾ ਕਾਰਨ ਹੀ ਬਣ ਜਾਂਦੀ, ਵਿੱਚੇ ਫਿਰ ਸਾਹ ਹਟੋ ਕੇ ਮਰ ਜਾਂਦਾ। ਇਸੇ ਤਰ੍ਹਾਂ ਹੀ ਜਿਵੇਂ ਜਲ ਜਲਾਹਾ ਉਹ ਜੰਤੂ ਹੈ, ਇਹੋ ਜਿਹਾ ਤਾਣਾ ਤਣਦਾ ਉਹਦੀ ਮੌਤ ਦਾ ਕਾਰਨ ਹੈ। ਇਹ ਜਿੰਨੇ ਤਾਣੇ ਤਣ ਰਿਹਾ ਸਾਰੇ ਇਹਦੇ ਅੰਤ ਹੋਣ ਦਾ ਕਾਰਨ ਹੈ। ਵੱਡਾ ਹੋਆ ਦੁਨੀਦਾਰ, ਤੇ ਹੋਇਆ ਕਿ ਗੱਲ ਸੰਗਲ ਘੱਟ ਚਲਾਇਆ, ਆ ਕੇ ਪੁੰਨ ਦਾਨ ਨਹੀਂ ਸੰਤਨ ਸੇਵਾ ਕੁਝ ਨਹੀਂ ਕੀਤਾ, ਤੇ ਗੱਲ ਸੰਗਲ ਘੱਟ ਚਲਾਇਆ। ਫਿਰ ਉਹ ਜਿਹੜੇ ਜਮਦੂਤ ਸੀ ਦੇ ਗਲ ਵਿੱਚ ਇਹਦੇ ਕੀਤੇ ਹੋਏ ਮਾੜੇ ਕਰਮ ਹੀ ਸੰਗਲ ਰੂਪ ਹੋ ਜਾਂਦੇ, ਘੱਟ ਪਾ ਕਰਕੇ ਚਲਾਇਆ ਅੱਗੇ। ਸਾਧ ਸੰਗ ਜੀ ਧਰਮ ਰਾਜ ਵੱਲ ਤੋਰ ਲੈਣਾ ਕਰਦੇ ਹਨ ਜਾਂ ਸੰਸਾਰ ਤੋਂ ਲੈ ਤੁਰਦੇ ਹਨ।
ਅੱਗੇ ਕਰਨੀ ਕੀਰਤ ਵਾਚੀ ਹੈ।
ਅੱਗੇ ਜਿਹਦੀ ਕਰਨੀ, ਜਿਹੜੇ ਕੀਤੇ ਹੋਏ ਕਰਮ ਹਾਂਜੀ, ਕੀਤੀ ਹੋਈ ਕਿਰਤ ਹੈ, ਉਸ ਨੂੰ ਹੀ ਧਰਮ ਰਾਜਾ ਤੇ ਬਾਚਦਾ ਹੈ।
ਬਹਿ ਲੇਖਾ ਕਰ ਸਮਝਾਇਆ।
ਫਿਰ ਸਾਧ ਸੰਗ ਜੀ ਧਰਮ ਰਾਜਾ ਬਹਿ ਜਾਂਦਾ, ਇਹਨੂੰ ਕੋਲ ਬਹਾਲ ਕੇ ਇਹਦਾ ਲੇਖਾ ਜੋਖਾ ਹਿਸਾਬ ਕਿਤਾਬ ਕਰਕੇ ਸਮਝਾਉਂਦਾ, ਤੂੰ ਇੰਨੇ ਮਾੜੇ ਕੰਮ ਕੀਤੇ ਹੈ, ਇੰਨੇ ਚੰਗੇ ਹੈ, ਤੇਰੇ ਪਾਪ ਬਹੁਤੇ ਹੈ, ਹੁਣ ਤੂੰ ਦੱਸ ਲੈ ਕਿੱਧਰ ਜਾਵੇਂਗਾ, ਦੱਸ ਕਿੱਥੇ ਜਾਏਗਾ। ਅੱਗੇ ਤਾਂ ਤੂੰ ਕਿਸੇ ਸਾਧੂ ਸੰਤ ਦੀ ਗੱਲ ਸੁਣਦਾ ਹੀ ਨਹੀਂ ਸੀ ਭਲੇ ਮਾਨਸ ਦੀ, ਹੁਣ ਕਿੱਥੇ ਜਾਣਾ, ਦੱਸ ਤੇਰੇ ਕਰਮ ਕਿੱਧਰ ਵਾਲੇ ਹੈ। ਆਪੇ ਕਹਿੰਦਾ ਜੀ ਕਰਮ ਤਾਂ ਮੇਰੇ ਨਰਕ ਵਾਲੇ ਹਨ।
ਥਾਓ ਨਾ ਹੋਵੀ ਪਾਉਂਦੀ।
ਹੁਣ ਸਾਧ ਸੰਗਤ ਜੀ ਨੂੰ ਕੋਈ ਵੀ ਥਾਓ ਪਾਉਂਦੀ ਪ੍ਰਾਪਤ ਨਹੀਂ ਹੁੰਦੀ, ਬਲਕਿ ਇਹਦੇ ਅਨੇਕ ਪ੍ਰਕਾਰ ਦੀ ਮਾਰ ਪੈਂਦੀ ਹੈ।
ਹੁਣ ਸੁਣੀਐ ਤਿਆਰੂ ਆਇਆ।
ਹੁਣ ਜਿਲੇ ਸੁਣਦਾ ਆਪਣੇ ਕਰਮਾਂ ਦੀ ਸਜ਼ਾ, ਜਿਵੇਂ ਕਿ ਇਹਨੂੰ ਫਾਂਸੀ ਹੋ ਜਾਏ ਰੋਂਦਾ ਨਾ, ਫੇਰ ਚੇਤੇ ਆਉਂਦਾ ਫਲਾਨੇ ਟਾਈਮ ਹੀ ਮਾੜਾ ਕਰਮ ਨਾ ਕਰਦਾ, ਫਾਹੇ ਤਾਂ ਨਾ ਲੱਗਦਾ, ਕੋਠੀ ਤਾਂ ਨਾ ਲੱਗਦਾ, ਸੰਗਲ ਤਾਂ ਨਾ ਪੈਂਦੇ, ਬੇੜੀਆਂ ਤਾਂ ਨਾ ਪੈਂਦੀਆਂ, ਜੇਲ੍ਹ ਤਾਂ ਨਾ ਜਾਂਦਾ। ਹੁਣ ਸੁਣੀਐ ਕਿਆਰੂ ਆਇਆ, ਹੁਣ ਰੋਂਦਾ ਆ ਤੇ ਹੁਣ ਕੌਣ ਸੁਣੇ, ਜਿੰਨਾ ਮਰਜ਼ੀ ਪਾਈ ਜਾ ਚੀਕ ਚਿਹਾੜਾ, ਹੁਣ ਤਾਂ ਕਰਮਾਂ ਦਾ ਲੇਖਾ ਭਰਾਵਾ ਦੇਣਾ ਹੀ ਪਵੇਗਾ, ਹੱਸ ਚਾਹੇ ਰੋ ਚਾਹੇ ਚੀਕ, ਹੁਣ ਤਾਂ ਊਟ ਅੜਾਂਦੇ ਹੀ ਲੱਦ ਹੋਣੇ ਐ।
ਮਨ ਅੰਧਾ ਜਨਮ ਗਵਾਇਆ।
ਇਹ ਜਿਹੜਾ ਮਨ ਦਾ ਅੰਧਾ ਸੀ, ਅਗਿਆਨੀ, ਮਨ ਦੇ ਮਗਰ ਲੱਗ ਕੇ ਪੁੱਠੇ ਕੰਮ ਕਰਨ ਵਾਲਾ, ਮਨ ਅੰਧੇ ਜਨਮ ਗਵਾਇਆ। ਹੇ ਅਕਲ ਤੂੰ ਅੰਨੇ, ਹੇ ਵਿਚਾਰ ਤੂੰ ਹੀਣੇ। ਤੂੰ ਉਦੋਂ ਕਿਸੇ ਵਿਚਾਰਬਾਨ ਦਾ ਕਹਿਣਾ ਨਹੀਂ ਸੀ ਮਨ ਦਾ, ਜੇ ਤੈਨੂੰ ਕਹਿੰਦੇ ਸੀ ਸ਼ਰਾਬ ਛੱਡ ਦੇ, ਮਾਂਸ ਛੱਡ ਦੇ, ਪਰਾਈਆਂ ਇਸਤਰੀਆਂ ਦੇ ਕਸੰਗ ਛੱਡ ਦੇ, ਜੂਏ ਛੱਡ ਦੇ, ਹੋਰ ਭੈੜੀਆਂ ਬਹਿਬਤਾਂ ਛੱਡ ਦੇ, ਕਹਿੰਦਾ ਸੀ ਜੀ ਚਾਰ ਦਿਨ ਜਵਾਨੀ ਦੇ ਆਨੰਦ ਲੈ ਲਈਏ, ਉਹ ਆਨੰਦ ਫੇਰ ਇਹੋ ਜਿਹਾ ਦੁੱਖ ਵਿੱਚ ਪਲਟਦਾ ਫੇ ਸਾਹ ਰੋਣ ਵਾਲੇ ਨੂੰ ਚੁੱਪ ਕਰਾਉਣ ਵਾਲਾ ਕੋਈ ਨੀ ਮਿਲਦਾ। ਇਸ ਕਰਕੇ ਕਹਿੰਦੇ ਹਨ ਫਿਰ ਬੋਲੋ
ਮਨ ਅੰਧੇ ਜਨਮ ਗਵਾਇਆ।
ਅਕਲ ਦੇ ਅੰਨੇ ਨੇ ਮਨ ਦੇ ਮਗਰ ਲੱਗਣ ਵਾਲੇ ਨੇ, ਮਨੁੱਖ ਜਨਮ ਕਿੱਡਾ ਬੇਕੀਮਤਾ ਮਿਲਿਆ ਸੀ, ਭੈੜੇ ਕਰਮਾਂ ਵਿੱਚ ਹੀ ਵਿਅਰਥ ਗਵਾ ਲੈਣਾ ਕੀਤਾ ਹੈ।
ਸਲੋਕ ਮਹੱਲਾ ਪਹਿਲਾ ਤੈ ਵਿੱਚ ਪਵਨ ਵਹੇ ਸਦਵਾਓ।
ਸ਼ੇਖ ਬ੍ਰਹਮ ਜੀ ਨੇ ਕਿਹਾ ਮਹਾਰਾਜ ਅੱਜ ਇੰਨਾ ਪ੍ਰਕਿਰਤੀ ਦਾ ਕਾਰਜ ਹੋ ਰਿਹਾ, ਕਿਵੇਂ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ? ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭੈ ਵਿੱਚ ਇਹ ਸਾਰੀ ਕਾਰ ਚੱਲਦੀ ਹੈ। ਜਦੋਂ ਭੈ ਨਾ ਹੋਵੇ ਤੇ ਨੌਕਰ ਮਾਲਕ ਦਾ ਹੁਕਮ ਥੋੜਾ ਮੰਨਦਾ, ਜੇ ਉਹਦਾ ਡਰ ਹੋਵੇ ਤੇ ਹੁਕਮ ਮੰਨਦਾ। ਭੈ ਵਿੱਚ ਬੋਲੋ
ਭੈ ਵਿੱਚ ਪਵਨ ਵਹੇ ਸਦਵਾਓ।
ਪਵਨ ਹੈ ਸਦਾ ਬਾਓ ਬਾਜੂ ਗੁਜ਼ਰਦੀ ਹੈ, ਇਹ ਵੀ ਭੈ ਵਿੱਚ ਹੀ ਚੱਲ ਰਹੀ ਹੈ।
ਭੈ ਵਿੱਚ ਚੱਲ ਹੈ ਲੱਖ ਦਰਿਆਓ।
ਦਰਿਆ ਵੀ ਉਹਦੇ ਭੈ ਵਿੱਚ ਤੁਰੇ ਜਾ ਰਹੇ ਹੈ।
ਭੈ ਵਿੱਚ ਅਗਨ ਕੱਢੈ ਬੇਗਾਰ।
ਜਿਹੜੀ ਅਗਨੀ ਹੈ ਇਹਦੇ ਵਿੱਚ ਸਾੜਨ ਦੀ ਕਿੰਨੀ ਸ਼ਕਤੀ ਹੈ, ਇਹ ਵੀ ਭੈ ਵਿੱਚ ਬੱਝੀ ਹੋਈ ਬਗਾਰੀਆਂ ਦੀ ਨਿਆਈ ਦੁਨੀਆਂ ਦੀ ਖਿਦਮਤ ਸੇਵਾ ਕਰ ਰਹੀ ਹੈ।
ਭੈ ਵਿੱਚ ਧਰਤੀ ਦੱਬੀ ਭਾਰ।
ਸਾਡੇ ਪੇਟ ਵਿੱਚ ਜਠਰਾਗਨੀ ਆ, ਜੋ ਅਸੀਂ ਖਾਂਦੇ ਪੀਂਦੇ ਆ ਸਭ ਭਸਮ ਕਰੀ ਜਾਂਦੀ ਹੈ, ਸਾਨੂੰ ਸਾੜਦੀ ਨੀ, ਇਹ ਭੈ ਵਿੱਚ ਇਹ ਬੰਨੀਓ ਆ ਨਾ। ਇਸੇ ਤਰ੍ਹਾਂ ਜਿਹੜੀ ਅਗਨੀ ਹੈ, ਦੂਸਰੀ ਅੱਗ ਲੈ ਲਓ, ਹਾਂਜੀ ਇਹ ਅੱਗ ਲੈ ਲਓ, ਬੜਵਾਗਨੀ ਲੈ ਲਓ, ਜਠਰਾਗਨੀ ਲੈ ਲਓ, ਦਾਵਾਗਨੀ ਲੈ ਲਓ, ਹੋਰ ਵੀ ਬਹੁਤ ਸਾਰੀਆਂ ਅੱਗਾਂ। ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹ ਧਰਤੀ ਜਿਹੜੀ ਹੈ ਇਹਦੇ ਦੁਆਲੇ ਵੀ ਪਾਣੀ ਹੈ, ਨੀਚੇ ਵੀ ਪਾਣੀ ਹੈ। ਇਹ ਹੁਕਮ ਭੈ ਦੇ ਭਾਰ ਵਿੱਚ ਦੱਬੀ, ਹੁਕਮ ਦੇ ਭਾਰ ਵਿੱਚ ਦੱਬੀ ਹੋਈ ਹੀ ਸਾਹ ਸਿੰਘ ਕਾਰਜਕਾਰੀ ਹੋ ਰਹੀ ਹੈ।
ਭੈ ਵਿੱਚ ਇੰਦ ਫਿਰੈ ਸਿਰ ਭਾਰ।
ਕਹਿੰਦੇ ਫਲਾਨਾ ਬੰਦਾ ਉਹਦੇ ਅੱਗੇ ਤਾਂ ਸਿਰ ਭਾਰ ਹੋ ਕੇ ਕੰਮ ਕਰਦਾ। ਇੰਦਰ ਜਿਹੜਾ ਦੇਵਤਿਆਂ ਦਾ ਰਾਜਾ, ਉਹ ਵੀ ਸਿਰ ਭਾਰ ਦਾ ਮਤਲਬ ਕਿ ਤਤਪਰ ਹੋ ਕੇ ਆਪਣੀ ਡਿਊਟੀ ਕਰ ਰਿਹਾ ਹੈ।
ਭੈ ਵਿੱਚ ਰਾਜਾ ਧਰਮ ਦੁਆਰ।
ਜਿਹੜਾ ਰਾਜਾ ਧਰਮ ਦੁਆਰ ਆ, ਲੋਕਾਂ ਦੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਕਰਨ ਵਾਲਾ, ਉਹ ਵੀ ਉਸਦੇ ਭੈ ਵਿੱਚ ਇਹ ਕਰਦਾ, ਉਹ ਥੱਕਦਾ ਨਹੀਂ। ਨਹੀਂ ਤਾਂ ਬੰਦਾ 60 ਸਾਲ ਤੋਂ ਬਾਅਦ ਪੈਨਸ਼ਨ ਚਾਹੁੰਦਾ, ਇਹਨਾਂ ਵਿਚਾਰਿਆਂ ਨੂੰ ਤਾਂ ਕਦੀ ਪੈਨਸ਼ਨ ਮਿਲਦੀ ਹੀ ਨਹੀਂ। ਜਦੋਂ ਦੇ ਲਾਏ ਆ ਉਦੋਂ ਦੇ ਲੱਗੇ ਹੋਏ ਪਤਾ ਨੀ ਕਦ ਤੱਕ ਤੁਰੇ ਰਹਿਣਗੇ। ਇਹ ਸਭ ਉਹਦੇ ਭੈ ਵਿੱਚ ਇਹ ਕਾਰ ਕਰ ਰਹੇ ਹੈ।
ਭੈ ਵਿੱਚ ਸੂਰਜ, ਭੈ ਵਿੱਚ ਚੰਦ।
ਹਾਂ ਭੈ ਵਿੱਚ ਸੂਰਜ, ਸੂਰਜ ਵੀ ਉਹਦੇ ਭੈ ਚ ਹੀ ਪ੍ਰਕਾਸ਼ ਦੇ ਰਿਹਾ, ਚੰਦਰਮਾ ਵੀ ਪ੍ਰਕਾਸ਼ ਉਹਦੇ ਭੈ ਵਿੱਚ ਹੀ ਸਾਰੀ ਕਾਰ ਕਰ ਰਿਹਾ ਹੈ।
ਕੋਹੋ ਕਰੋੜੀ ਚਲਤ ਨਾ ਅੰਤ।
ਆਉਂਦਾ ਹੈ ਚੱਕਰ ਕੱਟਦਾ, ਕੋਈ ਅੰਤ ਥੋੜੋ ਆਉਂਦਾ ਹੈ, ਭੈ ਚ ਹੀ ਹੈ। ਸਾਡੇ ਸਿਰ ਦੇ ਉੱਤੇ ਕੋਈ ਕਸਮ ਕਸਾਈ ਨਾ ਹੋਵੇ, ਉਦੋਂ ਕੰਮ ਧੰਦਾ ਛੱਡ ਕੇ ਗੱਪਾਂ ਮਾਰਨ ਲੱਗ ਜਾਂਗੇ ਕਿ ਹੁਣ ਟਾਈਮ ਪਾਸ ਹੋਜੂ, ਹੁਣ ਕਹਿਣ ਸੁਣਨ ਵਾਲਾ ਨਹੀਂ। ਪਰ ਦੇਖ ਲੋ ਕਦੋਂ ਦੇ ਲੱਗੇ ਹੋਏ ਹੈ, ਉਹਦੇ ਭੈ ਵਿੱਚ ਇਹ ਕਾਰ ਕਰ ਰਹੇ ਹੈ, ਕਰੋੜਾਂ ਕੋ ਚੱਲਦੇ ਹੈ, ਕੋਈ ਅੰਤ ਨਹੀਂ ਆ ਰਿਹਾ ਹੈ।
ਭੈ ਵਿੱਚ ਸਿੱਧ ਬੁੱਧ ਸੁਰਨਾਥ।
ਇਹ ਜਿਹੜੇ ਸਿੱਧ ਹੈ, ਗੋਰਖਨਾਥ ਆਦਿਕ ਤੇ ਇਹਦੇ ਚੇਲੇ ਚਾਟੜੇ ਜਿਹੜੇ ਹੈ, ਤੇ ਸਿੱਧ ਤੇ ਬੁੱਧ, ਬੁੱਧ ਲੈਣੇ ਹਨ ਗ੍ਰਹਿ ਤਾਰੇ, ਆ ਜਿਹੜੇ ਆਕਾਸ਼ ਮੰਡਲ ਦੇ ਹੈ। ਹਾਂਜੀ ਨੌ ਗ੍ਰਹਿ ਮੁੱਖ ਹੈ ਇਹਨਾਂ ਵਿੱਚ, ਰਾਹੂ ਕੇਤੂ ਸੂਰਜ ਚੰਦਰਮਾ ਬੁੱਧ ਬ੍ਰਹਿਸਪਤੀ ਸ਼ੁਕਰ ਆਦਿਕ ਸ਼ਨਿਚਰ, ਇਸ ਤਰ੍ਹਾਂ ਅੰਤਰਗਤ ਸਾਰੇ ਆ ਗਏ। ਬੁੱਧ ਆਤਮ ਬੁੱਧ ਅਵਤਾਰ ਮਹਾਤਮਾ, ਬੁੱਧ ਅਰਗੇ ਜਿਹੜੇ ਹੈ ਗੌਤਮ ਸਿਧਾਰਥ ਆਦਿਕ, ਇਸ ਕਰਕੇ ਬੁੱਧ ਮੈਨੇ ਬੁੱਧੀਵਾਨ ਜਿੰਨੇ ਹਨ, ਬੁੱਧੀਜੀਵੀ, ਇਸ ਕਰਕੇ ਜਿੰਨੇ ਹੈ, ਇਹ ਵੀ ਉਹਦੇ ਹੁਕਮ ਭੈ ਵਿੱਚ ਇਹ ਕਾਰ ਕਰ ਰਹੇ। ਕੇਤੇ ਸਿੱਧ ਬੁੱਧ ਅੱਗੇ
ਸੁਰਨਾਥ,
ਹੋਰ ਦੇਵਤੇ, ਉਹਨਾਂ ਦਾ ਨਾਥ ਹੋ ਗਿਆ ਇੰਦਰ, ਅਥਵਾ ਉਹਨਾਂ ਦਾ ਨਾਥ ਹੋ ਗਿਆ ਉਹਨਾਂ ਦਾ ਗੁਰੂ ਬ੍ਰਹਿਸਪਤੀ, ਇਹ ਵੀ ਸਾਰੇ ਭੈ ਵਿੱਚ ਇਹ ਕਾਰ ਕਰ ਰਹੇ ਹਨ।
ਭੈ ਵਿੱਚ ਆਡਾਣੇ ਆਕਾਸ਼,
ਭੈ ਦੇ ਵਿੱਚ ਇਹ ਬਿਨ ਥੰਮਾ ਗਗਨ ਰਹਾਇਆ, ਆਕਾਸ਼ ਦੇ ਥੱਲੇ ਕੋਈ ਥੰਮ ਥੋੜੋ ਦਿੱਤਾ ਹੋਇਆ, ਕਿਵੇਂ ਖੜਾ ਹੈ ਜਿਹੜੇ ਸਾਇੰਸਦਾਨ ਹੈ, ਇਹ ਵਿਚਾਰੇ ਇੱਥੇ ਕਿ ਤੁਰੇ ਫਿਰਦੇ ਹੈ। ਇਹ ਲਾ ਆਫ ਗ੍ਰੈਵੀਟੇਸ਼ਨ, ਗੁਰੂ ਤਾਂ ਖਿੱਚਣਾ ਖੜੇ, ਆਕਾਸ਼ ਇਹਨੂੰ ਖਿੱਚੀ ਜਾਂਦਾ, ਧਰਤੀ ਨੂੰ, ਧਰਤੀ ਉਹਨੂੰ ਖਿੱਚੀ ਜਾਂਦੀ ਹੈ। ਇਹਨਾਂ ਭਲਿਆਵਾਂ ਨੂੰ ਸਾਨੂੰ ਪੁੱਛੋ ਵੀ ਲਾ ਆਫ ਗ੍ਰੈਵੀਟੇਸ਼ਨ ਕਿਨ ਪੈਦਾ ਕੀਤੀ ਹੈ, ਉਹਦੇ ਚ ਖਿੱਚ ਕਿਨ ਰੱਖੀ, ਆਕਾਸ਼ ਚ ਖਿੱਚ ਕਿਨ ਰੱਖੀ, ਪਹਿਲਾਂ ਆਕਾਸ਼ ਪੈਦਾ ਕਿਨ ਕੀਤਾ, ਧਰਤੀ ਕਿਨ ਪੈਦਾ ਕੀਤੀ। ਉੱਥੇ ਮੱਥੇ ਦੇ ਹੱਥ ਰੱਖ ਕੇ ਸੋਚਣ ਲੱਗ ਜਾਂਦੇ। ਆਡਾਣੇ ਬਿਨਾਂ ਆਸਰੇ ਤੋਂ, ਉਹ ਜਿਹੜਾ ਆਕਾਸ਼ ਹੈ, ਉਹ ਜੋ ਦਿਸਾ ਅੰਬਰ ਤਾਰੇ, ਕਿਨੂੰ ਇਹ ਚੀਤੇ ਕੀਤਨ ਹਾਰੇ, ਕੋਹਰੇ ਪੰਡਿਆ ਅੰਬਰ ਕਾਸਿਓਂ ਲਾਗਾ, ਬੂਝੈ ਬੂਝਣ ਹਾਰ ਸਭਾਗਾ। ਇਹ ਨੀ ਵੀ ਤਰਕਵਾਦੀ ਅੱਜ ਨਵੇਂ ਜੰਮੇ ਹੈ, ਇਹ ਪਹਿਲੇ ਜਮਾਨੇ ਵਿਚ ਵੀ ਸੀ ਤੇ ਰਹਿਣਗੇ ਵੀ ਹੁਣ ਵੀ ਹਨ, ਪਰ ਉਹਨਾਂ ਦਾ ਉੱਤਰ ਨਾਲ ਨਾਲ ਮਹਾਰਾਜ ਦੇ ਰਹੇ। ਇਸ ਕਰਕੇ ਭੈ ਵਿਚ ਆਡਾਣੇ ਆਕਾਸ਼, ਇਹ ਜਿਹੜਾ ਆਕਾਸ਼ ਇਹ ਵੀ ਉਹਦੇ ਭੈ ਵਿਚ ਖਲੋਤਾ ਹੋਇਆ ਹੈ।
ਭੈ ਵਿਚ ਜੋਧ ਮਹਾਬਲ ਸੂਰ,
ਭੈ ਦੇ ਵਿਚ ਜੋਧ ਮਹਾਬਲ ਸੂਰ। ਇੱਕ ਹੁੰਦਾ ਜੋਧਾ ਜਿਹੜਾ ਕੱਲੇ ਨਾ ਕੱਲਾ ਲੜੇ, ਇੱਕ ਹੁੰਦਾ ਮਹਾਬਲੀ ਜਿਹੜਾ ਸੈਂਕੜਿਆਂ ਨਾ, ਇੱਕ ਹੁੰਦਾ ਸੂਰਮਾ ਜਿਹੜਾ ਬੇਅੰਤਾ ਨਾ ਹੀ ਲੜੇ। ਇੱਥੇ ਪਹਿਲੇ ਅਰਥ ਚ ਲਵਾਂਗੇ, ਜੋਧ ਜਿਹੜਾ ਸ਼ਰਮਣ ਕਰਦਾ ਹੈ, ਤੇ ਮਹਾਬਲ ਜਿਹੜਾ ਮੰਨਣ ਕਰਦਾ ਹੈ ਬਚਨ ਨੂੰ, ਤੇ ਫਿਰ ਲਵਾਂਗੇ ਸੂਰਮਾ ਕੌਣ ਆ ਜਿਹੜਾ ਨਿਧਿਆਸਨ ਕਰਦਾ। ਭੈ ਵਿਚ ਜੋਧ ਮਹਾਬਲ ਸੂਰ, ਇਹ ਵੀ ਉਹਦੇ ਸਾਰੇ ਭੈ ਵਿਚ ਹੀ ਹਨ, ਕਰਮ ਪਾਸ਼ਨਾ ਗਿਆਨ ਦੀ ਅਵਸਥਾ ਨੂੰ ਧਾਰਨ ਵਾਲੇ।
ਭੈ ਵਿਚ ਆਵਹਿ ਜਾਵਹਿ ਪੂਰ,
ਸਾਡੇ ਸ੍ਰਿਸ਼ਟੀ ਦੇ ਕੋਈ ਆ ਰਿਹਾ ਕੋਈ ਜਾ ਰਿਹਾ, ਪੂਰਾਂ ਦੇ ਪੂਰ, ਇਹ ਸਭ ਉਹਦੇ ਭੈ ਵਿਚ ਇਹ ਸ੍ਰਿਸ਼ਟੀ ਜੰਮਦੀ ਹੈ, ਭੈ ਵਿਚ ਇਹ ਮਰਦੀ ਹੈ, ਭੈ ਵਿਚ ਇਹ ਰਹਿੰਦੀ ਹੈ, ਸਾਰਾ ਕੁਝ ਉਹਦੇ ਹੁਕਮ ਵਿਚ ਇਹ ਹੋ ਰਿਹਾ ਹੈ।
ਸਗਲਿਆ ਭੌ ਲਿਖਿਆ ਸਿਰ ਲੇਖ,
ਸਾਰਿਆਂ ਦੇ ਸਿਰ ਦੇ ਉੱਤੇ ਭੌ ਰੂਪੀ ਲੇਖ ਲਿਖਿਆ ਹੋਇਆ। ਕੋਈ ਵੀ ਬੰਦਾ ਐਸਾ ਨੀ ਜਿਹੜਾ ਨਿਰਭੈ ਹੋ ਜਾਏ। ਨਿਰਭੈ ਹੋਣ ਵਾਸਤੇ ਪ੍ਰਹਲਾਦ ਰੱਬ ਦਾ ਨਾਂ ਲੈਂਦਾ ਸੀ, ਰੱਬ ਦੇ ਨਾਂ ਤੋਂ ਡਰ ਲੱਗਦਾ ਸੀ ਹਰਨਕਸ਼ਪ ਹਰਨਾਕਸ਼ ਨੂੰ। ਉਹਨੇ ਕਿਹਾ ਪ੍ਰਹਲਾਦ ਨੂੰ ਮਾਰ ਦਿਓ, ਹਾਂਜੀ ਆਪੇ ਭੈ ਮਿਟ ਜੂ। ਪ੍ਰਹਲਾਦ ਨਾ ਮਰਿਆ, ਉਹਨੂੰ ਮਾਰਨ ਵਾਲਾ ਮਰ ਗਿਆ। ਹੁਣ ਬਰ ਵੀ ਬੜੇ ਲੈ ਬ੍ਰਹਮੇ ਤੋਂ, ਮੈਂ ਨਾ ਦਿਨ ਮਰਾਂ ਨਾ ਰਾਤ ਮਰਾਂ ਨਾ ਅੰਦਰ ਨਾ ਬਾਹਰ, ਬੜਾ ਕੁਝ ਕੀਤਾ। ਰਾਵਣ ਨੇ ਸਮੁੰਦਰ ਦੀ ਖਾਲੀ ਲੰਕਾ ਕਿੱਥੇ ਪਾਣੀ ਦੇ ਦਰਮਿਆਨ ਜਾ ਬਣਾਈ, ਪਰ ਸਾਧ ਸੰਗ ਜੀ ਨਿਰਭਉ ਉੱਥੇ ਵੀ ਨਾ ਹੋ ਸਕਿਆ, ਮੌਤ ਉੱਥੇ ਵੀ ਆ ਗਈ। ਇੱਕ ਦੂਆ ਕਿਸੇ ਨਾ ਕਿਸੇ ਭੈ ਦੇ ਅੰਦਰ ਹੈ।
ਨਾਨਕ ਨਿਰਭਉ ਨਿਰੰਕਾਰ ਸੱਚ ਏਕ,
ਸ਼ੇਖ ਬ੍ਰਹਮ ਜੀ ਨੇ ਬੇਨਤੀ ਕੀਤੀ, ਹੇ ਗਰੀਬ ਨਵਾਜ, ਬਾਕੀ ਸਾਰਿਆਂ ਨੂੰ ਤੁਸਾਂ ਨੇ ਦੱਸਿਆ ਕਿ ਭੈ ਦੇ ਅੰਦਰ ਆ ਕੋਈ ਨਿਰਭੈ ਵੀ ਹੈ, ਕਹਿੰਦੇ ਇੱਕ ਨਿਰੰਕਾਰ ਸੱਚਾ ਇੱਕੋ ਇੱਕ ਵਾਹਿਗੁਰੂ ਭੈ ਤੋਂ ਰਹਿਤ ਹੈ, ਬਾਕੀ ਸਭ ਭੈ ਦੇ ਅੰਦਰ ਹਨ।
ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ,
ਗੁਰੂ ਗਰੀਬ ਨਵਾਜ ਜੀ ਕਥਨ ਕਰਦੇ ਹਨ, ਹੇ ਸ਼ੇਖ ਬ੍ਰਹਮ ਜੀ ਇੱਕ ਨਿਰੰਕਾਰ ਪਰਮੇਸ਼ਰ ਭੈ ਤੋਂ ਰਹਿਤ ਹੈ।
ਹੋਰ ਕੇਤੇ ਰਾਮ ਰਵਾਲ,
ਉਸ ਨੇ ਬੇਨਤੀ ਕੀਤੀ, ਮਹਾਰਾਜ ਆ ਰਾਮ ਚੰਦਰ ਦੇ ਕਈ ਪੈਗੰਬਰ ਹੋਏ ਹੈ, ਕਹਿੰਦੇ ਸਾਰੇ ਉਸ ਵਾਹਿਗੁਰੂ ਦੀ ਰਵਾਲ ਧੂੜੀ ਹੈ, ਇਸ ਕਰਕੇ ਸਾਧ ਸੰਗਤ ਜੀ ਹੋਰ ਕੇਤੇ ਰਾਮ ਰਵਾਲ, ਇਹ ਸਭ ਉਹਦੇ ਭੈ ਅੰਦਰ ਹਨ, ਸੁਤੰਤਰ ਨਹੀਂ ਹਨ।
ਕੇਤੀਆ ਕੰਨ ਕਹਾਣੀਆਂ,
ਕੇਤੇ ਹੀ ਸਾਧ ਸੰਗਤ ਜੀ ਕਹਾਣੀਆਂ ਨੂੰ ਕਰਨ ਵਾਲੇ ਹੈ, ਕ੍ਰਿਸ਼ਨ ਦੀਆਂ ਤੇ ਗੋਪੀਆਂ ਦੀਆਂ।
ਕੇਤੇ ਵੇਦ ਵਿਚਾਰ,
ਕਿਤਨੇ ਹੀ ਪੰਡਿਤ ਹੋ ਕੇ ਵੇਦਾਂ ਦੀ ਵਿਚਾਰ ਕਰਨ ਵਾਲੇ ਹਨ।
ਕੇਤੇ ਨਚਹਿ ਮੰਗਤੇ,
ਕੇਤੇ ਮੰਗਤੇ ਬਣ ਕੇ ਸਾਧ ਸੰਗਤ ਜੀ ਢਿੱਡ ਭਰਨ ਵਾਸਤੇ ਪਦਾਰਥਾਂ ਨੂੰ ਇਕੱਠੇ ਕਰਨ ਲਈ ਨੱਚਦੇ ਫਿਰਦੇ ਟੱਪਦੇ ਫਿਰਦੇ ਲੋਕਾਂ ਨੂੰ ਖੁਸ਼ ਕਰਕੇ ਉਦਰ ਪੂਰਤੀ ਕਰੀਏ।
ਗਿੜ ਮੁੜ ਪੂਰ ਹੈ ਤਾਲ,
ਗਿੜ ਮੁੜ ਬਾਰ ਬਾਰ ਮੁੜ ਘਿੜ ਕੇ ਤਾਲਾਂ ਨੂੰ ਪੂਰਦੇ ਹਨ।
ਬਾਜ਼ਾਰੀ ਬਾਜ਼ਾਰ ਮਹਿ,
ਬਾਜ਼ਾਰੀ ਜਿਹੜੇ ਮਸ਼ਕਰੇ ਲੋਕ ਹੈ ਉਹ ਬਾਜ਼ਾਰਾਂ ਵਿਚ ਜਾ ਕੇ ਐਸੇ ਤਾਲਾਂ ਨੂੰ ਪੂਰਦੇ ਹੈ।
ਆਏ ਕੱਢ ਹੈ ਬਾਜ਼ਾਰ,
ਬਾਜ਼ਾਰ ਦੇ ਵਿਚ ਆ ਕੇ ਸਾਧ ਸੰਗ ਐਸੀਆਂ ਖੇਲਾਂ ਨੂੰ ਖੇਲਦੇ ਆ, ਆ ਕੇ ਐਸੀਆਂ ਕਾਰਾਂ ਨੂੰ ਕੱਢੇ ਕਰਨਾ ਕਰਦੇ ਹਨ ਨੱਚਣ ਟੱਪਣ ਦੀਆਂ।
ਗਾਵਹਿ ਰਾਜੇ ਰਾਣੀਆਂ,
ਹਾਂ ਰਾਜੇ ਤੇ ਰਾਣੀਆਂ ਮਿਲਕਲ ਕੇ ਗਾਉਂਦੇ ਭਾਵ ਸਵਾਂਗ ਧਾਰ ਧਾਰ ਕੇ ਗਾਉਂਦੇ ਹਨ ਹੈ ਮੰਗਤੇ ਤੇ ਰਾਜੇ ਰਾਣੀਆਂ ਦੇ ਪਖੰਡ ਰੂਪੀ ਰੂਪ ਧਾਰੀ ਫਿਰਦੇ ਹਨ
ਬੋਲ ਹੈ ਆਲ ਪਤਾਲ
ਆਲ ਪਤਾਲ ਅਸਤ ਵਿਅਸਤ ਮੂੰਹ ਬੋਲਦੇ ਕੋਈ ਦਸ਼ਰਥ ਬਣ ਕੇ ਕੋਈ ਰਾਮ ਚੰਦਰ ਬਣ ਕੇ ਕੋਈ ਹਰੀ ਚੰਦ ਬਣ ਕੇ ਆ ਜਿਹੜੇ ਰਾਸਾਂ ਪਾਉਂਦੇ ਹੈ ਇਸ ਤਰ੍ਹਾਂ ਕੋਈ ਸੀਤਾ ਬਣ ਜਾਂਦਾ ਹੈ ਆ ਜਿਹੜੇ ਰਮਾਇਣ ਹੁੰਦੀ ਹੈ ਜਿਹੜੇ ਵਿਸ਼ਈ ਪਾਂਬਰ ਲੋਕ ਹੈ ਇਹ ਵੀ ਰਾਮ ਚੰਦਰ ਸੀਤਾ ਦੇ ਸਵਾਂਗ ਧਾਰੀ ਫਿਰਦੇ ਹੈ ਕੋਈ ਹਨੂਮਾਨ ਬਣ ਜਾਂਦਾ ਰੱਬ ਨੇ ਬੰਦਾ ਬਣਾਇਆ ਸੀ ਇਹ ਪੂਛ ਲਾ ਕੇ ਬਾਂਦਰ ਬਣੇ ਫਿਰਦੇ ਹੈ ਇਸ ਤਰ੍ਹਾਂ ਦੇ ਇਹ ਕੰਮ ਕਰਦੇ ਹੈ ਫਿਰ ਬੋਲੋ
ਗਾਵ ਹੈ ਰਾਜੇ ਰਾਣੀਆਂ
ਰਾਜੇ ਰਾਣੀਆਂ ਦੇ ਰੂਪ ਧਾਰ ਕੇ ਗਾਉਂਦੇ ਫਿਰਦੇ ਹੈ ਨੱਚਦੇ ਟੱਪਦੇ ਫਿਰਦੇ ਹਨ
ਬੋਲ ਹੈ ਆਲ ਪਤਾਲ
ਆਲ ਪਤਾਲ ਅਸਤ ਵਿਅਸਤ ਬੋਲਦੇ ਹਨ ਜਿਨ੍ਹਾਂ ਬਾਕਾਂ ਵਿੱਚ ਕੋਈ ਸਾਰ ਨਹੀਂ ਕੋਈ ਗਿਆਨ ਨਹੀਂ ਕੋਈ ਵਿਚਾਰ ਨਹੀਂ ਉਹ ਲੋਕਾਂ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਮਸ਼ਕਰੇ ਲੋਕ ਅਵਤਾਰਾਂ ਦੇ ਸਵਾਂਗ ਧਾਰ ਕੇ ਉਧਰ ਪੂਰਤੀ ਵਾਸਤੇ ਬੋਲਦੇ ਹਨ
ਲੱਖ ਟਕਿਆ ਕੇ ਮੁੰਦੜੇ
ਲੱਖਾਂ ਸਾਧ ਸੰਗਤ ਟਕਾ ਕੇ ਮੁੰਦੜੇ ਕੰਨਾਂ ਵਿੱਚ ਆ ਜਿਹੜੇ ਮੁੰਦੜੇ ਜਾਏ ਪਾਉਂਦੇ ਹਨ
ਲੱਖ ਟਕਿਆ ਕੇ ਹਾਰ
ਹਾਰ ਵੀ ਲੱਖਾਂ ਹੀ ਟਕਿਆਂ ਦੇ ਬਣਾ ਬਣਾ ਕੇ ਟਕਿਆਂ ਵਾਸਤੇ ਪਾਉਂਦੇ ਹਨ
ਜਿਤ ਤਨ ਪਾਹੀ ਹੈ ਨਾਨਕਾ
ਸਰੀਰ ਵਿੱਚ ਕੰਨਾਂ ਚ ਮੁੰਦੜੇ ਪਾਉਂਦੇ ਆ ਤੇ ਗਲਾਂ ਵਿੱਚ ਹਾਰ ਪਾਉਂਦੇ ਹਨ ਉਹ ਸਰੀਰ ਦੀ ਅੰਤ ਵਿਵਸਥਾ ਕੀ ਅਵਸਥਾ ਕੀ ਹੁੰਦੀ ਹੈ
ਸੇ ਤਨ ਹੋਵਹਿ ਛਾਰ
ਉਹ ਜਿਹੜਾ ਤਨ ਹੈ ਇੱਕ ਦਿਨ ਛਾਰ ਮਿੱਟੀ ਰੂਪ ਹੋ ਜਾਂਦਾ ਬੰਦਾ ਮਰਦਾ ਜਿਹੜੇ ਨਾ ਉਹਦਾ ਇਸ਼ਨਾਨ ਪਾਣੀ ਬਾਅਦ ਚ ਕਰਾਉਣਗੇ ਕਰਮ ਕਿਰਿਆ ਪਹਿਲਾਂ ਕੰਨਾਂ ਚੋਂ ਆ ਮੁੰਦਰੇ ਤੇ ਜਿਹੜੇ ਸਾਰੇ ਕੰਠੇ ਛੰਠੇ ਪਾਈ ਫਿਰਦੇ ਹੈ ਨੱਕ ਕੰਨ ਵਿੱਚ ਉਹ ਲਾਉਂਦੇ ਨਾ ਲੈ ਤੇ ਸੁਨਿਆਰੇ ਨੂੰ ਪਹਿਨੇ ਲਿਆਉਂਦੇ ਅੰਦਰ ਵਾੜ ਕੇ ਧੂ ਲੈਂਦੇ ਆ ਸਭ ਕੁਛ ਆ ਬੀਬੀ ਉਹ ਭੈਣੋ ਆ ਜਿਹੜੇ ਪਾਈ ਫਿਰਦੀਆਂ ਨਾ ਕੰਨਾਂ ਚ ਹੁਣ ਸਾਡੇ ਨੌਜਵਾਨਾਂ ਚ ਵੀ ਬਿਮਾਰੀ ਪੈਂਦੀ ਜਾ ਰਹੀ ਹੈ ਕੰਨ ਕੁੰਨ ਜਾ ਬਿੰਨਣ ਦੀ ਮੁੰਦਰਾਈਆਂ ਪਾਈ ਫਿਰਦੇ ਹੈ ਇਸ ਕਰਕੇ ਫਿਰ ਉਹ ਤਨ ਅੰਤ ਵਿੱਚ ਚਾਰ ਰੂਪ ਹੋ ਜਾਂਦਾ ਇਹਦੇ ਨਾਲ ਪਿਆਰ ਨਹੀਂ ਕਰਦੇ ਉਹ ਕਹਿੰਦੇ ਪਹਿਲਾਂ ਲਾ ਲਓ ਜਾਂ ਮਰੇ ਉਹਦਾ ਬੂਠਾ ਲਵਾ ਲਓ ਕੱਲੂ ਕੋਈ ਵਾੜਾ ਨਾ ਖੜਾ ਹੋ ਜਾਏ ਬਸੀਤ ਬਸੂਤ ਕਰਾ ਲਓ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ
ਗਿਆਨ ਨਾ ਗੱਲੀ ਢੂੰਡੀ
ਕਈ ਵਾਰੀ ਝੂਠੀਆਂ ਬਸੀਤਾਂ ਕਰਾਈਆਂ ਹੁੰਦੀਆਂ ਫਿਰ ਅਦਾਲਤਾਂ ਜਾਣਾ ਪੈਂਦਾ ਉਹ ਕਹਿੰਦਾ ਜੀ ਮੈਨੂੰ ਜਿੰਦਾ ਕਰ ਗਿਆ ਸੀ ਤੇ ਉਹ ਸ਼ਨਾਖਤਾਂ ਕਰਾਉਂਦੇ ਆ ਬੂਠਿਆਂ ਦੀਆਂ ਦਸਤਖਤਾਂ ਦੀਆਂ ਇਸ ਕਰਕੇ ਮਹਾਰਾਜ ਦੱਸਦੇ ਆ ਕਿ ਇਹ ਜਿਹੜੇ ਕੰਮ ਹਨ ਸਭ ਫੁਟਕਲ ਫਜੂਲ ਹਨ ਗਿਆਨ ਨਾ ਗੱਲੀ ਢੂੰਡੇ ਗੱਲਾਂ ਕਰਨ ਨਾਲ ਗਿਆਨ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਕੋਈ ਗੋਪੀ ਬਣ ਗਿਆ ਤੇ ਕੋਈ ਕਾਨ ਬਣ ਗਿਆ ਦੇਖਾ ਦੇਖੀ ਸਵਾਂਗ ਧਰ ਭੂਡੇ ਭਟਕਾ ਕਾਹੇ ਬ੍ਰਹਮ ਗਿਆਨ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ
ਕਥਨਾ ਕਰੜਾ ਸਾਰ
ਕਥਨਾ ਕਥਨ ਕਰਨਾ ਬਹੁਤ ਸੁੱਖ ਹੈ ਪਰ ਪ੍ਰਾਪਤ ਕਰਨਾ ਬਹੁਤ ਕਰੜਾ ਸਖਤ ਹੈ ਸਾਰ ਜੋ ਵਾਹਿਗੁਰੂ ਦਾ ਸਿਧਾਂਤ ਆਤਮਾ ਤੱਤ ਦਾ ਗਿਆਨ ਇਹ ਪਿਆਰਿਓ ਪ੍ਰਾਪਤ ਕਰਨਾ ਬਹੁਤ ਕਠਿਨ ਹੈ
ਕਰਮ ਮਿਲੇ ਤਾਂ ਪਾਈ ਹੈ
ਸ਼ੇਖ ਬ੍ਰਹਮ ਜੀ ਨੇ ਬੇਨਤੀ ਕੀਤੀ ਹੈ ਗਰੀਬ ਨਵਾਜ ਅਸੀਂ ਬੜੇ ਜੋਹਦ ਕੀਤੇ ਤਪ ਕੀਤੇ ਇੱਕ ਜੌਂ ਤੇ ਛਟਾਂਕ ਗੰਗਾ ਦੂਸਰੇ ਗੁਲਾਬ ਜਲ ਨਾ ਪੀ ਕੇ ਭੋਰਿਆਂ ਚ ਰਹੇ ਬੜੇ ਸਾਧਨ ਹੋਰ ਵੀ ਬੜੇ ਕੁਝ ਕੀਤੇ ਪਰ ਸਾਖਿਆਤ ਨਾ ਹੋਈ ਹੁਣ ਨਿਰਾਸਾ ਹੋ ਗਈ ਪੀਰ ਵੀ ਬਣੇ ਫਕੀਰ ਵੀ ਬਣੇ ਉਸ ਖਦਾ ਦੀ ਬ੍ਰਹਮ ਦੀ ਪ੍ਰਾਪਤੀ ਨਾ ਹੋਈ ਤੇ ਹੁਣ ਵਿਆਖਿਆ ਸੁਣ ਕੇ ਬੜੀ ਅਸਚਰਜਤਾ ਹੋ ਰਹੀ ਹੈ ਤੇ ਦੁਨੀਆਂ ਦੇ ਤੁਸੀਂ ਸਾਰੇ ਕਰਮ ਕਾਂਡ ਦੱਸ ਦਿੱਤੇ ਤੇ ਪ੍ਰਾਪਤੀ ਕਿਵੇਂ ਹੋਵੇ ਮਹਾਰਾਜ ਕਹਿੰਦੇ ਕਰਮ ਮਿਲੇ ਤਾਂ ਪਾਈਏ ਉਸ ਵਾਹਿਗੁਰੂ ਦੀ ਕਿਰਪਾ ਨਦਰ ਅਨੁਗ੍ਰਹ ਹੋ ਜਾਏ ਫਿਰ ਸ਼ੇਖ ਬ੍ਰਹਮ ਜੀ ਉਸ ਦੀ ਪ੍ਰਾਪਤੀ ਹੁੰਦੀ ਹੈ
ਹੋਰ ਹਿਕਮਤ ਹੁਕਮ ਖੁਆਰ
ਹੋਰ ਹਿਕਮਤ ਜਿਹੜੀਆਂ ਚਤਰਾਈਆਂ ਤੇ ਹੁਕਮ ਕਰਨੇ ਦੁਨੀਆਂ ਤੇ ਆ ਗਿਆ ਵੀ ਦੁਨੀਆਂ ਮੇਰਾ ਕਹਿਣਾ ਮੰਨੇ ਇਹ ਸਾਰੀਆਂ ਚੀਜ਼ਾਂ ਇਨਸਾਨ ਨੂੰ ਖੁਆਰ ਖਰਾਬ ਕਰਨ ਵਾਲੀਆਂ ਹਨ
ਪੌੜੀ ਨਦਰ ਕਰਹਿ ਜੇ ਆਪਣੀ
ਫਿਰ ਮਹਾਰਾਜ ਆਪ ਦੱਸੋ ਕਿਸ ਤਰ੍ਹਾਂ ਮਲਾਪ ਹੋਵੇ ਅਭੇਦ ਅਵਸਥਾ ਗਰੀਬ ਨਵਾਜ ਜੀ ਕਹਿੰਦੇ ਨਦਰ ਕਰੇ ਜੇ ਆਪਣੀ ਮੇਹਰ ਦੀ ਨਜ਼ਰ ਕਿਸੇ ਪ੍ਰਾਣੀ ਉੱਪਰ ਉਹ ਕਰ ਦੇਵੇ, ਦਇਆ ਆ ਜਾਏ ਉਹਦੇ ਮਨ ਚ, ਮਿਹਰ ਕਰ ਦੇਵੇ,
ਤਾਂ ਨਦਰੀ ਸਤਿਗੁਰ ਪਾਇਆ।
ਇਹ ਸਤਿਗੁਰਾਂ ਪਰਮੇਸ਼ਰ ਦੀ ਨਜ਼ਰ ਨਾਲ ਸਤਿਗੁਰ ਮਿਲਦਾ ਤੇ ਸਤਿਗੁਰ ਦੀ ਨਜ਼ਰ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ।
ਇਹੋ ਜੀਉ ਬਹੁਤੇ ਜਨਮ ਭਰਮਿਆ।
ਇਹ ਜਿਹੜਾ ਜੀਵ ਆ ਇੱਕ ਜਨਮ ਥੋੜੋ ਭੌਂਦਾ ਆ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਸਰਪ ਬਿਰਖ ਹੈਬਰ ਜੋਯੋ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਸ ਕਰਕੇ ਸਾਧ ਸੰਗ ਜੀ ਬਹੁਤ ਜੂਨਾਂ ਵਿਚ ਭਟਕਦਾ ਭਟਕਦਾ ਮਾਨਸ ਦੇਹ ਤੱਕ ਉਪੜਿਆ ਹੈ। ਨਦਰ ਕਰੇ ਜੇ ਆਪਣੀ ਅੱਗੇ, ਨਦਰੀ ਸਤਿਗੁਰ ਪਾਇਆ
ਤਾਂ ਸਤਿਗੁਰ ਸ਼ਬਦ ਸੁਣਾਇਆ।
ਸਤਿਗੁਰਾਂ ਨੇ ਆਪਣਾ ਗਿਆਨ ਰੂਪੀ ਜਿਹੜਾ ਸ਼ਬਦ ਸੀ ਨਾ ਉਹ ਸੁਣਾ ਦੇਣਾ ਕੀਤਾ ਬ੍ਰਹਮ ਦੀ ਪ੍ਰਾਪਤੀ ਰੂਪ।
ਸਤਿਗੁਰ ਜੇ ਵਡ ਦਾਤਾ ਕੋ ਨਹੀਂ।
ਇਸ ਵਾਸਤੇ ਸ਼ੇਖ ਬ੍ਰਹਮ ਜੀ ਅਸੀਂ ਤੁਹਾਨੂੰ ਇੱਕੋ ਹੀ ਨੁਕਤਾ ਅਖੀਰੀ ਦੱਸ ਦਿੰਨੇ ਆ ਕਿ ਸਤਿਗੁਰੂ ਗੁਰੂ ਦੇ ਸਮਾਨ ਦੁਨੀਆਂ ਤੇ ਕੋਈ ਦਾਤਾ ਨਹੀਂ, ਜੀ ਤੋਂ ਰੱਬ ਦੀ ਪ੍ਰਾਪਤੀ ਹੁੰਦੀ ਹੈ ਬ੍ਰਹਮ ਗਿਆਨ ਦੀ, ਮੁਕਤੀ ਦੀ, ਅਭੇਦ ਅਵਸਥਾ ਦੀ। ਆ ਜਿਹੜੇ ਦਾਤੇ ਹੈ ਇਹ ਤਾਂ ਐਵੇਂ ਛੋਟੀਆਂ ਛੋਟੀਆਂ ਚੀਜ਼ਾਂ ਲਈ ਫਿਰਦੇ ਆ, ਭਰਮਾਈ ਫਿਰਦੇ ਹੈ। ਸਾਰਿਆਂ ਨੂੰ ਵੱਡਾ ਦਾਤਾ ਸਤਿਗੁਰੂ ਹੈ ਜਿਹਦੀ ਕਿਰਪਾ ਨਾਲ ਪਰਮੇਸ਼ਰ ਵੀ ਪ੍ਰਾਪਤ ਹੋ ਜਾਂਦਾ। ਜਿਹਨੂੰ ਪਰਮੇਸ਼ਰ ਮਿਲ ਗਿਆ ਬਾਕੀ ਕੀ ਰਹਿ ਗਿਆ।
ਸਭ ਸੁਣਿਓ ਲੋਕ ਸਭਾਇਆ।
ਸਾਰੇ ਲੋਕੋ ਤੁਸੀਂ ਇਹ ਬਚਨ ਨੂੰ ਸੁਣ ਲੈਣਾ ਕਰੋ। ਜਿਨ੍ਹਾਂ ਨੇ ਵੀ ਪ੍ਰਾਪਤ ਕੀਤਾ ਗੁਰਾਂ ਦੁਆਰਾ ਕੀਤਾ, ਗੁਰੂ ਤੋਂ ਬਿਨਾਂ ਹਨੇਰਾ ਹੀ ਹੈ, ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨਾਂ ਸਮਝ ਨਾ ਆਵੇ। ਇਸ ਕਰਕੇ ਸਾਧ ਸੰਗਤ ਜੀ ਇਹ ਸਾਰੰਸ਼ ਐਸਾ ਹੀ ਦੱਸ ਰਹੇ ਹਨ।
ਸਤਿਗੁਰ ਮਿਲਿਆ ਸੱਚ ਪਾਇਆ।
ਜੇ ਸਤਿਗੁਰੂ ਜੀ ਮਿਲ ਜਾਏ ਫਿਰ ਸੱਚ ਸਰੂਪ ਨਿਸ਼ਚੇ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ।
ਜਿਨੀ ਵਿੱਚ ਹੋ ਆਪ ਗਵਾਇਆ।
ਮਹਾਰਾਜ ਕੀ ਸਤਿਗੁਰਾਂ ਤੋਂ ਹਰੇਕ ਨੂੰ ਪ੍ਰਾਪਤੀ ਹੋ ਜਾਂਦੀ ਹੈ? ਕਹਿੰਦੇ ਨਹੀਂ, ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਹੰਕਾਰ ਨੂੰ ਗਵਾ ਦਿੱਤਾ, ਆਪਾ ਗਵਾ ਦਿੱਤਾ, ਆਪਾ ਭਾਵ ਮੇਟ ਦਿੱਤਾ, ਹੋਮੇ ਦਾ ਤਿਆਗ ਕਰ ਦਿੱਤਾ, ਗੁਰੂ ਦੇ ਹੁਕਮ ਰਜਾ ਭਾਣੇ ਵਿੱਚ ਆ ਕੇ ਇੱਕ ਸੁਰ ਕਰ ਲਿਆ ਆਪਣੇ ਮਨ ਨੂੰ, ਆਪਣਾ ਮਨ ਖਤਮ ਕਰਕੇ ਗੁਰੂ ਦੇ ਬਚਨ ਵਿੱਚ ਮਿਲਾ ਦਿੱਤਾ, ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ।
ਜਿਨੀ ਸੱਚੋ ਸੱਚ ਬੁਝਾਇਆ।
ਹਾਂ, ਜਿਨ੍ਹਾਂ ਨੂੰ ਉਹਨਾਂ ਨੂੰ ਗੁਰਾਂ ਨੇ ਕਿਰਪਾ ਕਰਕੇ ਸੱਚ ਨਿਸ਼ਚੇ ਰੂਪੀ ਜੋ ਵਾਹਿਗੁਰੂ ਸੀ ਬੁਝਾਇਆ, ਜੁਣਾ ਦਿੱਤਾ। ਉਹ ਵਾਹਿਗੁਰੂ ਅੱਗੇ ਸਾਡੇ ਸਾਰਿਆਂ ਦੇ ਇੱਕ ਬੁਝਾਰਤ ਬਣਿਆ ਹੋਇਆ ਨਾ, ਤੇ ਰੱਬ ਕਿਹੋ ਜਿਹਾ। ਦੁਨੀਆਂ ਬੜੀਆਂ ਕਿਤਾਬਾਂ ਲਿਖ ਰਹੀ ਹੈ, ਪਰ ਕਹਿੰਦੇ ਉਹ ਜਿਹੜਾ ਸੱਚੋ ਸਰੂਪ ਸੱਚ ਨਿਸ਼ਚੇ ਸਰੂਪ ਵਾਹਿਗੁਰੂ ਸੀ ਉਹ ਬੁਝਾਇਆ, ਪ੍ਰਤੱਖ ਕਰ ਦਿੱਤਾ, ਸਾਖਿਆਤ ਕਰ ਦਿੱਤਾ।
ਸਲੋਕ
ਸੋ ਸਾਧ ਸੰਗਤ ਜੀ, ਇਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਾਗ ਪਟਨ ਦੇ ਅੰਦਰ ਜੋ ਸ਼ੇਖ ਬ੍ਰਹਮ ਪ੍ਰਤੀ ਸਾਡੇ ਸਾਰਿਆਂ ਦੇ ਕਲਿਆਣ ਨੂੰ ਮੁੱਖ ਰੱਖ ਕੇ ਉਪਦੇਸ਼ ਦਿੱਤੇ, ਪਿੱਛੇ ਵੀ ਕਲਿਆਣਕਾਰੀ ਹੋਣ, ਅੱਗੇ ਵੀ ਇਸੇ ਤਰ੍ਹਾਂ ਹੀ। ਜਿਹੜਾ ਇਹਨਾਂ ਉਪਦੇਸ਼ਾਂ ਨੂੰ ਮੰਨੇਗਾ, ਗ੍ਰਹਿਣ ਕਰੇਗਾ, ਸੋ ਉਹਦੀ ਚੜ੍ਹਦੀ ਕਲਾ ਹੋ ਜਾਏਗੀ। ਮਹਾਰਾਜ ਸੱਚੇ ਪਾਤਸ਼ਾਹ ਦਇਆ ਕਰਨਗੇ, ਜਿਹੜੇ ਸਤਿਗੁਰਾਂ ਦੇ ਚਰਨਾਂ 'ਚ ਆਪਾ ਭਾਅ ਮੇਟ ਕੇ ਅਰਦਾਸ ਕਰਦੇ, ਆਪਣੇ ਜੀਵਨ ਨੂੰ ਗੁਰੂ ਨੂੰ ਸਮਰਪਿਤ ਕਰ ਦਿੰਦੇ, ਉਹਨਾਂ ਨੂੰ ਅਵਸਥਾ ਪ੍ਰਾਪਤ ਹੁੰਦੀ ਹੈ। ਲਓ ਸ਼ਬਦ ਪੜ੍ਹ ਲਓ, ਗਜ ਵੱਜ ਕੇ ਇੱਕ ਪਾਸੇ ਦਾਸ, ਦੂਏ ਹਿੱਸੇ 'ਚ ਸਾਰੇ ਸਿੰਘ, ਤੀਏ ਹਿੱਸੇ 'ਚ ਸਾਰੀਆਂ ਬੀਬੀਆਂ ਭੈਣਾਂ, ਤੁਹਾਡੀ ਵੀ ਸਾਰਿਆਂ ਦੀ ਰਸਨਾ ਪਵਿੱਤਰ ਹੋ ਜਾਏ।
ਲਿਖੇ ਵਿੱਚ ਲਾ ਲੋ ਜੀ ਜਨਮ ਤੋਂ ਮਾਰੇ ਲਿਖੇ, ਲਿਖੇ ਵਿੱਚ ਲਾ ਲੋ ਜੀ ਜਨਮ ਤੋਂ ਮਾਰੇ ਲਿਖੇ। ਲਿਖੇ ਵਿੱਚ ਲਾ ਲੋ ਜੀ ਜਨਮ ਤੋਂ ਮਾਰੇ ਲਿਖੇ, ਲਿਖੇ ਵਿੱਚ ਲਾ ਲੋ ਜੀ जन्म तो मारे लेखे। जन्म तो मारे लेखे, जन्म तो मारे लेखे, जन्म तो मारे लेखे, जन्म तो मारे लेखे। लेखे विच लालो जी जन्म तो मारे लेखे, लेखे विच लालो जी जन्म तो मारे लेखे।
मां सतगुरु गरीब नवाज चढ़दी कला अपने चरणा दा प्रेम प्यार बख्शिश करन। वाहिगुरु जी का खालसा वाहिगुरु अंदोलन तेरा कहो प्रभु नानक दे कर हाथ ज्ञान अंजन गुरदिया अज्ञान अंधेर बनास हर कृपा ते संत भेटिया नानक मन परवास।
श्लोक महला पहला कड़िया सबे गोपिया पहर कन गोपाल गहने पौन पानी वै संतर चंद सूरज अवतार सगली धरती माल धन वर्तन सर्व जंजाल नानक मुसै ज्ञान बिहूनी खाए गया जमकाल सगली धरती माल धन वर्तन सर्व जंजाल नानक मुसै ज्ञान बिहूनी खाए गया जमकाल।
जी का खालसा वाहिगुरु जी की फतेह। बड़भागी साध संगत जीओ सतगुरां दी दया दृष्टि दा सदका आप सारे माई भाई गुरु साहब जी दे पावन पवित्र दरबार विच हाजिर हो करके अमृतमई बाणी दा शब्द कीर्तन भाई साहब जी तो बड़े प्यार सत्कार तहत मिठी मिठी धुन विच सरवण कर रहे थे। उपरंत सतगुरां दी अमृतमई बाणी दी कथा सुन वास्ते गुरु साहब दे पवित्र चरणों विच हाजिर हो के समां सफल बना रहे हो। पिछले विचारां दे अंदर शेख ब्रह्म जी दे नाल जो सतगुरु जी का विचार होया भाव उहदे वलों कुछ प्रश्न चल रहे हैं उहदे बारे सतगुरु जी ने निर्णय बख्शिश कीते सन। अज भी वो लड़ी प्रश्नों की जारी है जो जो उहदे मन विच शंका है उसकी निवृत्ति वास्ते बेनती कर रहा है कि नाल नाल साडे शंके भी हल हो रहे हैं कि महाराज जी कई लोग आरासां वगैरह पाते हैं कोई कान बन जाता है कोई गोपियां बन जाता है इहदे बारे आप कृपा करके विचार देना करो कि ठीक है जां गलत है। تو آپ بخشش کرو. سدگر سچے پاتشاہ اس دے پرشن دا اتر بخشش کردے ہوئے کرپا کر رہے ہیں. تو آؤ ساریاں سنگتاں من برتی دی اکاگرتا لئی اور رسنا دی پوترتا واسطے گج کے بولو
ستنام. سلوک محلہ پہلا. کڑیاں سبے گوپیاں پہر کن گوپال.
ہاں کڑیاں سبے گوپیاں دن تے رات دیاں چوٹ کڑیاں ہندیاں ہن. شیخ برہم جی انہاں نوں گوپیاں جان لینا کرو. جو اٹھ پہر ہن اور پہر کن گوپال اے سات سنگی جڑے اٹھ پہر ہن اے کان کرشن گوپال اس نوں من لینا کرو.
کہنے پوڑ پانی بے سنتر چاند سورج اوتار.
اے گریبن واج آپ کرپا کر کے دسو او جڑیاں کان تے گوپیاں ہن جدوں راساں پاؤندے ہیں گہنے آدک پہنا کردے ہن اتھے انہاں نے کیڑے گہنے پائے ہیں. آپ کرپا کرو کیونکہ بارہ مہینے ہندے ہن پھر چار مہینیاں دا ایک چوماسا بن جاندا ہے. گہنے پاؤن پانی دے سنتر چیت بساک جیس تے ہار یہ جدے چار مہینے ہیں پون بڑی سکھدائی لگتی ہے. یہ مانو پہلے چماسے چار مہینوں دے پون روپی گہنے پہننا کیتے ہن. جدوں ہوا چلتی ہے بڑی سکھدائی لگتی ہے یہ گہنے پہننے ہن. دوسرا چماسا پھر سون پادوں اسو تے کتک گہنے پون پانی جڑا پانی ہے اس مہینے چام برشا ہندی ہے اس کر کے پانی کیا ہے. یہ جڑے چار مہینے دوسرے چماسے دے ہن یہ پانی روپ ہن یہ پہننا کیتے ہن. تیسرا پھر ہو گیا مگر کو ماگ تے پھگن ایدے جو کیا گہنے پون پانی بیسانتر. بیسانتر نام ہے اگن دا. اس سیال دے مہینے اگ بڑی چنگی لگتی ہے اس کر کے یہ ساتھ سنگ جی انہاں کڑیاں دے پیراں نے پون پانی تے اگن روپی تین چماسیاں دے روپ وچ گہنے پہننا کیتے ہن.
چاند سورج اوتار.
پھر ساتھ سنگ جی چاند تو لینا ہے بلبھدر تے سورج تو لینا ہے کرشن. انہاں نے اوتار دھارنا کیتا ہے بھاو یہ دونوں چندرما اور سورج روپ وچ برت رہے ہن.
سگلی ترتی مال تن
تے جنی بھی ترتی ہے تے سارا جو مال تن آدک ہے پدارت.
ورتن سرب جنجال
سارے جنجال سنسار وچ انہاں چیزاں دا جو برتن با لیوا ہے.
نانک مسے گیان بہونی
ستگرو گریب نواز سچے پاتشاہ کہندے ہے شیخ برہم جی گیان تو بہونی جنی بھی سرشتی ہے وہ ساری انہاں پنجاں بکاراں دوارا مسے لٹی جا رہی ہے.
کھائے گیا جمکال
جیو دی عمر روپی کھیتی نو جمکال جڑا موت دا فرشتہ او کھا جاندہ ہے. ਇਹਦੀ ਉਮਰ ਰੂਪੀ ਖੇਤੀ ਨੂੰ ਉਹ ਖਾ ਜਾਂਦਾ ਹੈ।
ਮਹੱਲਾ ਪਹਿਲਾ
ਮੁੰਡੋ ਫੇਰ ਪੜ੍ਹ ਦਿਓ।
ਨਾਨਕ ਮੁਸੈ ਗਿਆਨ ਵਿਹੂਣੀ ਖਾਏ
ਆਦਿ ਵਿੱਚੋਂ ਸ਼ੁਰੂ ਤੋਂ ਸ਼ਬਦ
ਸਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ।
ਹਾਂ ਜੋ ਸਮਦਮ ਦੁਆਰਾ ਇੰਦਰੀਆਂ ਦੀ ਸ੍ਰੇਸ਼ਟ ਘਾੜਤ ਨੂੰ ਘਟਣਾ ਹੈ ਇਹ ਮਾਨੋ ਗੋਪੀਆਂ ਹਨ ਪਹਿਰ ਕੰਨ ਗੋਪਾਲ ਜੋ ਗੋ ਪ੍ਰਿਥਵੀ ਦਾ ਪਾਲ ਪਾਲਕ ਪਰਮੇਸ਼ਰ ਰੱਖਕ ਹੈ ਉਸ ਦਾ ਜੋ ਪਵਿੱਤਰ ਨਾਮ ਹੈ ਇਸ ਨੂੰ ਪਹਿਰ ਪਹਿਨਣਾ ਭਾਵ ਗ੍ਰਹਿਣ ਕਰਨਾ ਹੈ ਇਹ ਸਾਧ ਜੀ ਮਾਨੋ ਕ੍ਰਿਸ਼ਨ ਗੋਪਾਲ ਹੈ।
ਗਹਿਣੇ ਪੌਣ ਪਾਣੀ ਬੈ ਸੰਤਰ
ਗਹਿਣੇ ਗਹਿਣੇ ਤੋਂ ਮਤਲਬ ਲੈਣਾ ਹੈ ਗ੍ਰਹਿਣ ਕਰਨੇ ਪੌਣ ਤੋਂ ਲੈਣਾ ਹੈ ਸਮ ਦ੍ਰਿਸ਼ਟੀ ਪਾਣੀ ਤੋਂ ਲੈਣੀ ਹੈ ਸ਼ਾਂਤੀ ਬੈਸੰਤਰ ਤੋਂ ਲੈਣਾ ਹੈ ਪ੍ਰਕਾਸ਼ ਇਹ ਸਾਧ ਸੰਗਤ ਜੀ ਇਹਨਾਂ ਤਿੰਨਾਂ ਗੁਣਾਂ ਨੂੰ ਜੋ ਗ੍ਰਹਿਣ ਕਰਨਾ ਹੈ।
ਚੰਦ ਸੂਰਜ ਅਵਤਾਰ
ਹਾਂ ਚੰਦ ਸੂਰਜ ਅਵਤਾਰ ਚੰਦਰਮਾ ਤੋਂ ਲੈਣੀ ਹੈ ਸ਼ੀਤਲਤਾ ਤੇ ਸੂਰਜ ਤੋਂ ਲੈਣੀ ਹੈ ਪ੍ਰਕਾਸ਼ਤਾ ਮਤਲਬ ਹਿਰਦੇ ਨੂੰ ਸ਼ਾਂਤ ਕਰਕੇ ਆਪਣੇ ਹਿਰਦੇ ਵਿੱਚ ਗਿਆਨ ਦਾ ਜੋ ਪ੍ਰਕਾਸ਼ ਕਰਨਾ ਹੈ।
ਸਗਲੀ ਧਰਤੀ ਮਾਲ ਧਨ
ਸਗਲੀ ਧਰਤੀ ਧਾਰ ਤੇ ਤੀ ਜੁਦਾ ਹੋਏਗਾ ਤੀ ਨਾਮ ਹੈ ਤੀਆ ਦਾ ਇਸਤਰੀ ਦਾ ਇਹ ਸਾਰੀ ਜੋ ਤੀ ਮਾਇਆ ਹੈ ਲਛਮੀ ਇਸ ਨੂੰ ਧਾਰਨ ਕਰਨ ਵਾਲਾ ਹੈ ਬ੍ਰਹਮ ਪਰਮੇਸ਼ਰ ਸੋ ਜੋ ਸਾਰੀ ਧਾਰ ਤੀ ਤੀ ਨਾਮ ਹੈ ਇਸਤਰੀ ਇਸਤਰੀ ਤੋਂ ਲੈਣਾ ਹੈ ਲਛਮੀ ਲਛਮੀ ਮਾਇਆ ਨੂੰ ਧਾਰਨ ਕਰਨ ਵਾਲਾ ਜੋ ਸਗਲ ਸਰੂਪ ਵਿੱਚ ਵਾਹਿਗੁਰੂ ਪਰਮੇਸ਼ਰ ਹੈ ਮਾਲ ਧਨ ਤੋਂ ਲੈਣਾ ਹੈ ਸ਼ੁਭ ਗੁਣ ਉਸ ਵਾਹਿਗੁਰੂ ਦੀ ਬੰਦਗੀ ਕਰਕੇ ਸ਼ੁਭ ਗੁਣਾਂ ਦੀ ਜੋ ਪ੍ਰਾਪਤੀ ਕਰਨੀ ਹੈ।
ਵਰਤਣ ਸਰਬ ਜੰਜਾਲ
ਹਾਂ ਇਹ ਜਿਹੜਾ ਸਾਰਾ ਸੰਸਾਰ ਹੈ ਇਹਨੂੰ ਜੰਜਾਲ ਰੂਪ ਜਾਣ ਕੇ ਸ਼ੁਭ ਗੁਣਾਂ ਨਾਲ ਹੀ ਵਰਤਣ ਵਾਲੇਵਾਂ ਕਰਨਾ ਹੈ ਤੇ ਔਗਣਾਂ ਦਾ ਤਿਆਗ ਕਰ ਦੇਣਾ ਹੈ।
ਨਾਨਕ ਮੁਸੈ ਗਿਆਨ ਵਿਹੂਣੀ
ਹਾਂ ਜਿਨ੍ਹਾਂ ਨੇ ਸਾਧ ਸੰਗਤ ਜੀ ਗਿਆਨ ਦੀ ਪ੍ਰਾਪਤੀ ਕਰ ਲਈ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਵਿਹੂਣੀ ਕੁਛ ਮਾਤਰ ਜਾਣ ਕੇ ਗਿਆਨ ਦੁਆਰਾ ਇਹ ਜੋ ਵਿਕਾਰ ਦੁਨੀਆਂ ਨੂੰ ਲੁੱਟਦੇ ਸੀ ਇਹਨਾਂ ਨੂੰ ਮੁਸੈ ਲੁੱਟ ਲਿਆ ਭਾਵ ਇਹਨਾਂ ਦਾ ਨਾਸ਼ ਕਰ ਦੇਣਾ ਕੀਤਾ ਹੈ ਬ੍ਰਹਮ ਗਿਆਨੀਆਂ ਨੇ।
ਖਾਏ ਗਿਆ ਜਮਕਾਲ
ਹਾਂ ਇਹ ਜਿਹੜਾ ਜਮਕਾਲ ਸਾਰੇ ਸੰਸਾਰ ਨੂੰ ਖਾ ਰਿਹਾ ਸੀ ਭਾਵ ਉਹਨਾਂ ਨੇ ਗਿਆਨ ਦੀ ਪ੍ਰਾਪਤੀ ਕਰਕੇ ਜਮਕਾਲ ਇਸ ਦਾ ਵੀ ਅਭਾਵ ਕਰ ਦਿੱਤਾ ਹੈ ਦੂਰ ਰਹੀ ਉਹ ਜਮਕੀ ਬਾਟ ਉਹਨਾਂ ਦੇ ਨੇੜੇ ਜਮ ਦੂਤ ਨਹੀਂ ਆਉਂਦੇ ਹਨ।
ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ
ਹੇ ਮਹਾਰਾਜ ਉੱਥੇ ਕਈ ਕ੍ਰਿਸ਼ਨ ਦੇ ਗੋਪੀਆਂ ਬਣ ਕੇ ਨੱਚਦੇ ਹੈ ਇਹਦੇ ਬਾਰੇ ਆਪ ਜੀ ਦਾ ਕੀ ਵਿਚਾਰ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਵਾਇਨ ਚੇਲੇ ਨੱਚਣ ਗੁਰ ਗੁਰੂ ਜਿਹੜੇ ਹੈ ਉਹ ਤਾਂ ਨੱਚਦੇ ਹੈ ਚੇਲੇ ਜਿਹੜੇ ਹੈ ਉਹ ਬਾਜੇ ਵਜਾਉਂਦੇ ਹੈ ਇਹ ਗਲਤ ਹੈ। ਭਾਈ ਗੁਰਦਾਸ ਜੀ ਨੇ ਦੱਸਿਆ ਕਿ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿਦ ਭਾਈ ਚੇਲੇ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੇ ਤਨਾੜੇ ਜਾਈ ਗੁਰੂ ਜਿਹੜੇ ਅੱਗੇ ਤੋਂ ਗੁਰੂਆਂ ਦੇ ਦਰਸ਼ਨ ਕਰਨ ਜਾਂਦੇ ਸੀ ਨਾ ਚੇਲੇ ਤੇ ਹੁਣ ਗੁਰੂ ਚੇਲਿਆਂ ਦੇ ਘਰਾਂ 'ਚ ਤੁਰੇ ਫਿਰਦੇ ਹੈ ਮਾਇਆ ਪਦਾਰਥਾਂ ਵਾਸਤੇ ਦੌੜੇ ਫਿਰਦੇ ਹੈ ਸੋ ਉਲਟਾ ਕੰਮ ਕਲਯੁਗ ਵਿੱਚ ਚੱਲ ਰਿਹਾ ਹੈ। ਸੋ ਇਸ ਕਰਕੇ ਕਹਿੰਦੇ ਹਨ ਬਾਇਨ ਚੇਲੇ ਨੱਚਣ ਗੁਰ ਉਹ ਜਿਹੜੇ ਚੇਲੇ ਹੈ ਉਹ ਸਾਜ ਵਜਾਉਂਦੇ ਤੇ ਗੁਰੂ ਉਹਨਾਂ ਦੇ ਮੋਹਰੇ ਨੱਚਦੇ ਹਨ।
ਪੈਰ ਹਲਾਇਨ ਫੇਰਨ ਸਿਰ
ਉਹ ਪੈਰ ਹਿਲਾ ਦਿੰਦੇ ਹੈ ਤੇ ਗੁਰੂ ਜੀ ਤਾਲ ਗਲਤ ਹੈ ਸਿਰ ਫੇਰ ਦਿੰਦੇ ਹਨ।
ਉਡ ਉਡ ਰਾਵਾ ਝੱਟ ਪਾਏ।
ਜਦੋਂ ਪਖੰਡੀ ਇਸ ਤਰ੍ਹਾਂ ਕੋਈ ਕ੍ਰਿਸ਼ਨ ਦਾ ਸਵਾਂਗ ਧਾਰ ਲੈਂਦਾ ਮਾਇਆ ਵਾਸਤੇ, ਕੋਈ ਗੋਪੀਆਂ ਦਾ ਉਡ ਉਡ ਰਾਵਾ ਝੱਟ ਪਾਏ, ਜਿਹੜੇ ਉਹ ਨੱਚਦੇ ਹੈ, ਤੇ ਫਿਰ ਸਾਧ ਸੰਗਤ ਜੀ ਰਾਵਾ ਜਿਹੜੀ ਰਾਖ ਹੈ ਉਡ ਉਡ ਕੇ ਉਹਨਾਂ ਦੇ ਝਾਟੇ ਸਿਰ ਵਿਚ ਪੈਂਦੀ ਹੈ।
ਵੇਖੇ ਲੋਕ ਹੱਸੇ ਘਰ ਜਾਏ,
ਇਹਨਾਂ ਰਾਸਧਾਰੀਆਂ ਨੂੰ ਲੋਕ ਵੇਖਦੇ ਹੈ ਤੇ ਘਰ ਜਾ ਕੇ ਹੱਸਦੇ ਹੈ ਤੇ ਲੋਕ ਮਾਇਆ ਵਾਸਤੇ ਕੀ ਡਰਾਮੇ ਕਰਦੇ ਹੈ।
ਰੋਟੀਆਂ ਕਾਰਨ ਪੂਰ ਹੈ ਤਾਲ,
ਇਹਨਾਂ ਚੋਂ ਕੋਈ ਕ੍ਰਿਸ਼ਨ ਰਾਧਿਕਾ ਹੋਵੇ, ਉਹ ਤਾਂ ਭਗਵਾਨ ਸੀ, ਉਹ ਭਗਵਾਨ ਦੇ ਘਰ ਵਾਲੀ ਸੀ, ਉਹਨਾਂ ਨੂੰ ਰੋਟੀਆਂ ਵਾਸਤੇ ਡਰਾਮਾ ਕਰਨ ਦੀ ਕੀ ਲੋੜ ਹੈ। ਕਹਿੰਦੇ ਤਾਂ ਪਖੰਡੀ ਉਹਨਾਂ ਦੇ ਝੂਠੇ ਸਵਾਂਗ ਧਾਰ ਕੇ ਰੋਟੀਆਂ ਕਾਰਨ ਪੂਰੇ ਤਾਲ, ਇਹ ਰੋਟੀਆਂ ਦੀ ਪ੍ਰਾਪਤੀ ਵਾਸਤੇ ਤਾਲ ਪੂਰ ਰਹੇ ਹਨ।
ਆਪ ਪਛਾੜ ਹੈ ਧਰਤੀ ਨਾਲ,
ਆ ਫਿਰ ਪੁਹਾਟਣੀਆਂ ਖਾ ਕੇ ਇਹ ਧਰਤੀ ਦੇ ਉੱਪਰ ਡਿੱਗ ਪੈਂਦੇ ਹਨ।
ਗਾਵਨ ਗੋਪੀਆਂ ਗਾਵਨ ਕਾਨ,
ਗੋਪੀਆਂ ਜਿਹੜੀਆਂ ਬਣੀਆਂ ਹੋਈਆਂ ਉਹ ਵੀ ਗਾਉਂਦੀਆਂ ਹਨ, ਤੇ ਕਾਨ ਜਿਹੜੇ ਫਰਜੀ ਕ੍ਰਿਸ਼ਨ ਬਣੇ ਫਿਰਦੇ ਹੈ ਉਹ ਵੀ ਗਾਉਂਦੇ ਹਨ।
ਗਾਵਨ ਸੀਤਾ ਰਾਜੇ ਰਾਮ,
ਕੋਈ ਸੀਤਾ ਬਣ ਜਾਂਦਾ ਸਵਾਂਗ ਧਾਰ ਲੈਂਦਾ, ਜਿਹੜੇ ਦੁਸਹਿਰਾ ਹੁੰਦਾ ਫਰਜੀ ਸਵਾਂਗ ਧਾਰ ਲੈਂਦੇ ਹੈ, ਇਹ ਤਾਂ ਉਹਨਾਂ ਮਹਾਂਪੁਰਖਾਂ ਦੀ ਬੇਇੱਜ਼ਤੀ ਕਰਦੇ ਹੈ। ਪਾਪੀ ਲੋਕ ਮਹਾਂਪੁਰਸ਼ਾਂ ਦਾ ਕੋਈ ਸਵਾਂਗ ਕਿਵੇਂ ਧਾਰ ਸਕਦਾ ਹੈ। ਇਸ ਤਰ੍ਹਾਂ ਕੋਈ ਸੀਤਾ ਬਣ ਜਾਂਦਾ ਹੈ, ਜਿਹੜੇ ਵਿਵਚਾਰੀ ਲੋਕ ਹਨ। ਗਾਵਨ ਸੀਤਾ ਰਾਜੇ ਰਾਮ, ਇਸ ਤਰ੍ਹਾਂ ਸੀਤਾ ਬਣ ਕੇ ਕੋਈ ਰਾਜਾ ਰਾਮ ਬਣ ਕੇ ਗਾਉਂਦੇ ਹਨ, ਤੇ ਸਾਰਾ ਪੁਆੜਾ ਰੋਟੀ ਦਾ ਹੀ ਹੈ।
ਨਿਰਭਉ ਨਿਰੰਕਾਰ ਸੱਚ ਨਾਮ,
ਸੱਚ ਨਾਮ ਜਿਨ੍ਹਾਂ ਨੇ ਜਪਿਆ ਉਹ ਜਾਣਦੇ ਹੈ ਕਿ ਭੈ ਤੋਂ ਰਹਿਤ ਇੱਕ ਨਿਰਭਉ ਨਿਰੰਕਾਰ ਪਰਮੇਸ਼ਰ ਹੀ ਹੈ, ਸੱਚ ਨਿਸ਼ਚੇ ਕਰਕੇ।
ਜਾ ਕਾ ਕੀਆ ਸਗਲ ਜਹਾਨ,
ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰਾ ਜਹਾਨ ਪਿਆਰੋ ਪੈਦਾ ਕੀਤਾ ਹੈ।
ਸੇਵਕ ਸੇਵਹਿ ਕਰਮ ਚੜਾਓ,
ਸੇਵਕ ਸੇਵਾ ਕਰਦੇ ਹੈ, ਜਿਨ੍ਹਾਂ ਤੇ ਕਰਮ ਕਿਰਪਾ ਹੁੰਦੀ ਹੈ ਉਹਨਾਂ ਨੂੰ ਪ੍ਰੇਮ ਦਾ ਰੰਗ ਨਾਮ ਦਾ ਰੰਗ ਚੜਾਓ ਚੜ ਜਾਂਦਾ ਹੈ।
ਤਿੰਨੀ ਰਹਿਣ ਜਿਨ੍ਹਾਂ ਮਨ ਚਾਓ,
ਜਿਨ੍ਹਾਂ ਨੇ ਸਾਧ ਸੰਗਤ ਜੀ ਮਨ ਵਿੱਚ ਚਾਓ ਪ੍ਰੇਮ ਦਾ ਗ੍ਰਹਿਣ ਕੀਤਾ, ਉਹਨਾਂ ਵਾਸਤੇ ਉਮਰ ਰੂਪੀ ਰਾਤ ਜਿਹੜੀ ਬੜੀ ਭਿੱਜੀ ਹੋਈ ਨਜ਼ਰ ਆਉਂਦੀ, ਭਾਵ ਪ੍ਰੇਮ ਵਿੱਚ ਉਹ ਸਲਗਨ ਲਿਵਲੀਨ ਹੋ ਜਾਂਦੇ ਹਨ।
ਸਿੱਖੀ ਸਿੱਖਿਆ ਗੁਰ ਵਿਚਾਰ,
ਸਿੱਖ ਕੌਣ ਹੈ? ਜਿਨ ਗੁਰਾਂ ਦੀ ਸਿੱਖਿਆ ਸਿੱਖ ਲਈ ਅਤੇ ਵਿਚਾਰ ਪ੍ਰਾਪਤ ਕਰ ਲਈ, ਵਿਚਾਰ ਮਰਯਾਦਾ ਵਿੱਚ ਆਪਣਾ ਜੀਵਨ ਬਣਾ ਲਿਆ, ਉਹ ਹੀ ਸਿੱਖ ਹੈ।
ਨਦਰੀ ਕਰਮ ਲਗਾਏ ਪਾਰ,
ਜਿਨ੍ਹਾਂ ਤੇ ਸਤਿਗੁਰਾਂ ਦੀ ਨਦਰ ਹੋ ਗਈ ਹੈ, ਸ਼ੁਭ ਕਰਮ ਕੀਤੇ ਹੈ, ਉਹ ਗੁਰੂ ਦੀ ਕਿਰਪਾ ਦੁਆਰਾ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਹਨ, ਸ਼ੈਲ ਲਗੰਦੇ ਪਾਰ ਗੋਰੀ ਮਨ ਧੀਰਿਆ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਕੋਲੂ ਚਰਖਾ ਚੱਕੀ ਚੱਕ,
ਕੋਲੂ ਕੋਲੂ ਦੀ ਨਿਆਂ ਜਿਹੜੇ ਕਾਮੀ ਲੋਕ ਹੈ ਉਹ ਔਰਤਾਂ ਮਗਰ ਘੁੰਮਦੇ ਫਿਰਦੇ, ਜਿਵੇਂ ਕੋਲੂ ਘੁੰਮਦਾ ਇਸ ਤਰ੍ਹਾਂ ਉਹ ਬੇਸਵਾ ਦੇ ਦੁਆਰਿਆਂ ਤੇ ਗੇੜੇ ਕੱਢਦੇ ਫਿਰਦੇ ਹਨ। ਕੋਲੂ ਫਿਰ ਚਰਖਾ, ਜਿਵੇਂ ਇਸਤਰੀਆਂ ਦਾ ਚਰਖਾ ਘੁੰਮਦਾ ਇਸ ਤਰ੍ਹਾਂ ਕ੍ਰੋਧੀ ਆਦਮੀ ਘੁੰਮਦੇ ਫਿਰਦੇ, ਜਿਵੇਂ ਚਰਖਾ ਤੁੰਬਾ ਤੁੰਬਾ ਕਰ ਦਿੰਦਾ ਇਸ ਤਰ੍ਹਾਂ ਦੀ ਕ੍ਰੋਧੀਆਂ ਦੀ ਹਾਲਤ ਹੁੰਦੀ। ਕੋਲੂ ਚਰਖਾ ਫਿਰ ਆ ਗਿਆ ਚੱਕੀ, ਚੱਕੀ ਦੀ ਨਹੀਂ ਹੰਕਾਰੀ ਲੋਕ ਹੈ, ਜਿਵੇਂ ਚੱਕੀ ਦੂਸਰੇ ਪੁੜ ਨੂੰ ਦੂਆ ਪੁੜ ਦਬਾਉਂਦਾ ਨਾ, ਹੰਕਾਰੀ ਲੋਕ ਗਰੀਬ ਨੂੰ ਦਬਾਉਣਾ ਚਾਹੁੰਦੇ ਹੈ, ਉਹ ਚੱਕੀ ਦੀ ਨਿਆਈ ਹਨ। ਚੱਕੀ ਤੇ ਫਿਰ ਆ ਗਿਆ ਚੱਕ, ਚੱਕ ਸਾਧ ਸੰਗ ਜੀ ਹੁੰਦਾ ਘੁਮਿਆਰ ਦਾ, ਜਿਹਦੇ ਉੱਪਰ ਭਾਂਡੇ ਘੜੇ ਜਾਂਦੇ ਹੈ, ਜਿਵੇਂ ਉਹ ਘੁੰਮਦਾ ਇਸੇ ਤਰ੍ਹਾਂ ਉਹ ਚੱਕ ਦੀ ਨਿਆਈ। ਜਿਹੜੇ ਲੋਭੀ ਲੋਕ ਹੈ ਉਹ ਮਾਇਆ ਪਦਾਰਥਾਂ ਪਿੱਛੇ ਦੌੜੇ ਫਿਰਦੇ ਹਨ।
ਥਲ ਬਰੋਲੇ ਬਹੁਤ ਅਨੰਤ,
ਥਲ ਬਰੋਲੇ ਬਹੁਤ ਅਨੰਤ, ਤੇ ਥਲ ਬਰੋਲੇ ਬਹੁਤ ਅਨੰਤ, ਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਟਿੱਬਿਆਂ ਵਿੱਚ ਬਾਂਬ ਰੋਲੇ ਆਉਂਦੇ, ਇਸੇ ਤਰ੍ਹਾਂ ਜਿਹੜੇ ਹੈਗੇ ਹੈ ਆਪਣੇ ਲੋਭੀ ਲੋਕ ਉਹ ਦੌੜੇ ਫਿਰਦੇ ਹਨ ਬਰੋਲਿਆਂ ਦੀ ਨਿਆਈ। ਭੱਜੇ ਫਿਰਦੇ ਹਨ, ਸੰਕਲਪਾਂ ਵਿਕਲਪਾਂ ਬਾਸ਼ਨਾ ਦੇ ਬੱਝੇ ਹੋਏ ਦੌੜੇ ਫਿਰਦੇ ਹਨ, ਔਰ ਫਲ ਬਰੋਲੇ ਬਹੁਤ ਅਨੰਤ ਬਹੁਤ ਹੀ ਲੋਕ ਦੌੜੇ ਫਿਰਦੇ ਹਨ।
ਲਾਟੂ ਮਾਦਾਣੀਆ ਅਨਗਾ,
ਲਾਟੂ ਲਾਟੂ ਦੀ ਨਿਆਏ ਜਿਨ੍ਹਾਂ ਦਾ ਮਨ ਛਿੰਨ ਭਿੰਨ ਹੈ, ਜਿਵੇਂ ਲਾਟੂ ਟਿਕਦਾ ਨੀ ਨਾ ਹਿਲਦਾ ਰਹਿੰਦਾ, ਉਹਨਾਂ ਦਾ ਮਨ ਵੀ ਟਿਕਾ ਚ ਨੀ ਹੁੰਦਾ, ਸੰਕਲਪਾਂ ਵਿਕਲਪਾਂ ਦੇ ਬੱਧੇ ਹੋਏ ਉਹ ਵੀ ਚੰਚਲ ਰਹਿੰਦੇ ਹਨ। ਲਾਟੂ ਮਾਦਾਣੀਆ ਜਿਵੇਂ ਮਧਾਣੀ ਮੱਥ ਦਿੰਦੀ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੂੰ ਜਿਹੜੀਆਂ ਮਲੀਨ ਬਾਸ਼ਨਾ ਹਨ ਦਿਨ ਰਾਤ ਮਲਦੀਆਂ ਹਨ, ਮੱਥ ਦਿੰਦੀਆਂ ਹਨ, ਰਿੜਕਦੀਆਂ ਹਨ, ਮਨ ਨੂੰ ਬੇਚੈਨ ਰੱਖਦੀਆਂ ਹਨ। ਅਨਗਾਹ ਅਨਗਾਹ ਤੋਂ ਲੈਣਾ ਹੈ ਜਿਸ ਤਰ੍ਹਾਂ ਜੱਟਾਂ ਦੇ ਅੱਗੇ ਫਲੇ ਚੱਲਦੇ ਹੁੰਦੇ ਸੀ, ਤੈਨੂੰ ਤਾਂ ਜਾਇਦਾਰ ਜੀ ਪਤਾ ਨਾ, ਨਵਿਆਂ ਨੀ ਪਤਾ ਇਹ ਸਾਇੰਸ ਯੁਗ ਚ ਜੰਮੇ, ਸੋ ਫਲਿਆਂ ਨਾਲ ਅੱਗੇ ਕਣਕ ਵਗੈਰਾ ਗਾਉਂਦੇ ਹੁੰਦੇ ਸੀ, ਜਿਸ ਤਰ੍ਹਾਂ ਅਨਗਾਹ ਉਹ ਫਲੇ ਗਾਉਂਦੇ ਹਨ, ਇਸ ਤਰ੍ਹਾਂ ਜਿਹੜੇ ਸਾਹਿਬ ਬਕਾਰੀ ਲੋਕ ਹੈ ਉਹਨਾਂ ਦੇ ਮਨ ਦੀ ਅਵਸਥਾ ਵੀ ਐਸੀ ਹੋਈ ਹੋਈ ਹੁੰਦੀ ਹੈ।
ਪੰਖੀ ਪੌਦਿਆਂ ਲੈਣ ਨਸਾ,
ਜਿਵੇਂ ਪੰਖੀ ਇੱਲਾਂ ਤੇ ਗਿਲਜਾਂ ਆਕਾਸ਼ ਬਹੁਤ ਉੱਚਾ ਉੱਡ ਜਾਂਦੀਆਂ, ਇਸ ਤਰ੍ਹਾਂ ਜਿਨ੍ਹਾਂ ਦਾ ਮਨ ਚੰਚਲ ਹੈ ਛੇਕਚਲੀ ਵਾਂਗੂ, ਉਹ ਵੀ ਹਵਾਈ ਅਡਾਨਾ ਬੜੀਆਂ ਲਾਉਂਦੇ, ਮਨੋਰਾਜ ਬਣਾਈ ਜਾਂਦੇ ਹੈ, ਮਨ ਦੇ ਕਿਲੇ ਬਣਾਈ ਜਾਂਦੇ ਹਨ। ਫੇਰ ਬੋਲ ਦਿਓ,
ਪੰਖੀ ਪੌਂਦਿਆਂ ਲੈਣ ਨਸਾ,
ਹਾਂ ਉਹ ਪੰਖੀਆਂ ਦੇ ਨੇ ਭੌਂਦੇ ਜਿਵੇਂ ਸਾਹ ਨੀ ਲੈਂਦੇ, ਕੋਈ ਸਾਹ ਉੱਡੀ ਜਾਂਦੇ, ਇਸ ਤਰ੍ਹਾਂ ਜਿਹੜੇ ਲੋਕ ਹਨ ਉਹ ਵੀ ਲੰਮੇ ਸਾਹ ਵਿਚ ਦੌੜੇ ਭੱਜੇ ਫਿਰਦੇ ਹੈ ਪਦਾਰਥਾਂ ਦੀ ਪ੍ਰਾਪਤੀ ਵਾਸਤੇ।
ਸੂਐ ਚਾੜ ਪਵਾਹੀਐ ਜੰਤ,
ਜਿਵੇਂ ਉਹ ਜਿਹੜੇ ਬੱਚੇ ਆ ਉਹ ਕੀ ਕਰਦੇ ਹੈ, ਸੂਇਆਂ ਨੂੰ ਛੋਟੇ ਛੋਟੇ ਜਿਹੜੇ ਅੱਕ ਟਿੱਡੇ ਹੁੰਦੇ ਨਾ ਸੂਲ ਉੱਤੇ ਘੁਮਾ ਕੇ ਖੁਸ਼ ਹੁੰਦੇ ਆ, ਉਹ ਭੱਜੇ ਫਿਰਦੇ ਆ ਸੂਲ ਦੇ ਉੱਤੇ, ਇਸ ਤਰ੍ਹਾਂ ਹੀ ਜੀਵ ਜੰਤੂ ਦੌੜੇ ਫਿਰਦੇ ਹਨ। ਜਾਂ ਬਾਜੀਗਰ ਜੰਤ ਨਾਮ ਬਾਜੀਗਰ ਦਾ, ਜਿਹੜੇ ਬਾਜੀ ਲੋਕ ਵੀ ਸੀਖ ਦੇ ਉੱਤੇ ਨੱਚਣਾ ਬੜਾ ਜਾਣਦੇ ਆ, ਇਸ ਤਰ੍ਹਾਂ ਅਥਵਾ ਜਿਹੜੇ ਚੋਰ ਲੋਕ ਹੈ ਉਹਨਾਂ ਨੂੰ ਵੀ ਅੱਗੇ ਸੂਲ ਦੇ ਉੱਤੇ ਘੁਮਾਉਂਦੇ ਸੀ, ਇਸ ਤਰ੍ਹਾਂ ਸਾਧ ਸੰਗਤ ਜੀ ਘੁਮਾਏ ਜਾਂਦੇ ਹਨ, ਇਹਨਾਂ ਦਾ ਕੋਈ ਅੰਤ ਨਹੀਂ, ਐਸੇ ਜੀਵ ਜੰਤੂ ਜੋ ਹਨ।
ਨਾਨਕ ਪਾਉਂਦਿਆਂ ਗਣਤ ਨ ਅੰਤ,
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਰਾਸਧਾਰੀਆਂ ਨੂੰ ਨੱਚਣ ਟੱਪਣ ਨਾਲ ਹੀ ਬ੍ਰਹਮ ਗਿਆਨ ਹੋ ਜਾਂਦਾ ਹੋਵੇ, ਲਾਟੂ ਵੀ ਘੁੰਮਦੇ ਆ, ਮਧਾਣੀਆਂ ਵੀ ਘੁੰਮਦੀਆਂ ਹਨ, ਫਲੇ ਵੀ ਘੁੰਮਦੇ ਆ, ਇਹ ਇੱਲਾਂ ਉੱਲਾਂ ਵੀ ਆਕਾਸ਼ ਦੌੜੀਆਂ ਫਿਰਦੀਆਂ, ਬਾਜੀਗਰ ਵੀ ਇਸ ਤਰ੍ਹਾਂ ਬੜਾ ਕੁਝ ਕਰਦਾ ਹੈ, ਫਿਰ ਇਹਨਾਂ ਸਾਰਿਆਂ ਨੂੰ ਬ੍ਰਹਮ ਗਿਆਨ ਹੋ ਜਾਣਾ ਚਾਹੀਦਾ ਸੀ, ਹੋਇਆ ਨਹੀਂ। ਕਾਰਨ ਕੀ? ਕਹਿੰਦਾ ਮਹਾਰਾਜ ਬ੍ਰਹਮ ਗਿਆਨ ਤਾਂ ਇਉਂ ਹੋਇਆ ਨਹੀਂ, ਕਹਿੰਦੇ ਉਹ ਜਿਹੜੇ ਰਾਸਧਾਰੀਏ ਆ ਉਹ ਵੀ ਦੌੜੇ ਭੱਜੇ ਫਿਰਦੇ ਆ, ਜੇ ਨੱਸਣ ਭੱਜਣ ਨਾਲ ਹੀ ਬ੍ਰਹਮ ਗਿਆਨ ਹੋ ਜਾਏ, ਆ ਜਿੰਨੇ ਗਿਣੇ ਆ ਇਹਨਾਂ ਸਾਰਿਆਂ ਨੂੰ ਹੋ ਜਾਣਾ ਚਾਹੀਦਾ ਸੀ, ਪਰ ਹੋਇਆ ਨਹੀਂ, ਇਹ ਤਾਂ ਸਭ ਫੁਟਕਲ ਕਿਰਿਆ ਹੈ।
ਬੰਧਨ ਬੰਦ ਪਵਾਏ ਸੋਏ,
ਬੰਧਨ ਬੰਦ ਇਹ ਸੰਸਾਰ ਜੋ ਬੰਦ ਹੈ, ਹਾਂਜੀ ਇਹਦੇ ਜੋ ਬੰਧਨ ਪੁੱਤਰੀ ਤੇਰੀ ਸਭ ਥਾਟੀ, ਇਸ ਸ਼ਬਦ ਵਿਚ ਵੀ ਨੌ ਪ੍ਰਕਾਰ ਦਾ, ਫਿਰ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰਨਾਰ, ਇਹ ਸਾਰੇ ਸ਼ਬਦ ਬੰਧਨ ਦੱਸੇ ਹੈ, ਇਸ ਕਰਕੇ ਇਹਨਾਂ ਬੰਧਨਾਂ ਦੇ ਵਿਚ ਸੰਸਾਰ ਵਿਚ ਸਾਰੇ ਪਾ ਕਰਕੇ ਬੰਦ ਬੰਨ ਕਰਕੇ ਭਵਾਏ ਸੋਏ, ਉਸ ਕਰਤੇ ਨੇ ਘੁਮਾਏ ਹੋਏ, ਜਿਹੜੇ ਉਹਦਾ ਭਜਨ ਸਿਮਰਨ ਹੀ ਕਰਦੇ ਹੈਂਜੀ, ਉਹਨਾਂ ਨੂੰ ਐਸੇ ਬੰਧਨ ਪਾ ਦਿੱਤੇ, ਉਹ ਦੌੜੇ ਫਿਰਦੇ ਦਿਨ ਰਾਤ ਬੇਚੈਨ ਹੋਏ ਫਿਰਦੇ, ਨਾ ਦਿਨ ਟੇਕ ਆਉਂਦੀ ਨਾ ਰਾਤ ਸ਼ਾਂਤੀ ਆਉਂਦੀ ਹੈ, ਤੇ ਜਿਹੜੇ ਵਾਹਿਗੁਰੂ ਵੱਲ ਤੁਰ ਪੈਂਦੇ ਹੈ ਉਹਨਾਂ ਦੇ ਮਨ ਚੋਂ ਸਾਰੇ ਵਿਕਾਰ ਮਿਟ ਜਾਂਦੇ ਹੈ, ਸ਼ਾਂਤੀ ਆ ਜਾਂਦੀ ਹੈ, ਟਕਾ ਆ ਜਾਂਦਾ ਹੈ, ਕਲਪਨਾ ਮਿਟ ਜਾਂਦੀ ਹੈ, ਸੰਕਲਪਾਂ ਵਿਕਲਪਾਂ ਦੇ ਚੱਕਰਾਂ ਚੋਂ ਨਿਕਲ ਜਾਂਦੇ ਹਨ।
ਪਈਐ ਕਿਰਤ ਨੱਚੈ ਸਭ ਕੋਏ,
ਪਈਐ ਕਿਰਤ ਨੱਚੈ ਸਭ ਕੋਏ, ਮੱਥੇ ਦੇ ਉੱਤੇ ਜੋ ਲੇਖ ਲਿਖਿਆ ਹੋਇਆ ਕਿਰਤ ਨਿਸ਼ਾਨ ਪਿਆ ਹੋਇਆ ਉਹਦੇ ਅਨੁਸਾਰ ਇਹ ਜੀਵ ਸਾਰੇ ਨੱਚਦੇ ਟੱਪਦੇ ਆ। ਜਿਹੜਾ ਨਰਕ ਧਾਰੀਆ ਸੀ ਇਹ ਬੜੇ ਪਖੰਡ ਕਰਦਾ ਹੁੰਦਾ ਸੀ, ਇਹਨ ਬਹਿ ਜਾਣਾ ਇਹਦੇ ਚੇਲੇ ਚਾਟੜਿਆਂ ਨੇ ਮੂਹਰੇ ਨੱਚੀ ਜਾਣਾ ਤੇ ਪੰਗਤੀ ਪੜ੍ਹੀ ਜਾਣੀ, ਨਾਚ ਰੇ ਮਨ ਗੁਰ ਕੇ ਆਗੇ, ਸ਼ਰਾਬਾਂ ਪੀ ਜਾਣੀਆਂ, ਮਨ ਮੁਕਤਾ ਕਰੀ ਜਾਣੇ, ਇਸ ਤਰ੍ਹਾਂ ਦੇ ਭੈੜੇ ਕੰਮ ਕਰਦੇ ਕਹਿੰਦੇ ਹਨ ਪਿਆ ਕਿਰਤ ਨੱਚਿਆ ਸਭ ਕੋਈ। ਉਹ ਮੱਥੇ ਦੇ ਉੱਤੇ ਜਿਹੋ ਜਿਹੀ ਕਿਰਤ ਕਰਮ ਦਾ ਨਿਸ਼ਾਨ ਪਿਆ, ਉਵੇਂ ਸਾਰੇ ਨੱਚਦੇ ਟੱਪਦੇ ਭਾਵ ਦੌੜੇ ਭੱਜੇ ਫਿਰਦੇ ਆ। ਇਹਨਾਂ ਦੇ ਮਨ ਨੂੰ ਸ਼ਾਂਤੀ ਇਹੋ ਜਿਹਾ ਲੋਕਾਂ ਨੂੰ ਨਹੀਂ ਆਉਂਦੀ ਹੈ।
ਨੱਚ ਨੱਚ ਹੱਸ ਹੈ ਚੱਲ ਹੈ ਸੇ ਰੋਏ,
ਕਹਿੰਦੇ ਹਨ ਨੱਚ ਨੱਚ ਚੱਲੈ ਹੱਸੈ ਸੇ ਰੋਏ। ਇਸ ਕਰਕੇ ਉਹ ਦੇਖਣ ਵਾਲੇ ਤਾਂ ਹੱਸਦੇ ਐ, ਪਰ ਜੇ ਰਾਸਧਾਰੀਆਂ ਨੂੰ ਮਨ ਦੇ ਪਸੰਦ ਮਾਇਆ ਨਾ ਮਿਲੇ ਰੋਂਦੇ ਐ। ਇੰਨਾ ਨੱਚੇ ਟੱਪੇ ਵੀ ਰਾਸਾਂ ਵੀ ਪਾਈਆਂ ਤੇ ਡਡੋਰੂ ਖਾਲੀ ਲੈ ਕੇ ਤੁਰ ਚੱਲੇ, ਮਿਲਿਆ ਮਿਲਾਇਆ ਕੁਝ ਨੀ, ਉਹ ਵਿਚਾਰੇ ਰੋਂਦੇ ਹਨ।
ਉੱਡ ਨਾ ਜਾਹੀ ਸਿੱਧ ਨਾ ਹੋਏ,
ਹਾਂ ਉੱਡ ਨਾ ਜਾਹੀ ਸਿੱਧ ਨਾ ਹੋਏ, ਨਾ ਤਾਂ ਉੱਡ ਸਕਦੇ ਐ ਨਾ ਉਹਨਾਂ ਨੂੰ ਸਿੱਧੀ ਦੀ ਪ੍ਰਾਪਤੀ ਹੀ ਹੁੰਦੀ ਹੈ।
ਨੱਚਣ ਕੁੱਦਣ ਮਨ ਕਾ ਚਾਓ,
ਇਹ ਇਹਨਾਂ ਲੋਕਾਂ ਨੇ ਵੀ ਝੂਠਾ ਹੀ ਵੀ ਨੱਚਣਾ ਤੇ ਕੁੱਦਣਾ ਮਨ ਦਾ ਉਤਸ਼ਾਹ ਹੈ। ਇਹ ਜਰਾ ਦੀ ਜਰਾ ਕਾਹਦਾ ਉਤਸ਼ਾਹ ਹੈ, ਜਦ ਮਨ ਵਿੱਚ ਵਿਕਾਰ ਪੈਦਾ ਹੁੰਦੇ ਹੈ, ਚੰਚਲਤਾ ਪੈਦਾ ਹੁੰਦੀ ਹੈ।
ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ,
ਸਤਿਗੁਰੂ ਗਰੀਬ ਨਵਾਜ ਨੂੰ ਕਹਿਣ ਲੱਗਾ ਸ਼ੇਖ ਬ੍ਰਹਮ ਕਈ, ਕਹਿੰਦੇ ਮਾਰਾ ਨੱਚਣਾ ਤੇ ਕੁੱਦਣਾ ਮਨ ਦਾ ਚਾਅ ਹੈ। ਕਹਿੰਦੇ ਅਸੀਂ ਤੈਨੂੰ ਸਾਰਾ ਵਰਣਨ ਕਰਕੇ ਦੱਸ ਤਾਂ ਦਿੱਤਾ ਕਿ ਜੇ ਨੱਸਣ ਟੱਪਣ ਵਿੱਚ ਇਹ ਕੁਝ ਪ੍ਰਾਪਤੀ ਹੁੰਦੀ ਇਹਨਾਂ ਨੂੰ ਹੋ ਜਾਣੀ, ਚਾਹੀਦੀ ਇੱਕ ਖਿਨ ਮਾਤਰ ਟਿਕਦੇ ਨੀ। ਕਹਿੰਦੇ ਅੱਗੇ ਸੁਣ ਲਾ ਫੇ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਪਿਆਰ ਵਾਹਿਗੁਰੂ ਦਾ ਡਰ ਉਹਨਾਂ ਨੂੰ ਹੀ ਭਾਉ ਵਾਹਿਗੁਰੂ ਦਾ ਬ੍ਰਹਮ ਗਿਆਨ ਪ੍ਰਾਪਤ ਹੁੰਦਾ। ਇੱਥੇ ਤਿੰਨੇ ਹੀ ਅਰਥ ਲੱਗਣਗੇ। ਜਿਨ੍ਹਾਂ ਦੇ ਮਨ ਚ ਵਾਹਿਗੁਰੂ ਦਾ ਡਰ ਹੈ ਵਾਹਿਗੁਰੂ ਦਾ ਪਿਆਰ ਹੈ ਉਹਨਾਂ ਨੂੰ ਭਾਓ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੁਆਰਾ ਭਾਓ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ। ਉਹਨਾਂ ਦੀ ਮਨੁੱਖ ਜਨਮ ਧਾਰਿਆ ਹੋਇਆ ਸਫਲ ਹੋ ਜਾਂਦਾ ਹੈ।
ਪੌੜੀ ਨਾਉ ਤੇਰਾ ਨਿਰੰਕਾਰ ਹੈ,
ਹੇ ਵਾਹਿਗੁਰੂ ਤੇਰਾ ਜਿਹੜਾ ਨਾਂ ਹੈ ਉਹ ਨਿਰੰਕਾਰ ਹੈ, ਭਾਵ ਤੂੰ ਆਕਾਰ ਤੋਂ ਰਹਿਤ ਹੈ, ਤੇਰਾ ਕੋਈ ਆਕਾਰ ਨਹੀਂ ਤੇ ਜਿੰਨੇ ਆਕਾਰ ਹੈ ਉਹ ਤੇ ਤੋਂ ਬਿਨਾਂ ਨਹੀਂ, ਕਿਉਂਕਿ ਸਾਰਿਆਂ ਚ ਚੇਤਨ ਸਰੂਪ ਕਰਕੇ ਤੁਸੀਂ ਆਪ ਹੀ ਸਮਾਏ ਹੋ।
ਨਾ ਲਈਐ ਨਰਕ ਨਾ ਜਾਈਐ,
ਜਿਹੜੇ ਤੇਰਾ ਨਾਂ ਲੈਂਦੇ ਹੈ ਤੇਰੇ ਨਾਮ ਦੀ ਕਮਾਈ ਕਰਦੇ ਹਨ ਉਹ ਨਰਕ ਵਿੱਚ ਨਹੀਂ ਜਾਂਦੇ ਹਨ, ਅਥਵਾ ਉਹ ਨਰਕ ਕਿਉਂ ਜਾਣਗੇ। ਜੇ ਤੇਰਾ ਨਾਂ ਲੈਣ ਨਾਲ ਨਰਕੇ ਹੀ ਜਾਣਾ ਤੇ ਫਿਰ ਤੇਰਾ ਨਾਂ ਲੈਣ ਦਾ ਲਾਭ ਕੀ ਹੈ? ਨਾਂ ਲੈਣ ਦਾ ਤੇ ਇਹੀ ਲਾਭ ਹੈ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹਿ, ਭੌਜਨ ਬਿਖਮ ਸਗਾਹੁ ਗੁਰ ਸਭ ਦੀ ਪਾਰ ਪਾਹ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹਿ, ਕਲ ਮੈਂ ਇਹ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਵਿੱਚ ਇਹ ਵੱਡਾ ਭਾਰੀ ਪੁੰਨ ਹੈ ਜੋ ਗੋਬਿੰਦ ਦੇ ਗੁਣਾਂ ਦਾ ਗਾਇਨ ਕਰਨਾ ਹੈ। ਇਸ ਲਈ ਜੋ ਆਪ ਜੀ ਦਾ ਨਾਮ ਲੈਂਦੇ ਹਨ ਉਹ ਨਰਕ ਵਿੱਚ ਨਹੀਂ ਜਾਂਦੇ ਹਨ।
ਜੀਉ ਪਿੰਡ ਸਭ ਤਿਸ ਦਾ,
ਸ਼ੇਖ ਬ੍ਰਹਮ ਨੇ ਕਿਹਾ ਕਿ ਮਹਾਰਾਜ ਫਿਰ ਕਲਿਆਣ ਕਿਵੇਂ ਹੋਵੇ? ਕਹਿਣ ਲੱਗੇ ਇਹ ਜੀਉ ਮਨ ਤੇ ਪਿੰਡ ਸਰੀਰ ਇਹ ਸਾਰਾ ਕੁਝ ਵਾਹਿਗੁਰੂ ਦਾ ਸਮਝ ਲੈ, ਇਹਦੇ ਤੇ ਆਪਣੀ ਮੇਰ ਨਾ ਕਰੇ। ਅਸੀਂ ਤਾਂ ਆਪਣੀ ਬਹੁਤ ਮੇਰ ਕੀਤੀ ਹੋਈ ਹੈ, ਆਪਣੀ ਮਰਜ਼ੀ ਨਾਲ ਇਸ ਨੂੰ ਚਲਾਉਂਦੇ ਹਾਂ। ਕਹਿੰਦੇ ਇਸ ਦੇ ਉੱਤੇ ਮੇਰ ਨਾ ਕਰੇ, ਇਹ ਵਾਹਿਗੁਰੂ ਦੀ ਬਖਸ਼ਿਸ਼ ਜਾਣ ਲੈਣਾ ਕਰੇ। ਜੀਉ ਪਿੰਡ ਸਭ ਤਿਸ ਦਾ ਅੱਗੇ,
ਦੇ ਖਾਜੈ ਆਖ ਗਵਾਈ ਹੈ,
ਕਿਉਂਕਿ ਬੰਦੇ ਦੇ ਉੱਤੇ ਦੇਵ ਡੰਡ ਪਿੱਤਰ ਡੰਡ ਰਾਜ ਡੰਡ ਤੇ ਰਿਸ਼ ਡੰਡ ਚਾਰ ਹੈ। ਜੇ ਰਿਸ਼ੀਆਂ ਦਾ ਡੰਡ ਨਾ ਭਰੇ ਤਿੰਨ ਡੰਡ ਨੂੰ ਲੱਗਦੇ ਰਹਿੰਦੇ, ਕਿਉਂਕਿ ਜਿਹੜਾ ਰਿਸ਼ੀਆਂ ਦਾ ਡੰਡ ਹੈ ਪਰਮੇਸ਼ਰ ਦਾ ਆਪਣਾ ਡੰਡ ਹੈ। ਇਹ ਕੀ ਹੈ, ਚੌਵੀ ਘੰਟਿਆਂ ਚੋਂ ਢਾਈ ਘੰਟੇ ਸਿਮਰਨ ਦਾ ਦਸਵੰਧ ਕੱਢਣਾ ਔਰ ਆਪਣੀ ਕਿਰਤ ਦਾ ਦਸਵਾਂ ਹਿੱਸਾ ਕੱਢਣਾ, ਜਿਹੜੇ ਐਸਾ ਨਹੀਂ ਕਰਦੇ ਉਹਨਾਂ ਨੂੰ ਫਿਰ ਦੇਵਤਿਆਂ ਦਾ ਡੰਡ, ਅੱਗ ਲੱਗ ਗਈ, ਹੜ੍ਹਾਂ ਨਾਲ ਤਬਾਹੀ, ਹੋਰ ਪ੍ਰਕਿਰਤੀ ਦੇ ਕਈ ਪ੍ਰਕੋਪ ਹਨ। ਪਿੱਤਰ ਡੰਡ ਘਰ ਵਿੱਚ ਕਾਲਾ ਜਹਿਮਤ ਬਿਮਾਰੀਆਂ ਆਦਿਕ, ਸੋ ਇਸੇ ਤਰ੍ਹਾਂ ਰਾਜ ਡੰਡ ਕੋਈ ਮੁਕੱਦਮੇਬਾਜ਼ੀ ਨਜਾਇਜ਼ ਟੈਕਸ ਆਦਿਕ ਇਹ ਲੱਗਦੇ ਰਹਿੰਦੇ ਮੰਨੇ ਜਾਂ ਕੋਈ ਨਾ ਮੰਨੇ ਭੋਗਣੇ ਪੈਂਦੇ ਇਸ ਕਰਕੇ ਕਹਿੰਦੇ ਹਨ ਕਿ ਇਹ ਸਾਰੀ ਅਮਾਨਤ ਵਾਹਿਗੁਰੂ ਦੀ ਜਾਣ ਕਰਕੇ ਵਰਤੇ ਦੇ ਖਾਜੈ ਜੋ ਕੁਛ ਉਹਨੂੰ ਦਿੱਤਾ ਉਸ ਨੂੰ ਰਲ ਮਿਲ ਕੇ ਛਕੇ ਛਕਾਏ ਦਮੜਾ ਤੀਸੀ ਕਾ ਜੋ ਖਰਚੇ ਅਰਖਾਏ ਦੇਵੈ ਦਲਾਏ ਰਜਾਏ ਖੁਦਾਏ ਹੋਤਾ ਨਾ ਰਾਖੇ ਅਕੇਲਾ ਨਾ ਖਾਏ ਇਸ ਤਰ੍ਹਾਂ ਦੇ ਖਾਜੈ ਆਪ ਗੁਆਈਏ ਇਹ ਨੀ ਵੀ ਦਸਾਂ ਨੂੰ ਰੋਟੀ ਖਿਲਾ ਦਿੱਤੀ ਤੇ ਸਪੀਕਰ ਸਾਰੇ ਪਿੰਡ ਜੀ ਮੈਂ ਬਹੁਤ ਵੱਡਾ ਪੁੰਨ ਅਸਮੇਧ ਯੱਗ ਕੀਤਾ ਗਜ ਕੇ ਬੋਲੋ ਦੇ ਖਾਜੈ ਦੂਸਰੇ ਨੂੰ ਭੋਜਨ ਖਿਲਾ ਕੇ ਪੁੰਨ ਦਾਨ ਕਰਕੇ ਆਪ ਗੁਆਈਏ ਆਪਾ ਭਾਵ ਗੁਆ ਦੇਵੇ ਹੰਕਾਰ ਨਾ ਕਰੇ ਨਿਮਰਤਾ ਨੂੰ ਧਾਰਨ ਕਰ ਲਵੇ
ਜੇ ਲੋੜ ਹੈ ਚੰਗਾ ਆਪਣਾ
ਜੇ ਤੂੰ ਆਪਣਾ ਚੰਗਾ ਲੋੜਦਾ ਫਿਰ ਮੇਰਾ ਭਲਾ ਹੋਵੇ ਚੰਗਾ ਹੋਣ ਦੀ ਜੇ ਤੈਨੂੰ ਇੱਛਾ ਹੈ ਐਸੀ
ਕਰ ਪੁੰਨਹੋ ਨੀਚ ਸਦਾਈਐ
ਪੁੰਨ ਕਰਕੇ ਆਪਣੇ ਆਪ ਨੂੰ ਨੀਚ ਸਦਾਉਣਾ ਕਰੀਏ ਕਿ ਮੈਂ ਤਾਂ ਭਾਈ ਗਰੀਬ ਹਾਂ ਮੈਂ ਕੀ ਕੀਤਾ ਇਹ ਸਾਰਾ ਕੁਛ ਕਰ ਹੈ ਰਾਮ ਹੋਏ ਹੈ ਸੋਏ ਇਹ ਜੋ ਕੁਝ ਕੀਤਾ ਕਰਾਇਆ ਇਹ ਮੇਰੇ ਵਾਹਿਗੁਰੂ ਨੇ ਕੀਤਾ ਕਬੀਰ ਦੇ ਬਾਬ ਤੋਂ ਪੰਡਿਆਂ ਨੇ ਕੁਝ ਗਲਤੀ ਕੀਤੀ ਸੀ ਪੀ ਦੀ ਪੂਜਾ ਬੜੀ ਹੋ ਰਹੀ ਹੈ ਪੁਜਾਰੀ ਲੋਕਾਂ ਨੇ ਈਰਖਾ ਹੁੰਦੀ ਹੈ ਬਰਾਬਰ ਦਿਆਂ ਨੂੰ ਕਹਿੰਦੇ ਕਬੀਰ ਜਿਹੜਾ ਇਹਦੇ ਕੱਲ ਨੂੰ ਪੜਾਰਾ ਸਾਰੇ ਡੌਂਡੀ ਪਟਾ ਤੀ ਇਹਦੀ ਬੜੀ ਸ਼ੋਭਾ ਹੋ ਰਹੀ ਇਹ ਵਿਚਾਰੇ ਨੇ ਕਿਹਾ ਕਿ ਤਾਂ ਬੜੀ ਹੱਤਕ ਵਾਲੀ ਗੱਲ ਕਰ ਦਿੱਤੀ ਇਹ ਉੱਠ ਕਰਕੇ ਗੰਗਾ ਕਿਨਾਰੇ ਜਾ ਬੈਠਾ ਹੁਣ ਇਹਦੇ ਘਰ ਨੂੰ ਆਮ ਲੋਕ ਤੁਰੇ ਹੋਏ ਹੈ ਭੰਡਾਰਾ ਹੋਏਗਾ ਸ਼ਗਾਂ ਛਕਾਵਾਂਗੇ ਸੋ ਉਹ ਆ ਕੇ ਪੁੱਛਦੇ ਜਿਲੇ ਉਹਨੇ ਕਿਹਾ ਸਾਨੂੰ ਤਾਂ ਪਤਾ ਨਹੀਂ ਮਾਤਾ ਜੀ ਕਮਾਲੀ ਕਮਾਲਾ ਇਹਦੇ ਪੁੱਤਰ ਧੀ ਆਏ ਕਿ ਭਗਤ ਜੀ ਤੁਸੀਂ ਤਾਂ ਇੱਥੇ ਆ ਕੇ ਬਹਿ ਗਏ ਲੋਕ ਸਾਡੀ ਜਾਨ ਵੱਢ ਕੇ ਖਾ ਰਹੇ ਹੈ ਸੋ ਭੰਡਾਰਾ ਉੱਥੇ ਕਿੱਥੇ ਹੈ ਕਬੀਰ ਕਹਿੰਦਾ ਇਉਂ ਕਰੋ ਮੈਂ ਵੀ ਰਾਮ ਰਾਮ ਜਪਦਾ ਤੁਸੀਂ ਵੀ ਸਾਰੇ ਜਪੋ ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮ ਤਾਂ ਲਏਗਾ ਰਾਖ ਵਾਹਿਗੁਰੂ ਵਾਹਿਗੁਰੂ ਕਰੀ ਚਲੋ ਜੇ ਕੋਈ ਹੋਇਆ ਤਾਂ ਹੁਣ ਲੱਜਾ ਰੱਖ ਲਓ ਹੁਣ ਹੋ ਵੀ ਕੀ ਸਕਦਾ ਸ਼ਰਾਰਤੀਆਂ ਤੇ ਸ਼ਰਾਰਤ ਕਰ ਦਿੱਤੀ ਹੈ ਹੁਣ ਹੋ ਕੀ ਸਕਦਾ ਕਿਉਂਕਿ ਸ਼ਰਾਰਤੀ ਲੋਕ ਜਿਹੜੇ ਹੁੰਦੇ ਹੈ ਅੱਗ ਲਾਈ ਦੇ ਡੱਬੂ ਨਿਆਈਆਂ ਚ ਇਹਨਾਂ ਦਾ ਇਹ ਕੰਮ ਹੁੰਦਾ ਸੋ ਸਾਧ ਸੰਗਤ ਜੀ ਬਹਿ ਗਏ ਭਗਵਾਨ ਨੇ ਕਿਹਾ ਕਿ ਹੁਣ ਮੇਰੀ ਭਗਤੀ ਨੂੰ ਕਲੰਕ ਹੈ ਕਬੀਰ ਦਾ ਰੂਪ ਧਾਰਿਆ ਆ ਕਰਕੇ ਲੰਗਰ ਬ੍ਰਹਮ ਭੋਜ ਭੰਡਾਰਾ ਕੀਤਾ ਛਕਾਈ ਜਾਣ ਇੱਕ ਇੱਕ ਦਿਸ਼ਾਲਾ ਪੰਜ ਪੰਜ ਮੋਹਰਾਂ ਨਾਮ ਦੇ ਜਾਣ ਹੁਣ ਜਿਹੜੇ ਜਾਂਦੇ ਹੈ ਧੰਨ ਕਬੀਰ ਧੰਨ ਕਬੀਰ ਧੰਨ ਕਬੀਰ ਹੁੰਦੀ ਜਾ ਰਹੀ ਕਬੀਰ ਨੇ ਕਿਹਾ ਵੀ ਹੁਣ ਸੂਰਜ ਮਿਟਣ ਵਾਲਾ ਹੋ ਗਿਆ ਹੁਣ ਤਾਂ ਲੋਕ ਅੜੀ ਕੜੂ ਕੇ ਚਲੇ ਗਏ ਹੋਣਗੇ ਆ ਗਿਆ ਹਾਲੇ ਵੀ ਜਿਹੜੇ ਲੇਟ ਹੋਏ ਸੀ ਵਿਚਾਰੇ ਜਾ ਰਹੇ ਸੀ ਧੰਨ ਕਬੀਰ ਕਰਦੇ ਕਬੀਰ ਨੇ ਪੁੱਛਿਆ ਵੀ ਕਿਹਦੀ ਧੰਨ ਕਰਦੇ ਹੈ ਕਹਿੰਦੇ ਕਬੀਰ ਦੀ ਫਿਰ ਕਬੀਰ ਨੇ ਉੱਥੇ ਸ਼ਲੋਕ ਆਚਾਰਿਆ ਨਾ ਕਿਛ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ ਇਹ ਤਾਂ ਵਾਹਿਗੁਰੂ ਨੇ ਕੀਤਾ ਮੇਰੀ ਧੰਨਤਾ ਕਾਹਦੀ ਹੈ ਜਿਹਨੇ ਮੇਰੀ ਲੱਜਾ ਰੱਖੀ ਹੈ ਇਹ ਪਿਆਰਿਓ ਉਸੇ ਦੀ ਵਡਿਆਈ ਉਸੇ ਦੀ ਧੰਨਤਾ ਹੈ ਉਸੇ ਦੇ ਗੁਣ ਗਾਉਣਾ ਕਰੋ ਜਿਹਦੇ ਮੈਂ ਗਾਉਂਦਾ ਹਾਂ ਇਸ ਵਾਸਤੇ ਦੇ ਖਾਜੈ ਆਪ ਗੁਆਜੈ ਜੇ ਲੋੜੈ ਚੰਗਾ ਆਪਣਾ ਕਰ ਪੁੰਨਹ ਨੀਚ ਸਦਾਈਐ ਪੁੰਨ ਕਰਕੇ ਫਿਰ ਆਪਣੇ ਆਪ ਨੂੰ ਨੀਚ ਨੀਚ ਤੋਂ ਮਤਲਬ ਭੈੜਾ ਨਹੀਂ ਦਾਸ ਕਹਾਉਣਾ ਕਰੀਏ ਆਪਣੇ ਆਪ ਚ ਹਉਮੈ ਨਾ ਧਾਰਨਾ ਕਰੀਏ
ਜੇ ਜਰਵਾਣਾ ਪਰ ਹਰੈ
ਹਾਂ ਮਹਾਰਾਜ ਕਹਿੰਦੇ ਜੇ ਸ਼ੇਖ ਬ੍ਰਹਮ ਕੋਈ ਐਸੀ ਨਿਮਰਤਾ ਨਹੀਂ ਧਾਰਦਾ ਨੀਚ ਮੈਨੇ ਨਿਮਰਤਾ ਨਹੀਂ ਧਾਰਨ ਕਰਦਾ ਉਸ ਨੂੰ ਜਮ ਰਾਜਾ ਫੜ ਕੇ ਲੈ ਜਾਂਦਾ ਸ਼ੇਖ ਬ੍ਰਹਮ ਕਹਿੰਦਾ ਜੀ ਮੈਂ ਵੀ ਅਕਸਰ ਯੋਧ ਕੀਤੇ ਹੈ ਤਪੱਸਿਆ ਕੀਤੀ ਹੈ ਜਮ ਰਾਜਾ ਮੇਰੇ ਨੇੜੇ ਨਹੀਂ ਆ ਸਕਦਾ ਉਹਨੂੰ ਨੀ ਮੈਂ ਨੇੜੇ ਆਉਣ ਦਿਆਂਗਾ, ਦੁੜਾ ਦਿਆਂਗਾ। ਮੈਂ ਵੀ ਬੜੀਆਂ ਕਲਾਮਾਂ ਕਲੂਮਾਂ ਜਾਣਦਾ, ਜਮ ਰਾਜਾ ਮੇਰੇ ਨੇੜੇ ਕਿਵੇਂ ਆ ਜਾਏਗਾ, ਮੈਂ ਨੀ ਆਉਣ ਦਿਆਂਗਾ। ਮਹਾਰਾਜ ਕਹਿਣ ਲੱਗੇ, ਭਾਈ ਜਮ ਰਾਜਾ ਬਹੁਤ ਡਾਢਾ ਹੈ, ਉਹਨੇ ਤਗੜੇ ਪਾਏ ਹੱਥ, ਉਹ ਬੜਾ ਡਾਢਾ। ਕਹਿੰਦੇ ਜੇ ਤੇਰੇ ਚ ਇੰਨੀ ਹਿੰਮਤ ਹੈ ਨਾ ਕਿ ਜਮ ਰਾਜਾ ਮੈਂ ਨੇੜੇ ਨੀ ਆਉਣ ਦਿਆਂਗਾ। ਯਾਰ ਵੇਸ ਕਰੇਂਦੀ ਆਈ ਹੈ, ਯਾਰ ਨਾਮ ਹੈ ਬੁਢਾਪੇ ਦਾ, ਬੇਸ ਨਾਮ ਹੈ ਪਰਾਵੇ ਸਰੂਪ ਦਾ। ਹਾਂਜੀ, ਕਰੇਦੀ ਆ ਜੇ ਬੁਢਾਪਾ ਜਿਹੜਾ ਤੇਰੇ ਸਰੀਰ ਉੱਪਰ ਆ ਰਿਹਾ, ਤੂੰ ਸਾਨੂੰ ਬੁਢਾਪੇ ਨੂੰ ਰੋਕ ਕੇ ਦੱਸ ਦੇ, ਕਾਲੇ ਤੇਰੇ ਵਾਲ ਹੋ ਰਹੇ, ਇਹਨਾਂ ਨੂੰ ਚਿੱਟੇ ਕਰ, ਚਿੱਟੇ ਕਰਕੇ ਦਿਖਾਲ ਦੇ ਮੁੜ ਕੇ, ਇਹ ਜਿਹੜੇ ਕਾਲੇ ਹੋ ਰਹੇ ਆ, ਤੇ ਅਸੀਂ ਤੈਨੂੰ ਮੰਨ ਲਾਂਗੇ ਤੇਰੇ ਨੇੜੇ। ਜਮ ਰਾਜਾ ਵੀ ਨੀ ਆਏਗਾ। ਕਹਿੰਦਾ ਜੀ ਮੌਤ ਨੂੰ ਤਾਂ ਨੀ ਮੈਂ ਰੋਕ ਸਕਦਾ। ਕਹਿੰਦੇ ਜਿਹੜੀ ਮੌਤ ਤੇਰੇ ਸਰੀਰ ਤੇ ਆ ਰਹੀ ਆ, ਬੁਢਾਪਾ ਆ ਰਿਹਾ, ਬੁੱਢਾ ਹੋ ਰਿਹਾ, ਇਹ ਕਮਾਨ ਵਾਂਗੂ ਤੇਰਾ ਲੱਕ ਝੁਕੀ ਜਾਂਦਾ ਧੁਣਖੀ ਵਾਂਗੂ, ਇਹ ਨੀ ਰੁਕਦਾ, ਤੇ ਜਮਰਾਜ ਨੂੰ ਤੂੰ ਭਲਾ ਕਿਵੇਂ ਰੋਕ ਲਾਂਗਾ। ਜੇ ਜਰਬਾਣਾ ਪਰ ਹਰੇ, ਜੇ ਤੂੰ ਜਰਬਾਣਾ ਬਲਸ਼ਾਲੀ ਹੈ, ਜਰਬਾਣੇ ਉਸ ਜਮਰਾਜ ਨੂੰ ਪਰ ਹਰੇ ਪਰੇ ਕਰਨ ਦੀ ਸਮਰੱਥਾ ਰੱਖਦਾ ਹੈ ਤਿਆਗਣ ਦੀ ਫੈਂਕਣ ਦੀ, ਯਾਰ ਵੇਸ ਕਰੇਦੀ ਆਈ ਹੈ, ਜਿਹੜਾ ਯਾਰ ਬੁਢਾਪਾ ਹੈ ਉਹ ਵੇਸ ਪਰਾਵਾ ਧਾਰ ਕੇ ਤੇਰੇ ਉੱਪਰ ਆ ਰਿਹਾ, ਇਸ ਨੂੰ ਦੂਰ ਕਰ ਦੇ, ਫਿਰ ਤੈਨੂੰ ਮੰਨ ਲਾਂਗੇ ਵੀ ਸ਼ੇਖ ਬ੍ਰਹਮ ਚ ਵੀ ਕੋਈ ਸ਼ਕਤੀ, ਉਹ ਵੀ ਦੁਨੀਆਂ ਤੇ ਕੋਈ ਜੰਮਿਆ ਸੀ।
ਯਾਰ ਵੇਸ ਕਰੇਂਦੀ ਆਈ ਹੈ,
ਬੁਢਾਪਾ ਜਿਹੜਾ ਉਹ ਤੇਰੇ ਤੇ ਆਪਣਾ ਸਰੂਪ ਬਣਾਉਂਦਾ ਆ ਰਿਹਾ, ਦਿਨੋ ਦਿਨ ਤੇਰੀ ਜਵਾਨੀ ਨੂੰ ਖਾ ਰਿਹਾ, ਇਸ ਨੂੰ ਰੋਕ ਲੈਣਾ ਕਰ, ਤੂੰ ਜਵਾਨ ਹੀ ਰਹੇ। ਅੱਜ ਕੱਲ ਤਾਂ ਹੁਣ ਸੌਖਾ ਹੀ ਆ ਨਾ, ਆ ਲਿਆਉਂਦੇ ਆ ਕਾਲਕ ਦਾ ਡੱਬਾ ਜਿਹਾ, ਕਈ ਸੌਖਾ ਹੀ ਕੰਮ ਹੈ ਨਾ, ਕਈ ਬੁਢਾਪਾ ਆਉਣ ਹੀ ਨਹੀਂ ਦੇਣਾ। ਇਸ ਤਰ੍ਹਾਂ ਬਹੁਤ ਮਾਈਆਂ ਬੀਬੀਆਂ ਚ ਵੀ ਬਿਮਾਰੀ ਆ ਗਈ, ਤੇ ਸਿੰਘਾਂ ਭਾਈਆਂ ਚ ਵੀ ਕੋਈ ਦਾੜੀ ਵਾਲੇ ਲਗਾਇਆ, ਇਹ ਭਾਈ ਕੇਸਾਂ ਦੁਆਲੇ ਲੱਗੀਆਂ ਹੋਈਆਂ। ਸੋ ਇਸ ਕਰਕੇ ਇਸ ਤਰ੍ਹਾਂ ਕਾਹਨੂੰ ਇਹ ਰੁਕਦਾ ਬੁਢਾਪਾ, ਜਿੰਨੇ ਮਰਜ਼ੀ ਇਹ ਪਖੰਡਵਾਦ ਜਿਹਾ ਕਰ ਲੋ, ਇਸ ਤਰ੍ਹਾਂ ਦੱਸਦੇ ਹਨ।
ਕੋ ਰਹੇ ਨਾ ਭਰੀਏ ਪਾਈਏ,
ਹਾਂਜੀ ਕੋ ਰਹੇ ਨਾ ਭਰੀਏ ਪਾਈਏ, ਪਾਈ ਹੁੰਦੀ ਸੀ ਪੁਰਾਣੇ ਜ਼ਮਾਨੇ ਚ ਪੜੋਪੀ, ਟੋਪਿਆਂ ਪੜੋਪੇ, ਇਸ ਤਰ੍ਹਾਂ ਪੁਰਾਣਾ ਤੋਲ ਹੁੰਦਾ ਸੀ, ਉਹਦੇ 8 ਕਿਲੋ ਦਾਣੇ ਪੈਂਦੇ ਸਨ। ਜਦੋਂ ਉਹਨਾਂ ਨੂੰ ਭਰ ਜਾਏ ਉਲਟਾ ਦਿੰਦੇ ਨਾ, ਫਿਰ ਉਹਦੇ ਵਿੱਚ ਇੱਕ ਦਾਣਾ ਨਹੀਂ ਸੀ ਰਹਿੰਦਾ। ਇਸੇ ਤਰ੍ਹਾਂ ਇਹ ਸਰੀਰ ਰੂਪੀ ਪੜੋਪੀ ਸਵਾਸਾਂ ਨਾਲ ਭਰੀ ਹੋਈ ਹੈ, ਜਦੋਂ ਇਹਨੂੰ ਮੂੰਡਾ ਕਰਦਾ ਹੈਗਾ, ਸਵਾਸ ਸਾਰੇ ਨਿਕਲ ਜਾਣਗੇ, ਹਾਂਜੀ ਇਹਦੇ ਵਿੱਚ ਕੋਈ ਸਵਾਸ ਨਹੀਂ ਰਹਿ ਜਾਏਗਾ, ਤੇ ਫਿਰ ਸ਼ੇਖ ਬ੍ਰਹਮ ਦੱਸ ਤੂੰ ਕਿਆ ਕਰ ਸਕੇਗਾ, ਤੇਰਾ ਕਿਆ ਬਲ ਚੱਲੇਗਾ, ਕੀ ਤੂੰ ਆਪਣਾ ਬਲ ਚਲਾ ਸਕੇਗਾ, ਤੇਰਾ ਕੋਈ ਬਲ ਉਸ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਜਮਰਾਜ ਦੇ ਅੱਗੇ ਨਹੀਂ ਚੱਲ ਸਕੇਗਾ। ਇਸ ਕਰਕੇ ਇਹੋ ਹੀ ਹੈ ਕਿ ਜਿੰਨਾ ਚਿਰ ਮੌਤ ਨਹੀਂ ਆਉਂਦੀ, ਸਵਾਸ ਮਿਲੇ ਹੋਏ ਹੈ, ਇਹ ਜਿਹੜੇ ਸਵਾਸ ਹੈ ਨਾ, ਇਹਨਾਂ ਨੂੰ ਬੇਕੀਮਤੇ ਨੋਟ ਬਣਾ ਲੈ। ਜਿਸ ਤਰ੍ਹਾਂ ਕੋਈ ਕਾਗਜ਼ ਹੁੰਦਾ, ਕਾਗਜ਼ ਇੱਕ ਤਾਂ ਰੱਦੀ ਹੈ, ਉਹ ਕੂੜੇ ਦੀ ਟੋਕਰੀ 'ਚ ਸਿੱਟ ਦੇਈਦਾ, ਉਸਦੀ ਤਾਂ ਕੋਈ ਵੈਲਿਊ ਨਹੀਂ, ਰੱਦੀ ਹੋ ਚੁੱਕਿਆ। ਇੱਕ ਕਾਗਜ਼ ਹੈ ਸਾਫ਼, ਉਹਦੇ 'ਤੇ ਕੋਈ ਇਬਾਰਤ ਨਹੀਂ ਲਿਖੀ, ਕੋਈ ਮੋਹਰ ਛਾਪ ਨਹੀਂ ਲੱਗੀ, ਉਸ ਕਾਗਜ਼ ਦੀ ਵੀ ਕੋਈ ਬਹੁਤੀ ਵੱਡੀ ਵੈਲਿਊ ਨਹੀਂ, ਕੀਮਤ ਨਹੀਂ ਹੈ। ਅਗਰ ਉਸੇ ਕਾਗਜ਼ ਉੱਪਰ ਕੋਈ ਸੁੰਦਰ ਇਬਾਰਤ ਲਿਖੀ ਜਾਏ, ਕੋਈ ਮੋਹਰ ਛਾਪ ਲੱਗ ਜਾਏ, ਉਹ ਕਾਗਜ਼ ਬੜਾ ਕੀਮਤ ਵਾਲਾ ਬਣ ਜਾਂਦਾ ਹੈ। ਹਰ ਦਫ਼ਤਰ ਸਰਕਾਰੀ ਦਰਬਾਰੇ ਫਾਈਲ ਬਣ ਜਾਂਦੀ ਹੈ, ਉਹਦੀ ਬੜੀ ਪੁੱਛ ਪੜਤਾਲ ਹੋ ਜਾਂਦੀ ਹੈ। ਦੂਸਰੇ ਦੇਸ਼ਾਂ ਵਿੱਚ ਜਿਸ ਤਰ੍ਹਾਂ ਕਾਗਜ਼ ਹੈ ਉਹਦੇ 'ਤੇ ਸਰਕਾਰ ਦਾ ਠੱਪਾ ਲੱਗ ਜਾਏ, ਗਵਰਨਰ ਦੇ ਦਸਤਖਤ ਹੋ ਜਾਣ, ਉਹ ਇੱਕ ਨੋਟ ਬਣ ਜਾਂਦਾ ਹੈਗਾ, ਉਹ ਵੀ ਕਾਗਜ਼ ਹੀ ਹੈ। ਉਹ ਜਿਹੜੀ ਸਰਕਾਰ ਦੀ ਉੱਤੇ ਮੋਹਰ ਲੱਗ ਗਈ ਹੈ, ਉਹਦੇ ਕਾਰਨ ਉਸ ਕਾਗਜ਼ ਦੀ ਕੀਮਤ ਕਿੰਨੀ ਬਣ ਗਈ। ਸੋਨਾ ਵੀ ਉਹਦੇ ਦੁਆਰਾ ਖਰੀਦ ਹੁੰਦਾ, ਚਾਂਦੀ ਵੀ, ਪਿੱਤਲ ਵੀ, ਹੀਰਾ, ਸਭ ਨੂੰ ਵੱਡੀ ਕੀਮਤ ਵਾਲੀ ਚੀਜ਼ ਹੈ ਨਾ, ਉਹ ਵੀ ਦੇਖ ਲਓ ਨੋਟਾਂ ਨਾਲ ਖਰੀਦਿਆ ਜਾਂਦਾ। ਸਾਰਿਆਂ ਨੂੰ ਕੀਮਤ ਵੱਡੀ ਮਨੁੱਖ ਦੀ ਹੈ, ਨੋਟਾਂ ਨਾਲ ਤਾਂ ਮਨੁੱਖ ਵੀ ਖਰੀਦੇ ਜਾਂਦੇ ਅੱਜ ਕੱਲ੍ਹ। ਗੱਜ ਕੇ ਬੋਲੋ। ਕਹਿੰਦੇ ਜੀ ਚਾਂਦੀ ਦੀ ਜੁੱਤੀ ਮਾਰਾਂਗੇ, ਕਿਹੜੀ ਗੱਲ ਹੈ? ਕਤਲ ਕਿਸੇ ਨੇ ਕੀਤਾ ਹੁੰਦਾ, ਬੱਜ ਕੋਈ ਜਾਂਦਾ, ਬਰੀ ਕੋਈ ਹੋ ਜਾਂਦਾ, ਜੱਜ ਨੂੰ ਚੜਾ ਦਿਓ। ਇੰਡੀਆ 'ਚ ਬੜਾ ਸੌਖਾ ਕੰਮ ਹੈ, ਝੰਡੀ ਵਾਲੀ ਕਾਰ ਚੁੱਪ ਕਰੀਤੇ ਸਵੇਰੇ ਸਵੇਰੇ ਕੋਠੀ ਖੜੀ ਕਰਿਓ, ਬਸ ਮੁਕੱਦਮਾ ਤੁਹਾਡੇ ਹੱਕ 'ਚ ਆ, ਗੱਜ ਕੇ ਬੋਲੋ ਸਤਨਾਮ। ਤੇ ਜੱਜ ਸਾਹਿਬ ਨੂੰ ਤੁਰਨਾ ਨਾ ਪੈ ਜਾ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਪ੍ਰੋਗਰਾਮ ਕਈ ਚੱਲਦੇ। ਉਹ ਇੱਥੇ ਕਹਾਣੀ ਆਉਂਦੀ ਹੈ, ਇਹ ਮੁਸਲਮਾਨਾਂ ਦੇ ਰਾਜ 'ਚ ਇਹੋ ਜਿਹਾ ਨਿਆਂ ਹੁੰਦਾ ਸੀ। ਉਹ ਕੋਈ ਤੇਲੀ ਦਾ ਬੈਲ ਸੀ, ਉਸਨੇ ਜੱਟ ਦਾ ਬੈਲ ਸੀ, ਉਹਨੇ ਤੇਲੀ ਦੇ ਬੋਲਦ ਨੂੰ ਮਾਰਿਆ, ਜੱਟ ਖਜਰਾ ਨਿਕਲਿਆ, ਕਾਜੀ ਦੇ ਬੈਲ ਨੂੰ ਮਾਰਿਆ। ਉਹ ਕਾਜੀ ਕੋ ਆ ਗਿਆ, ਕਹਿੰਦਾ ਕਾਜੀ ਜੀ ਮਾਰਾ ਕੋਈ ਇਸ ਤਰ੍ਹਾਂ, ਜੇ ਕੋਈ ਬੈਲ ਮਾਰੇ ਕੋਲੂ ਜਾਂ ਕਿਸੇ ਦੇ ਬੈਲ ਨੂੰ, ਇਹਦਾ ਭਲਾ ਕੀ ਡੰਡ ਹੁੰਦਾ? ਕਹਿੰਦਾ ਡੰਡ ਇਹਦਾ ਕਾਹਦਾ, ਤੇ ਬੋਲਦ ਕਿਹੜੇ ਸਖਾਲੇ ਹੁੰਦੇ, ਇਹ ਤਾਂ ਪਸ਼ੂ ਹੁੰਦੇ ਆ। ਜਦ ਨੂੰ ਉਹ ਕਾਜੀ ਦਾ ਮੁੰਡਾ ਆ ਗਿਆ, ਭਾਈ ਉਹ ਜਿਹੜਾ ਤੇਲੀ ਦਾ ਕੰਮ ਕਰਦਾ ਸੀ ਉਹਦੇ ਬੋਲਦ ਨੇ ਸਾਡੇ ਬੋਲਦ ਨੂੰ ਮਾਰਿਆ, ਕਹਿੰਦਾ ਅੱਛਾ ਉਹ ਤਾਂ ਸੁੱਕਾ ਹੀ ਨਿਕਲ ਗਿਆ। ਮੈਨੂੰ ਪੁੱਛਦਾ ਕਿ ਮੈਨੂੰ ਨਾ ਪਤਾ ਵੀ ਸਾਡੇ ਬੋਲਦ ਨੂੰ ਇਹਦੇ ਨੇ ਮਾਰਿਆ। ਕਹਿੰਦੇ ਲਿਆਓ ਸੱਦ ਕੇ। ਕਹਿੰਦਾ ਆ ਜਾ ਬਈ। ਇਹਨੇ ਇੱਕ ਕਿਤਾਬ ਰੱਖੀ ਹੁੰਦੀ ਸੀ ਕਾਨੂੰਨ ਦੀ, ਉਹਨੂੰ ਲਾਲ ਕਿਤਾਬ ਕਹਿੰਦੇ ਸੀ। ਚਾਰ ਪੱਤਰ ਇਧਰੋਂ ਫੁੱਲੇ, ਚਾਰ ਇਧਰੋਂ ਫੁੱਲੇ। ਉਹ ਕਹਿਣ ਲੱਗਾ ਕਿ ਲਾਲ ਕਿਤਾਬ ਆਖੇ ਇਉਂ, ਤੇਲੀ ਬਲਦ ਪੜਾਇਆ ਕਿਉਂ, ਖਾਲ ਖਲਾਏ ਕੀਆ ਮਸਟੰਡ, ਬੈਲ ਕਾ ਬੈਲ ਤੇ 30 ਰੁਪਏ ਡੰਡ। ਬੋਲਦ ਵਟੇ ਬੋਲਦ ਦੇ ਵੀ ਨਵਾਂ ਤੇ 30 ਰੁਪਏ ਡੰਡ। ਅੱਜ ਕੱਲ ਤੇ ਇਹੋ ਜਿਹਾ ਨਿਆਂ ਆ, ਘਰਾਂ 'ਚ ਵੀ ਇਹੋ ਜਿਹਾ ਨਿਆਂ ਹੈ। ਕੋਈ ਇਨਸਾਫ਼ ਤਾਂ ਨਹੀਂ ਰਹਿ ਗਿਆ ਕਿਸੇ ਪਾਸੇ, ਚਲੇ ਜਾਓ ਨਾ ਘਰਾਂ ਵਿੱਚ ਹੈ। ਇੱਕ ਪੁੱਤ ਹੁੰਦਾ ਸਾਰੀ ਉਮਰ ਕੋਲੂ ਵਾਂਗ ਘੁੰਮਦਾ, ਮਰ ਜਾਂਦਾ ਕਮਾਉਂਦਾ, ਤੇ ਮਾਂ ਤੇ ਪੱਖ ਦੂਏ ਦਾ ਹੀ ਲੈਂਦੇ ਹੁੰਦੇ। ਜਿਹੜਾ ਵਿਹਲਾ ਰਹਿੰਦਾ ਹੁੰਦਾ ਉਹਨਾਂ ਨੂੰ ਭਰਮਾ ਰੱਖਦਾ ਗੱਲਾਂ ਬਾਤਾਂ, ਘਰਾਂ 'ਚ ਲੈ ਲਓ, ਹੋਰ ਥਾਂ ਲੈ ਲਓ, ਇਹੋ ਜਿਹੀ ਕਿਰਿਆ ਚੱਲੀ ਹੋਈ। ਇਸ ਤਰ੍ਹਾਂ ਇੱਕ ਹੋਰ ਕਹਾਣੀ ਆਉਂਦੀ, ਜੱਟ ਦਾ ਤੇ ਜਲਾਹੇ ਦਾ ਝਗੜਾ ਸੀ। ਉਹ ਜਲਾਹੇ ਨੇ ਕੀਤਾ, ਕਾਜੀ ਉਦੋਂ ਜੱਜ ਹੁੰਦੇ ਸੀ ਮੁਸਲਮਾਨ ਰਾਜ 'ਚ, ਮੈਜਿਸਟਰੇਟ। ਹਾਂਜੀ, ਪਾਸ ਕਿਤੇ ਨਹੀਂ ਕੀਤੀ ਮੈਜਿਸਟਰੇਟ ਹੀ, ਆਪਣੇ ਆਪ ਹੀ ਜਿਹੜਾ ਕਾਜੀ ਦੇ ਜੰਮ ਪਿਓ ਜੱਜ। ਉਹ ਜਲਾਹਾ ਇੱਕ ਪੱਗ ਬੁਣ ਕੇ ਬੜੀ ਸੋਹਣੀ ਤੇ ਆਇਆ ਕਾਜੀ ਨੂੰ ਵੀ ਮਹਾਰਾਜ ਖਿਆਲ ਰੱਖਿਓ। ਤੇ ਜੱਟ ਵੀ ਚਾਰ, ਉਹ ਇੱਕ ਬੋਲ ਦੇ ਆਇਆ ਜਿਹੜੇ ਨਿਆਂ ਦਾ ਵੇਲਾ ਆਇਆ। ਹੁਣ ਉਹਨੇ 5 ਦੀ ਪੱਗ ਦਿੱਤੀ, ਉਹਨੂੰ 500 ਦਾ ਬੋਲ ਦਿੱਤਾ, ਪੱਖ 500 ਵਾਲੇ ਦਾ ਹੀ ਲਊਗਾ, 5 ਵਾਲੇ ਦਾ ਕਿਵੇਂ ਲਊ? ਉਹਨੂੰ ਜੱਟ ਦੇ ਹੱਕ 'ਚ ਮੁਕੱਦਮਾ ਕਰਦਾ। ਉਹ ਹੁਣ ਜਲਾਹਾ ਪੱਗ ਦਿਖਾਉਂਦਾ ਵੀ ਆਹ ਦਿੱਤੀ ਸੀ। ਉਹ ਕੋਲੇ ਉਹਦਾ ਕਾਜੀ ਦਾ ਕੋਈ ਨੌਕਰ ਚੱਕਰ ਸੀ, ਉਹ ਕਹਿੰਦਾ ਬਈ ਪੱਗ ਕੀ ਦਿਖਾਲਦਾ, ਤੇਰੀ ਪੱਗ ਨੂੰ ਜੱਟ ਦਾ ਬੋਲ ਦਿਖਾ ਗਿਆ। ਅੱਜ ਕੱਲ ਇਹ ਜਿਹਾ ਇਨਸਾਫ ਹੈ, ਇਹੋ ਜਿਹਾ ਵਾਤਾਵਰਨ ਬਣਿਆ ਹੋਇਆ। ਕੋਈ ਨਿਆਂ ਨੀ, ਕੋਈ ਇਨਸਾਫ ਨੀ, ਕੋਈ ਧਰਮ ਨੀ, ਕੋਈ ਕਰਮ ਨੀ, ਹਰ ਪਾਸੇ ਕੂੜ ਦਾ ਹੀ ਬੋਲਵਾਲਾ। ਕਿਉਂਕਿ ਕੂੜਾ ਮਾਵਸ ਸੱਚ ਚੰਦਰਮਾ, ਦਿਸੈ ਨਾਹੀਂ ਕਹਿ ਚੜਿਆ ਹੂੰ, ਭਾਲ ਬਕੁੰਨੀ ਹੋਈ ਅੰਧੇਰਾ ਰਾਹੋ ਨਾ ਹੋਈ। ਕੂੜ ਦਾ ਅਮਾਵਸ ਕਾਲੀ ਬੋਲੀ ਰਾਤ ਝੂਠ ਦੀ ਆ ਗਈ, ਜਿਹੜਾ ਸੱਚ ਦਾ ਚੰਦਰਮਾ ਉਹ ਤਾਂ ਕਿਤੇ ਛੁੱਪ ਗਿਆ ਹੈ। ਹੁਣ ਭਾਲ ਬਕੁੰਨੀ ਹੋਈ, ਨਿਆਂ ਨੂੰ ਭਾਲ ਪਲ ਥੱਕ ਗਏ, ਵਿਆਕਲ ਹੋ ਗਏ, ਅੰਧੇਰਾ ਰਾਹ ਨਾ ਕੋਈ, ਜਿਵੇਂ ਮੱਸਿਆ ਦੀ ਕਾਲੀ ਬੋਲੀ ਰਾਤ 'ਚ ਰਾਹ ਨਹੀਂ ਲੱਜਦਾ। ਇਸ ਤਰ੍ਹਾਂ ਇਨਸਾਨ ਇਨਸਾਫ਼ ਲੱਜਦਾ ਫਿਰਦਾ, ਪਰ ਇਨਸਾਫ਼ ਤਾਂ ਇਨਸਾਫ਼ ਪਸੰਦਾਂ ਦੇ ਕੋਲ ਹੁੰਦਾ ਨਾ। ਜਿੱਥੇ ਹੁਣ ਇਨਸਾਫ਼ ਵਾਲੀ ਬਾਤ ਕਹਾਂ ਹੈ। ਇਸ ਲਈ ਸਾਧ ਸੰਗਤ ਜੀ ਇਸ ਦੇਸ਼ ਵਿੱਚ ਵੀ ਬੜਾ ਹੈ, ਜਿੱਥੇ ਆ ਘਰ ਘਰ ਵੇਖੋ ਨਾ ਕੀ ਕੁਝ ਹੋਇਆ ਹੋਇਆ, ਘਰ ਘਰ ਵਿੱਚ ਬੇਇਨਸਾਫ਼ੀ ਚੱਲ ਰਹੀ ਹੈ। ਪਤੀ ਵਰਤਾਂ ਔਰਤਾਂ ਨੂੰ ਛੱਡ ਦਿੰਦੇ, ਜਿਹੜੀਆਂ ਵਿਭਚਾਰਨੀਆਂ ਉਹਨਾਂ ਨੂੰ ਵਸਾਉਂਦੇ, ਮਨਮਖਾਂ ਕਰ ਰਹੇ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਸ਼ੇਖ ਬ੍ਰਹਮ, ਤੂੰ ਇਹ ਗੱਲ ਕਹਿਣਾ ਕਿ ਮੈਂ ਜਮ ਰਾਜ ਨੂੰ ਭਜਾ ਦੇਵਾਂਗਾ, ਜੇ ਤੇਰੇ ਵਿੱਚ ਬਈ ਇਤਨੀ ਤਾਕਤ ਹੈ, ਤੂੰ ਬੁਢਾਪੇ ਨੂੰ ਰੋਕ ਕੇ ਦੱਸ, ਤੂੰ ਜਵਾਨ ਹੀ ਰਹੇ ਬੁੱਢਾ ਨਾ, ਤੇਰੇ ਬਾਲਕਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪਾ ਖਾ ਰਿਹਾ, ਬੁਢਾਪੇ ਨੂੰ ਮੌਤ ਖਾ ਜਾਏਗੀ। ਜਦੋਂ ਮੌਤ ਆ ਜਾਏਗੀ, ਇਹ ਜਿਹੜਾ ਸਰੀਰ ਹੈ ਇੱਕ ਮਿੱਟੀ ਦੀ ਢੇਰੀ ਮੁੱਠ ਬਣ ਕੇ ਰਹਿ ਜਾਏਗਾ, ਤੇ ਫਿਰ ਤੂੰ ਕਿਸ ਤਰ੍ਹਾਂ ਇਹ ਡੀਂਗ ਮਾਰ ਸਕਦਾ ਹੈ ਕਿ ਮੈਂ ਜਮਰਾਜ ਨੂੰ ਕਾਬੂ ਕਰ ਲਾਂਗਾ। ਕਹਿਣ ਲੱਗਾ, ਮਹਾਰਾਜ ਫਿਰ ਜਮਰਾਜ ਕਿਵੇਂ ਕਾਬੂ ਹੋ ਸਕਦਾ? ਕਹਿੰਦੇ ਤਾਂ ਤਕੜੇ ਦਾ ਸਹਾਰਾ ਲਈਏ ਤੇ ਦੂਆ ਤਕੜਾ ਢਾਈ ਦਾ ਨਾ, ਜਾਂ ਤਾਂ ਆਪ ਤਕੜਾ ਬਣੇ ਜਾਂ ਕਿਸੇ ਤਕੜੇ ਦਾ ਪੱਖ ਹੋ ਜਾਏ। ਕਹਿੰਦੇ ਮਹਾਰਾਜ ਫਿਰ ਪੱਖ ਕੀ ਹੈ? ਕਹਿੰਦੇ ਪੱਖ ਤਾਂ ਭਾਈ ਇੱਕ ਪਰਮੇਸ਼ਰ ਦਾ ਹੀ ਹੈ। ਕਹਿੰਦੇ ਪਰਮੇਸ਼ਰ ਦਾ ਪੱਖ ਕਿਵੇਂ ਮਿਲਦਾ? ਕਹਿੰਦੇ ਜਿਹੜੇ ਉਹਦੇ ਨਾਮ ਦੀ ਕਮਾਈ ਕਰਦੇ ਆ। ਕਹਿੰਦੇ ਨਾਮ ਕੌਣ ਜਪਦਾ? ਕਹਿੰਦੇ ਜਿਹਦੇ ਤੇ ਉਹਦੀ ਨਜ਼ਰ ਹੁੰਦੀ ਹੈ। ਕਹਿੰਦਾ ਮਹਾਰਾਜ ਨਜ਼ਰ ਕਿਵੇਂ ਹੁੰਦੀ ਹੈ? ਕਹਿੰਦੇ ਜਿਹੜੇ ਮਾੜੇ ਕੰਮ ਛੱਡ ਕੇ ਮਹਾਰਾਜ ਅੱਗੇ ਅਰਦਾਸ ਕਰਦਾ, ਇਉਂ ਨੀ ਨਜ਼ਰ ਮਿਲਦੀ। ਮਾੜੇ ਕੰਮ ਪਹਿਲਾਂ ਛੱਡਣੇ ਪੈਂਦੇ, ਮਾੜੇ ਕੰਮ ਛੱਡ ਕੇ ਫਿਰ ਪ੍ਰਭੂ ਦੇ ਦਰਬਾਰ ਵਿੱਚ ਆ ਕੇ ਅਰਦਾਸ ਕਰੇ, ਮੇਲ ਲਿਹੋ ਦਇਆਲ ਤਹਿ ਪਏ ਦੁਆਰਿਆ, ਰੱਖ ਲੇ ਬਹੁ ਦੀਨ ਦਇਆਲ ਭਰਮਤ ਬਹੁ ਹਾਰਿਆ, ਭਗਤ ਵਛਲ ਹਰ ਬਿਰਧ ਤੇਰਾ, ਭਗਤ ਵਛਲ ਤੇਰਾ ਬਿਰਧ ਹਰ ਪਤ ਤੋਂ ਆਧਾਰਿਆ, ਤੁਧ ਬਿਨ ਨਾਹੀ ਕੋਏ ਬਿਨੋ ਮੋਹ ਸਾਰਿਆ, ਕਰ ਗਏ ਲਿਹੋ ਦਇਆਲ ਸਾਗਰ ਸੰਸਾਰ, ਸਰਣ ਨਾਥ ਤੋਰੀ ਅਵਾਰ ਲਾਜ ਮੋਰੀ, ਜਿਤਿਓ ਸਰਣ ਆਇਓ ਤਿਤਿਓ ਰਾਖ ਲਇਓ, ਬਿਨਾ ਸਰਣ ਤਾ ਕੀ ਨਹੀਂ ਔਰ ਓਟੰਗ, ਲਿਖੇ ਜੰਤਰ ਕੀਤੇ ਪੜੇ ਮੰਤਰ ਕੋਟੰਗ, ਬਚੇਗਾ ਨਾ ਕੋਈ ਕਰੇ ਕਾਲ ਚੋਟੰਗ, ਜਿਤਿਓ ਸਰਣ ਆਇਓ ਹੈ ਤਿਤਿਓ ਰਾਖ ਲਇਓ ਹੈ। ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ, ਅਰਦਾਸ ਕਰਦੇ, ਬੇਨਤੀ ਕਰਦੇ, ਨਿਮਰਤਾ ਗਰੀਬੀ ਨੂੰ ਧਾਰਨ ਕਰਦੇ, ਫਿਰ ਵਾਹਿਗੁਰੂ ਪਰਮੇਸ਼ਰ ਅਵਸ਼ਮੇਵ ਉਹਨਾਂ ਦੀ ਲਾਜ ਰੱਖਦਾ, ਉਹਨਾਂ ਤੇ ਕਿਰਪਾ ਕਰਦਾ। ਸੋ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕਿਉਂਕਿ ਸ਼ਬਦ ਫਿਰ ਲੰਬੇ ਚੱਲ ਰਿਹਾ, ਸਮਾਂ ਫਿਰ ਕਾਫੀ ਲੱਗ ਜਾਏਗਾ, ਕਿਉਂਕਿ ਵਿਚਾਰ ਅਗਲੀ ਕੁਝ ਮਹਿੰਗੀ ਹੈ। ਅੱਛਾ ਚਲੋ ਵੀਰੇ, ਸੁਣ ਲਓ ਫਿਰ ਬਈ ਜਹਿਦਾਰ ਜੀ, ਫਿਰ ਪੂਰਾ ਨਹੀਂ ਸ਼ਬਦ ਹੋ ਸਕਣਾ। ਅੱਛਾ ਚਲੋ ਫਿਰ।
ਸਲੋਕ ਮਹੱਲਾ ਪਹਿਲਾ, ਮੁਸਲਮਾਨਾ ਸਿਫਤ ਸ਼ਰੀਅਤ।
ਹਾਂ, ਫਿਰ ਉਹ ਕਹਿੰਦਾ ਵੀ ਜਿਹੜੇ ਮੁਸਲਮਾਨ ਲੋਕ ਆ ਉਹ ਪਹਿਲਾਂ ਸ਼ਰ੍ਹਾਂ ਧਾਰਨ ਕਰਦੇ ਆ। ਸ਼ਰ੍ਹਾਂ ਸ਼ਰ੍ਹਾਂ ਸਾਰਿਆਂ ਚ ਹੀ ਹੈ, ਜਿਵੇਂ ਤੁਹਾਡੇ ਚ ਪੰਜ ਕਾਰਾਂ ਦੀ ਹੈ, ਇਹਨਾਂ ਚ ਸੁਨਤ ਸੀਲ ਬੰਧਾਨ ਬਾਰਾ, ਇਹਨਾਂ ਚ ਵੀ ਹੈਗੀ, ਹਿੰਦੂਆਂ ਚ ਜੰਜੂ ਤਿਲਕ ਛਾਪਾ ਆਦਿਕ, ਹਰੇਕ ਮਜ਼ਹਬ ਵਿੱਚ ਥੋੜੀ ਥੋੜੀ ਸ਼ਰ੍ਹਾਂ ਹੈ। ਕਿਉਂਕਿ ਕੱਲ ਬੇਨਤੀ ਕੀਤੀ ਸੀ, ਇਹ ਲੋਕ ਚਾਰ ਸਟੇਜਾਂ ਮੰਨਦੇ ਆ ਨਾ, ਕਿੱਧਰ ਮੰਨਦੇ? ਸ਼ਰਵਣ ਮੰਨਣ, ਅਧਿਆਸਨ, ਤਤਮ ਦਾ ਸੋਧਨ, ਅਥਵਾ ਬੈਰਾਗ, ਵਿਵੇਕ, ਖੱਟ ਸੰਪਤੀ ਤੇ ਮੋਕਸ਼ ਇੱਛਾ, ਅਥਵਾ ਕਰਮ, ਉਪਾਸ਼ਨਾ, ਗਿਆਨ ਤੇ ਤੁਰਿਆ, ਜਾਂ ਜਾਗਰਤ, ਸੁਪਨ, ਸੁਖੋਪ, ਤੁਰਿਆ, ਇਸ ਤਰ੍ਹਾਂ ਸਟੇਜਾਂ ਜੁਦੀਆਂ ਜੁਦੀਆਂ ਹਨ। ਇਹ ਮੰਨਦੇ ਹਨ ਸ਼ਰੀਅਤ, ਸ਼ਰ੍ਹਾਂ, ਜਿਨ੍ਹਾਂ ਚਿਰ ਇਹਨਾਂ ਦੀ ਸ਼ਰ੍ਹਾਂ ਨਾ ਧਾਰੇ ਉਹਨੂੰ ਇਹ ਮੁਸਲਮਾਨ ਨਹੀਂ ਮੰਨਦੇ, ਭਾਵੇਂ ਕਿੰਨਾ ਅੱਲਾ ਅੱਲਾ ਕਰੀ ਚੜੇ, ਗੱਜ ਕੇ ਬੋਲੋ, ਉਹਨਾਂ ਚਿਰ ਉਹਨੂੰ ਮੁਸਲਮਾਨ ਨਹੀਂ ਮੰਨਦੇ। ਸ਼ਰ੍ਹਾਂ ਸੁਨਤ ਕਰਾ ਪਹਿਲਾਂ ਲਵਾਂ ਕਟਾ, ਫਿਰ ਨਵੀ ਦਾ ਕਲਮਾ ਪੜ, ਸ਼ਰੀਅਤ, ਫਿਰ ਅੱਗੇ ਆ ਗਈ ਤਰੀਕਤ, ਤਰਕ ਬਿਰਤੀ, ਤਰਕ ਕਰਕੇ ਬੇਅਸੂਲੇ ਔਗਣਾਂ ਦਾ ਤਿਆਗ ਕਰਨਾ, ਸ਼ੁਭ ਅਸੂਲ ਗ੍ਰਹਿਣ ਕਰਨਾ। ਤੇ ਹੁਣ ਅਸੀਂ ਤਾਂ ਇੱਕ ਤਰਕ ਸਿੱਖ ਲਈਏ, ਤਰਕ ਕਰਨੀ ਚਾਹੀਦੀ ਮਾੜੇ ਔਗਣਾਂ ਦੀ, ਪਰ ਅਸੀਂ ਹੁਣ ਚੰਗਿਆਂ ਦੀ ਤਰਕ ਕਰੀ ਜਾਂਦੇ, ਹਰੇਕ ਤੇ ਤਰਕ, ਜਿਲੇ ਅਸੂਲੇ ਸਿੱਖਾਂ ਨੂੰ ਜਿੰਨੀ ਤਰਕ ਫੁਰਦੀ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਵੀ ਤਰਕ ਫੁਰ ਰਹੀ, ਫਲਾਨੀ ਬਾਣੀ ਬਾਣੀ ਹੈ, ਫਲਾਨੀ ਬਾਣੀ ਬਾਣੀ ਹੈ, ਬਾਕੀ ਤਾਂ ਗੱਲ ਛੱਡ ਦਿਓ ਸਾਧੂ ਸੰਤਾਂ ਦੀ, ਬਖਸ਼ ਦੇ ਕਿਸੇ ਨੂੰ। ਸੋ ਇਸ ਕਰਕੇ ਤਰੀਕਤ ਤਰਕ ਕੀ ਕਰਨੀ ਹੈ, ਔਗੁਣਾ ਵੱਲੋਂ ਤਰਕ ਕਰਕੇ ਵਿਕਾਰਾਂ ਦਾ ਤਿਆਗ ਕਰਨਾ, ਸ਼ੁਭ ਗੁਣਾਂ ਦਾ ਗ੍ਰਹਿਣ ਕਰਨਾ, ਐਸੀ ਤਰਕ ਕਰਨੀ। ਫਿਰ ਮਾਰਫਤ ਗਿਆਨ ਦੇ ਵਚਨ ਕਰਨੇ, ਫੁਟਕਲ ਗੱਲਾਂ ਨਹੀਂ ਕਰਨੀਆਂ, ਫਜੂਲ ਗਾਲੀ ਅਲ ਪਲਾਲੀਆਂ ਨਹੀਂ ਕਰਨੀਆਂ, ਔੜ ਪਤੌੜ ਨਹੀਂ ਮਾਰਨੇ, ਸਹੀ ਵਚਨ ਕਰਨੇ, ਸਹੀ ਸ੍ਰੇਸ਼ਟ ਵਚਨ। ਔਰ ਫਿਰ ਆ ਗਿਆ ਹਕੀਕਤ, ਫਿਰ ਸੱਚ ਨੂੰ ਪਛਾਣਨਾ, ਇਹਨਾਂ ਦੀਆਂ ਚਾਰ ਸਟੇਜਾਂ। ਇਸ ਕਰਕੇ ਦੱਸਦੇ ਹੈ ਕਿ ਮੁਸਲਮਾਨਾਂ ਸਿਫਤ ਸਰੀਅਤ, ਮੁਸਲਮਾਨਾਂ ਵਿੱਚ ਇਹ ਹੈ ਕਿ ਅੱਲਾਹ ਤਾਲਾ ਦੀ ਸਿਫਤ ਕਰਨੀ, ਕਦੋਂ, ਪਹਿਲਾਂ ਸ਼ਰ੍ਹਾਂ ਨੂੰ ਧਾਰਨ ਕਰਕੇ,
ਪੜ ਪੜ ਕਰਹਿ ਵਿਚਾਰ,
ਫਿਰ ਕੁਰਾਨ ਦੇ ਹਾਫਜ਼ ਬਣਨਾ, ਜਿਨ੍ਹਾਂ ਚ ਕੁਰਾਨ ਸ਼ਰੀਫ ਪੜ੍ਹਨਾ ਬਹੁਤ ਜ਼ਰੂਰੀ, ਤੁਸੀਂ ਤਾਂ ਜਬ ਜੀ ਪੜ੍ਹਨਾ ਹੀ ਪਾਪ ਸਮਝਣ ਲੱਗ ਪਏ। ਕਹਿੰਦੇ ਜੀ ਮੁੰਡੇ ਕੁੜੀ ਅੰਗਰੇਜ਼ੀ ਪੜ੍ਹੇ, ਅੰਗਰੇਜ਼ੀ ਪੜ੍ਹੋ, ਫਾਰਸੀ ਪੜ੍ਹੋ, ਅਰਬੀ ਪੜ੍ਹੋ, ਹਿੰਦੀ ਪੜ੍ਹੋ, ਕੌਣ ਰੋਕਦਾ, ਪੜ੍ਹੋ ਜੋ ਪੜ੍ਹਨਾ, ਪਰ ਪੰਜਾਬੀ ਵੀ ਪੜ੍ਹ ਲਓ, ਕਿਉਂਕਿ ਸਾਡਾ ਜੋ ਗਿਆਨ ਹੈ ਇਸੇ ਬੋਲੀ ਚ, ਠੀਕ ਹੈ ਕਿ ਨਹੀਂ। ਮੁਸਲਮਾਨਾਂ ਸਾਰਿਆਂ ਦੀ ਬੋਲੀ ਕੋਈ ਫਾਰਸੀ ਅਰਬੀ ਨਹੀਂ, ਕਈਆਂ ਦੀ ਅੰਗਰੇਜ਼ੀ ਵੀ ਹੈ ਦੂਜਿਆਂ ਦੇਸ਼ਾਂ ਚ, ਰੂਸ ਜਿਹੜੇ ਮੁਸਲਮਾਨ ਰਸ਼ੀਆ, ਪਰ ਕੁਰਾਨ ਤਾਂ ਪੜ੍ਹਦੇ ਆ ਨਾ, ਕੁਰਾਨ ਪੜ੍ਹਦੇ ਆ, ਪਰ ਸਾਨੂੰ ਹੀ ਸ਼ੌਕ ਨੇ, ਅਸੀਂ ਬਹਾਨਾ ਇਹ ਬਣਾ ਦਿੰਦੇ ਜੀ ਬੱਚੇ ਜਿਹੜੇ ਪੜ੍ਹਨ ਨਹੀਂ ਜਾਣਦੇ, ਜਿੱਦਣ ਜੰਮੇ ਸੀ ਉਦਣ ਇਹ ਕਿੱਥੇ ਦੇ ਆਲਮ ਫਾਜ਼ਲ ਸੀ, ਗੁੰਗੇ ਹੀ ਜੰਮੇ ਸੀ, ਨਾ ਕੋਈ ਅੰਗਰੇਜ਼ੀ ਪੜ੍ਹਿਆ ਸੀ, ਨਾ ਕੋਈ ਫਾਰਸੀ ਪੜ੍ਹਿਆ ਸੀ, ਗੁੰਗਾ ਜੰਮਿਆ ਸੀ। ਬਾਕੀ ਬੋਲੀਆਂ ਪੜ੍ਹਾਈਆਂ ਤੇ ਆਈਆਂ, ਪੰਜਾਬੀ ਪੜ੍ਹਾ ਦਿਓਗੇ ਪੰਜਾਬੀ ਆ ਜਾਏਗੀ, ਕੋਈ ਅੰਗਰੇਜ਼ ਤਾਂ ਜੰਮਿਆ ਨਹੀਂ, ਨਾ ਕੋਈ ਮੁਸਲਾ ਜੰਮਿਆ, ਜੰਮੇ ਤਾਂ ਜੋ ਹੈਗੇ ਉਹ ਹੀ ਆ ਜੋ ਕੁਛ ਹੈਗੇ ਆ, ਇਹ ਸਭ ਬਹਾਨੇ ਬਾਜ਼ੀ। ਬੋਲੀਆਂ ਜਿੰਨੀਆਂ ਮਰਜ਼ੀ ਪੜ੍ਹੋ, ਪਰ ਗੁਰਮੁਖੀ ਪੜ੍ਹਨੀ ਬਹੁਤ ਜ਼ਰੂਰੀ ਹੈ, ਗੁਰਮੁਖੀ ਪੜ੍ਹੋਗੇ ਤੇ ਬਾਣੀ ਪੜ੍ਹ ਸਕੋਗੇ। ਇਹਦੇ ਲਈ ਦੂਏ ਤੀਏ ਨੇ ਨੀ, ਇਹ ਕਹਿੰਦੇ ਜੀ ਬੱਚੇ ਬੱਚਿਆਂ ਕਥਾ ਸੁਣ ਤਾਂ ਨਹੀਂ ਆਉਂਦੇ, ਇਹਨਾਂ ਨੂੰ ਸਮਝ ਨਹੀਂ ਆਉਂਦੀ। ਹੁਣ ਸਾਰਾ ਗੁਰੂ ਗ੍ਰੰਥ ਸਾਹਿਬ ਤਾਂ ਇਸ ਬੋਲੀ ਚ, ਕਈ ਅੱਖਰ ਐਸੇ ਆ ਅੰਗਰੇਜ਼ੀ ਚ ਅੱਖਰੇ ਹੀ ਹੈ ਨੀ ਇਹਨਾਂ ਦਾ, ਹੁਣ ਕਰੀਏ ਕੀ, ਗੱਜ ਕੇ ਬੋਲੋ। ਕਈ ਅੱਖਰ ਐਸੇ ਆ ਅੰਗਰੇਜ਼ੀ ਚੋਂ ਅੱਖਰੇ ਹੀ ਲੱਗਣਾ ਉਹ, ਸੋ ਇਸ ਕਰਕੇ ਅੰਗਰੇਜ਼ੀ ਵਾਲੇ ਵਿਚਾਰੇ ਤਾਂ ਆਪ ਕਈ ਅੱਖਰ ਪੰਜਾਬੀ ਦੇ ਲਈ ਫਿਰਦੇ ਆ, ਆ ਕਈ ਫਲਾਂ ਦੇ ਇਹਨਾਂ ਨੂੰ ਨਾਂ ਨੀ ਆਉਂਦੇ, ਉਹ ਪੰਜਾਬੀ ਦੇ ਰੱਖੀ ਬੈਠੇ। ਸੋ ਇਸ ਕਰਕੇ ਸਾਧ ਸੰਗਤ ਜੀ ਗੁਰਮੁਖੀ ਪੜ੍ਹਨੀ ਬਹੁਤ ਜ਼ਰੂਰੀ ਹੈ, ਘਰਾਂ ਵਿੱਚ ਵੀ ਬੋਲੋ, ਬੱਚਿਆਂ ਨੂੰ ਬੋਲੋ, ਉਵੇਂ ਪੜ੍ਹੋ, ਕੋਈ ਹਰਜ ਨਹੀਂ, ਜਿੰਨੀਆਂ ਮਰਜ਼ੀ ਬੋਲੀਆਂ ਭਾਸ਼ਾ ਪੜ੍ਹੋ, ਕੋਈ ਪਾਪ ਨਹੀਂ, ਪਰ ਆਪਣੀ ਬੋਲੀ ਜਿਹੜੀ ਹੈ ਇਹ ਪੜ੍ਹਨੀ ਵੀ ਬੜੀ ਜ਼ਰੂਰੀ ਹੈ। ਸੋ ਇਸ ਕਰਕੇ ਉਹ ਕਹਿੰਦੇ ਵੀ ਪੜ੍ਹ ਪੜ੍ਹ ਕਰ ਹੈ ਵਿਚਾਰ, ਕੁਰਾਨ ਨੂੰ ਬਾਰ ਬਾਰ ਪੜ੍ਹ ਕੇ ਵਿਚਾਰ ਕਰਦੇ ਹੈ ਕਿ ਮੁਹੰਮਦ ਨੇ ਇਸਲਾਮ ਮਤ ਦੇ ਕੀ ਅਸੂਲ ਦੱਸੇ ਹਨ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਨਹੀਂ, ਪੜ੍ਹ ਕੇ ਫਿਰ ਵਿਚਾਰਦੇ ਨਹੀਂ, ਤੇ ਪਤਾ ਕੀ ਲੱਗੇ ਕਿ ਗੁਰਮਤ ਦੇ ਅਸੂਲ ਕੀ ਹੈ। ਜਦੋਂ ਅਸੂਲਾਂ ਦਾ ਗਿਆਨ ਨਹੀਂ ਹੁੰਦਾ ਤੇ ਜਿਹੜਾ ਫਿਰ ਤੁਹਾਨੂੰ ਮਿਲਦਾ ਉਹ ਹੀ ਤੁਹਾਡੇ ਤੇ ਆਪਣਾ ਮਲੰਮਾ ਚਾੜ ਲੈਂਦਾ, ਉਹ ਆਪਣਾ ਪ੍ਰਭਾਵ ਬਣਾ ਕੇ ਤੁਹਾਨੂੰ ਲਈ ਫਿਰਦਾ, ਜਿਹਦੇ ਨੂੰ ਮਰਜ਼ੀ ਉਂਗਲ ਲਾ ਕੇ, ਜਿਹਨ ਕਤੂਰੇ ਨੂੰ ਪੂਛ ਪੂਛ ਕੀਤੀ ਉਧਰ ਨੂੰ ਫਿਰ ਦੌੜਦਾ। ਇਹ ਹਾਲਤ ਹੁੰਦੀ ਨਾ ਅੱਜ ਕੱਲ ਦੁਨੀਆਂ ਭੰਬਲ ਭੂਸੇ ਕਿਉਂ ਖਾ ਰਹੀ ਹੈ, ਇਹਨਾਂ ਨੂੰ ਆਪਣੇ ਧਰਮ ਮਜ਼ਹਬ ਦਾ ਗਿਆਨ ਨਹੀਂ। ਜੇ ਗਿਆਨ ਔਰ ਗਿਆਨ ਤੇ ਨਿਸ਼ਠਾ ਵਿਚਾਰ ਹੋਵੇ ਤੇ ਗਲਤ ਕੰਮ ਕਿਵੇਂ ਕੀਤੇ ਜਾਣ, ਕਈ ਅੰਮ੍ਰਿਤ ਛੱਕ ਕੇ